सतनाम धन्नवाद थे गुरु साहिब जियो जय सतगुर सिमरंत नैन के तिमर मिटै खिनर जय सतगुर सिमरंत हृदय हर नाम दिनो दिन जय सतगुर सिमरंत जी की तपत मिटावे जय सतगुर सिमरंत रिद सिद नव निध पावे सोई रामदास गुर बल भाण मिल संगत तन तन करो जिह सतगुर लग प्रभ पाई सो सतगुर सिमर हो नरो हम अवगुण परे एक गुण नाही अमृत छाड बिखे बिख खाई माया मोह परम पै पूले सुत दारासो प्रीत लगाय एक उत्तम पंथ सुनियो गुर संगत तहे मिलंत जम त्रास मिटाई एक अरदास पाठ कीरत की गुर रामदास राखो शरणाय एक अरदास पाठ कीरत की गुर रामदास राखो शरणाय परम सम्मान योग जुग जुग अटल साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर सुभाईमान होए बैठे गुरु सवारे सत संगी जनों दातार जी दे अमृत बचन आप जी ने कीर्तन रूप अंदर सरवण कीते ने अरदास दी चल रही लड़ीवार विचार अनुसार कल असी इस पवित्र पंक्ति दी विचार कर रहे सां दाना सिरदान नाम दान उस परमात्मा दे चरणा विच सिख गुरु दे सन्मुख खलो के जदो अरदास करदा है ते ए अपने अंदर दी वेदना नु जिथे प्रगट कर रहा है उथे समुचे सिख जगत लई भी कुछ मंगदा है ते जिथे परमेश्वर दे दर तो नाम दी दात मंगी सब तो श्रोमणी दान केवल नाम दान है ਉਸ ਤੋਂ ਅੱਗੇ ਅਸੀਂ ਸ਼ਬਦ ਪੜ੍ਹਨੇ ਆ ਕਿ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ। ਇੱਕ ਅਰਜ਼ ਕਰਾਂ, ਜੋ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਿਤ ਮਰਿਆਦਾ ਹੈ ਉਸ ਦੇ ਥੱਲੇ ਇੱਕ ਸ਼ਬਦ, ਇੱਕ ਨੋਟ ਲਿਖਿਆ ਹੈ। ਕਦੀ ਰਹਿਤ ਮਰਿਆਦਾ ਤੇ ਅਰਦਾਸ ਵਾਲਾ ਵਿਸ਼ਾ ਪੜ੍ਹਿਓ। ਪਹਿਲਾਂ ਤਾਂ ਉਹਨਾਂ ਪੂਰੀ ਅਰਦਾਸ ਦਾ ਸਰੂਪ ਬਿਆਨ ਕੀਤਾ ਤੇ ਉਹਦੇ ਥੱਲੇ ਇੱਕ ਸ਼ਬਦ ਲਿਖਿਆ ਹੈ ਵੀ ਜਿਹੜੀ ਪਹਿਲੀ ਪੌੜੀ ਹੈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਇਹ ਗੁਰੂ ਗੋਬਿੰਦ ਸਿੰਘ ਜੀ ਤੱਕ ਜਿਹੜੇ ਸ਼ਬਦ ਨੇ, ਇੱਕ ਇਹ ਤੇ ਉਸ ਤੋਂ ਅੱਗੇ ਅਖੀਰ ਤੇ ਜਿਹੜਾ ਸ਼ਬਦ ਹੁੰਦਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਹਨਾਂ ਦੋ ਚੀਜ਼ਾਂ ਨੂੰ ਕਿਸੇ ਨੂੰ ਵੀ ਬਦਲਣ ਦਾ ਹੱਕ ਨਹੀਂ। ਇਹ ਦੋ ਗੱਲਾਂ ਬੜਾ ਥੱਲੇ ਨੋਟ ਦਿੱਤਾ। ਇਹਦਾ ਮਤਲਬ ਕਿ ਵਿੱਚ ਕਈ ਵਾਰੀ ਸ਼ਬਦ ਆਪਾਂ ਕਹਿੰਦੇ ਹਾਂ, ਜਗਿਆਸੂ ਬੋਲਦਿਆਂ ਸ਼ਬਦਾਵਲੀ ਅੱਗੇ ਪਿੱਛੇ ਹੋ ਜਾਂਦੀ ਏ, ਪਰ ਇਹਦਾ ਭਾਵ ਇਹ ਵੀ ਨਹੀਂ ਕੋਈ ਬਹੁਤ ਵੱਡਾ ਬੱਜਰ ਪਾਪ ਹੋ ਗਿਆ। ਪਹਿਲੀਆਂ ਦੋ ਗੱਲਾਂ ਇਹ ਜ਼ਰੂਰ ਨੁਕਤੇ ਚੇਤੇ ਰੱਖਣ ਵਾਲੇ ਨੇ। ਕਈ ਵਾਰੀ ਅਸੀਂ ਸ਼ਬਦ ਵਰਤ ਦਿੰਦੇ ਹਾਂ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਉੱਥੇ ਸ਼ਬਦ ਅਸਲ ਵਿੱਚ ਇਹ ਲਿਖੇ ਨੇ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ। ਆਓ ਇਸ ਵਿਸ਼ੇ ਤੇ ਆਪਾਂ ਦੋ ਕੁ ਦਿਨ ਵਿਚਾਰ ਜ਼ਰੂਰ ਕਰਨੀ। ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੀ ਟੇਕ ਲੈ ਕੇ ਤੇ ਜਿਤਨੀ ਕੁ ਸੂਝ ਮੇਰੇ ਦਾਤੇ ਨੇ ਬਖਸ਼ੀ ਤੇ ਯਤਨ ਕਰਾਂਗਾ ਜੋ ਕੁਛ ਬਿਆਨ ਕਰਨਾ ਹੈ ਉਹਦੇ ਪਰੂਫ ਹੋਣ, ਐਵੇਂ ਨਹੀਂ ਕਿ ਕੇਵਲ ਸੁਣੀ ਸੁਣਾਈ ਗੱਲ ਹੋਵੇ। ਆਪ ਕਰੋ ਕਿਰਪਾਲਤਾ, ਜਿਤਨੇ ਵੀ ਸਾਹਿਬ ਜੀ ਦੀ ਚਰਨ ਸ਼ਰਨ ਵਿੱਚ ਇਕੱਤਰ ਹੋਏ ਹੋ, ਅੱਜ ਮੇਰਾ ਧੰਨ ਗੁਰੂ ਰਾਮਦਾਸ ਮਿਹਰ ਕਰੇ ਸਾਡੇ ਅੰਦਰ ਨੂੰ ਇਕਾਗਰਤਾ ਇਕਾ ਦੀ ਦਾਤ ਬਖਸ਼ੇ। ਆਪ ਵਿੱਚ ਵਰਤ ਕੇ ਦਾਤਾਰ ਜੀ ਆਪਣੇ ਉਸ ਪਵਿੱਤਰ ਅਸਥਾਨ ਦੀ ਤੇ ਸਿੱਖ ਦੇ ਅੰਦਰ ਦੀ ਜੋ ਭਾਵਨਾ ਤੇਰੇ ਇਸ ਪਵਿੱਤਰ ਦਰਬਾਰ ਦੇ ਲਈ ਹੈ, ਉਸ ਨੂੰ ਅਸੀਂ ਭਾਵਨਾ ਨਾਲ ਗੁਰਮਤ ਵਿਚਾਰ ਦੇ ਸਾਂਚੇ ਵਿੱਚ ਢਾਲ ਸਕੀਏ। ਕਰੋ ਕਿਰਪਾ ਸਾਧ ਸੰਗਤ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਪਿਛੋਕੜ ਸੰਬੰਧੀ ਸਾਨੂੰ ਜ਼ਰੂਰ ਵਾਚਣਾ ਪਏਗਾ। ਅੱਜ ਆਪਾਂ ਇਹ ਸ਼ਬਦ ਵਰਤ ਸਕਦੇ ਹਾਂ ਕਿ ਸਿੱਖਾਂ ਦੇ ਲਈ ਪੀਰੀ ਦੀ ਰਾਜਧਾਨੀ ਦਰਬਾਰ ਸਾਹਿਬ ਹੈ ਤੇ ਸਿੱਖਾਂ ਦੇ ਲਈ ਮੀਰੀ ਦੀ ਰਾਜਧਾਨੀ ਸ੍ਰੀ ਅਕਾਲ ਤਖਤ ਸਾਹਿਬ ਹੈ। ਮੈਂ ਪ੍ਰਬੰਧ ਸੰਬੰਧੀ ਨਹੀਂ, ਸਿਰਫ ਜੋ ਗੁਰੂ ਸਾਹਿਬ ਨੇ ਉਸ ਵੇਲੇ ਸਾਨੂੰ ਇਹ ਅਮੀਰ ਵਿਰਸਾ ਦਿੱਤਾ ਹੈ। ਹਰਿਮੰਦਰ ਸਾਹਿਬ ਦੇ ਅੰਦਰ ਸਿੱਖ ਨੂੰ ਰੂਹਾਨੀਅਤ ਦੀ ਦਾਤ ਵੀ ਮਿਲਦੀ ਹੈ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸਿੱਖ ਆਪਣੇ ਰਾਜਸੀ ਸਮਾਜਿਕ ਮਸਲੇ ਜਿਹੜੇ ਨੇ ਉਹਨਾਂ ਨੂੰ ਵੀ ਵਿਚਾਰਦਾ ਹੈ। ਦੇਖੋ ਇਸ ਪਵਿੱਤਰ ਧਰਤੀ ਦੇ ਇਤਿਹਾਸ ਨੂੰ ਮੈਂ ਸਿਰਫ ਕੇਵਲ ਗੁਰੂ ਨਾਨਕ ਸਾਹਿਬ ਜੀ ਤੋਂ ਸ਼ੁਰੂ ਕਰਨਾ ਚਾਹੁੰਦਾ, ਨਾ ਕਿ ਪੁਰਾਣੇ ਗਾਥਾਵਾਂ ਦੇ ਅਨੁਸਾਰ ਕਿ ਇੱਥੇ ਪਹਿਲਾਂ ਕਿਸੇ ਨੇ ਅੰਮ੍ਰਿਤ ਦਾ ਕੁੰਭ ਗੱਡਿਆ ਸੀ, ਕਿਉਂਕਿ ਉੱਥੋਂ ਦਾ ਇੱਕ ਸੁਭਾਅ ਹੈ ਉੱਥੋਂ ਦੇ ਚਾਤੁਰ ਮਨੁੱਖ ਦਾ। ਜਿੱਥੇ ਵੀ ਗੁਰੂ ਇਤਿਹਾਸ ਦੀ ਕੋਈ ਘਟਨਾ ਵਾਪਰੇਗੀ ਉੱਥੇ ਨੇ ਆਪਣੀ ਮਿੱਥ ਜ਼ਰੂਰ ਕੋਈ ਨਾ ਕੋਈ ਵਿੱਚ ਜ਼ਰੂਰ ਕਸੂਰ ਦੇਣੀ ਕਿ ਜਿਹੜਾ ਸਿੱਖਾਂ ਦਾ ਹੁਣੇ ਸਥਾਨ ਹੈ ਇੱਥੇ ਪਹਿਲਾਂ ਇਹ ਦੇਵਤਾ ਪ੍ਰਗਟ ਹੋਇਆ ਸੀ, ਇੱਥੇ ਫਲਾਣੇ ਦੇਵਤੇ ਨੇ ਆਹ ਕੰਮ ਕੀਤਾ ਸੀ। ਤੁਸੀਂ ਜਿਤਨੇ ਵੀ ਗੁਰੂ ਅਸਥਾਨ ਦੇਖੋਗੇ, ਹੈਰਾਨਗੀ ਦੀ ਗੱਲ ਇਹ ਵੇ ਕਿ ਤਕਰੀਬਨ ਹਰ ਗੁਰੂ ਅਸਥਾਨ ਦੇ ਨਾਲ ਉਹਨੇ ਆਪਣਾ ਕੋਈ ਨਾ ਕੋਈ ਮਿੱਥ ਮਿਲਾਉਣ ਦਾ ਯਤਨ ਜ਼ਰੂਰ ਕੀਤਾ। ਮੈਂ ਸਿਰਫ ਬੇਨਤੀ ਕਰਨੀ ਚਾਹੁੰਦਾ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਤੋਂ ਇਸ ਧਰਤੀ ਦੇ ਸੰਬੰਧ। ਪਹਿਲੀ ਅਰਜ਼, ਕਈ ਵਾਰੀ ਜਦੋਂ ਅਸੀਂ ਹੁਣ ਹਰਿਮੰਦਰ ਸਾਹਿਬ ਦੀ ਅੰਮ੍ਰਿਤਸਰ ਸਾਹਿਬ ਦੀ ਗੱਲ ਕਰਾਂਗੇ ਤੇ ਇਹ ਆਵੇਗਾ ਲਓ ਜੀ ਇਸ ਅਸਥਾਨ ਦੀ ਵਿਸ਼ੇਸ਼ਤਾ ਕਿਉਂ, ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਆਪਾਂ ਗੱਲ ਸ਼ੁਰੂ ਕਰੀਏ। ਇੱਕ ਗੱਲ ਧਿਆਨ ਵਿੱਚ ਰੱਖੋ ਕਿ ਧਰਤੀ ਸਾਰੀ ਇੱਕੋ ਜਿਹੀ ਆਪਾਂ ਕਹਿੰਦੇ ਹਾਂ, ਪਰ ਨਾਲ ਇਹ ਵੀ ਸ਼ਬਦ ਵਰਤ ਦਿੰਦੇ ਹਾਂ ਜੇ ਧਰਤੀ ਸਾਰੀ ਇੱਕੋ ਦਈਏ ਤੇ ਇੱਕ ਅਸਥਾਨ ਨੂੰ ਇੰਨੀ ਵਿਸ਼ੇਸ਼ਤਾ ਕਿਉਂ ਦਿੱਤੀ ਗਈ ਹੈ? ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਬਹੁਤ ਕਮਾਲ ਦੇ ਬਚਨ ਕਹੇ, ਇਹਦਾ ਉੱਤਰ ਹੋ ਸਕਦਾ ਇਹਨਾਂ ਸ਼ਬਦਾਂ ਵਿੱਚੋਂ ਸਪਸ਼ਟ ਹੋ ਜਾਏ, ਕਿਉਂਕਿ ਸ਼ਬਦ ਦੀ ਰੋਸ਼ਨੀ ਵਿੱਚ ਇਤਿਹਾਸ ਨੂੰ ਵਾਚਣਾ ਅਸਲ ਵਿੱਚ ਇਹਦੇ ਵਿੱਚ ਹੀ ਸਾਡਾ ਬਚਾਅ ਹੈ। ਹਜ਼ੂਰ ਨੇ ਜਦੋਂ ਕਿਰਪਾ ਕੀਤੀ ਅੰਮ੍ਰਿਤ ਬਾਣੀ ਵਿੱਚ, ਉਹਨਾਂ ਨੇ ਕਿਹਾ ਧਰਤੀ ਤਾਂ ਸਾਰੀ ਇੱਕੋ ਜਿਹੀ ਹੈ, ਪਰ ਇਹ ਕਦੀ ਵੀ ਭੁੱਲੀ ਨਾ ਕਿ ਜਿਸ ਧਰਤੀ ਤੇ ਰੱਬ ਦੀ ਬੰਦਗੀ ਕਰਨ ਵਾਲੇ ਤੇ ਜਿਸ ਧਰਤੀ ਤੇ ਗੁਰੂ ਆ ਕੇ ਬੈਠ ਜਾਏ, ਉਸ ਧਰਤੀ ਦੀ ਤਸੀਰ ਦੂਜੀ ਧਰਤੀ ਨਾਲੋਂ ਵਾਕੀ ਅਲੱਗ ਹੁੰਦੀ ਹੈ। ਹਜ਼ੂਰ ਨੇ ਪਹਿਲਾ ਸ਼ਬਦ ਕਿਹਾ, ਕਹਿਣ ਲੱਗੇ ਸਾ ਧਰਤੀ ਭਈ ਹਰਿਆਵਲੀ। ਹੁਣ ਇਹਦੇ ਅਰਥ ਆਪਾਂ ਧਰਤੀ ਕਰਾਂਗੇ। ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਤੇ ਚੇਤੇ ਰੱਖੋ ਉਸ ਧਰਤੀ ਤੇ ਕੇਵਲ ਇੱਕ ਸਤਿਗੁਰੂ ਨਹੀਂ, ਹਕੀਕਤ ਹੈ ਕਿ ਉਸ ਧਰਤੀ ਦੇ ਉੱਤੇ ਮੇਰੇ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਮੇਰਾ ਦੇ ਦਾਤੇ, ਉਹਨਾਂ ਦੇ ਸਮੇਤ ਸੱਤ ਗੁਰੂ ਸਾਹਿਬਾਨਾਂ ਜੀ ਦੇ ਚਰਨ ਪਏ ਨੇ। ਕਿ ਉਸ ਧਰਤੀ ਤੇ ਇੱਕ ਇੱਕ ਅਰਜ਼ ਕਰਾਂਗਾ ਅੱਗੇ ਚੱਲ ਕੇ, ਕਿ ਸਾ ਧਰਤੀ ਪਈ ਖਰਿਆਵਲੀ, ਜਿੱਥੇ ਮੇਰਾ ਸਤਿਗੁਰੂ ਬੈਠਾ ਆਏ, ਤੇ ਨਾਲ ਕਹਿੰਦੇ ਨੇ ਛੇ ਜੰਤ ਭਏ ਖਰਿਆਵਲੇ, ਜਿੰਨੀ ਮੇਰਾ ਸਤਿਗੁਰ ਦੇਖਿਆ ਜਾਏ। ਧਰਤੀ ਭਾਗਾਂ ਵਾਲੀ ਜਿੱਥੇ ਗੁਰੂ ਬੈਠੇ, ਤੇ ਜਿਸ ਥਾਂ ਤੇ ਗੁਰੂ ਬੈਠੇ ਸਿੱਖ ਦਰਸ਼ਨ ਕਰਨ ਗਏ, ਤੇ ਸਾਹਿਬ ਕਿਰਪਾਲੂ ਕਹਿੰਦੇ ਨੇ ਉਹ ਜੀਵੀ ਭਾਗਾਂ ਵਾਲੇ। ਦੂਸਰਾ ਪ੍ਰਮਾਣ ਬਾਣੀ ਵਿੱਚੋਂ ਅਸੀਂ ਗੁਰੂ ਅਰਜਨ ਦੇਵ ਜੀ ਦਾ ਇੱਕ ਬਚਨ ਪੜ੍ਹਨੇ, ਉੱਥੇ ਹਜ਼ੂਰ ਨੇ ਦੇਸ਼ ਦਾ ਜ਼ਿਕਰ ਕੀਤਾ ਤੇ ਕਹਿੰਦੇ ਨੇ ਕਿ ਧੰਨ ਸੋ ਦੇਸ਼ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀ। ਸਾਹਿਬ ਧੰਨ ਗੁਰੂ ਰਾਮਦਾਸ ਜੀ ਨੇ ਪ੍ਰਮਾਣ ਕੀਤਾ, ਤੇ ਰੋਜ਼ ਅਸੀਂ ਇਹ ਬਚਨ ਪੜ੍ਹਨੇ ਆ ਕਿ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਗੁਰਸਿੱਖੀ ਸੋ ਥਾਨ ਭਾਲਿਆ, ਤੇ ਥਾਂ ਭਾਲ ਕੇ ਸਿੱਖ ਉਹਦੇ ਤੇ ਕਟਾਕਸ਼ ਨਹੀਂ ਕਰਦੇ, ਥਾਂ ਲੱਭਣ ਤੋਂ ਬਾਅਦ ਉਸ ਥਾਂ ਦੀ ਧੂੜ ਆਪਣੇ ਮਸਤਕ ਤੇ ਲਾਉਂਦੇ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਗੁਰਸਿੱਖੀ ਸੋ ਥਾਨ ਭਾਲਿਆ, ਲੈ ਧੂੜ ਮੁੱਖ ਲਾਵਾ, ਗੁਰਸਿੱਖਾਂ ਕੀ ਕਾਲ ਥਾਏ ਪਈ। ਇੱਥੋਂ ਮੈਂ ਬੇਨਤੀ ਆਰੰਭ ਕਰਨੀ ਏ, ਉਸ ਥਾਂ ਨੂੰ ਸਿੱਖਾਂ ਨੇ ਭਾਲ ਕੇ ਲੱਭਿਆ, ਉਸ ਥਾਂ ਤੇ ਸਿੱਖ ਜਾ ਕੇ ਚਰਨ ਧੂੜ ਮਸਤਕ ਤੇ ਲਾਉਂਦੇ ਨੇ, ਤੇ ਹਕੀਕਤ ਏ ਜੇ ਉਸ ਥਾਂ ਤੇ ਕੇਵਲ ਚਰਨ ਧੂੜ ਨਹੀਂ, ਸਦੀਆਂ ਹੋ ਗਏ ਨੇ ਰੱਬ ਦੀ ਬੰਦਗੀ ਕਰਨ ਵਾਲੇ ਸੰਤ ਜਾਣ ਦਿਨ ਰਾਤ ਉਸ ਧਰਤੀ ਤੇ ਰੂਹਾਨੀਅਤ ਦਾ ਆਨੰਦ ਪੈਮਾਰ ਨੇ। ਸਾਹਿਬ ਨੇ ਕਿਹਾ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਗੁਰਸਿੱਖੀ ਸੋ ਥਾਨ ਭਾਲਿਆ, ਲੈ ਧੂੜ ਮੁੱਖ ਲਾਵਾ, ਗੁਰਸਿੱਖਾਂ ਕੀ ਕਾਲ ਥਾਏ ਪਈ। ਜਿਨ ਹਰ ਨਾਮ ਧਿਆਵਾ, ਜਿਨ ਨਾਨਕ ਸਤਿਗੁਰ ਪੂਜਿਆ, ਤਿਨ ਹਰ ਪੂਜ ਕਰਾਵਾ। ਉਸ ਤੋਂ ਅੱਗੇ ਸਾਹਿਬ ਕਹਿੰਦੇ ਨੇ ਕੇਵਲ ਧਰਤੀ ਤੇ ਤਾਂ ਗੁਰੂ ਬੈਠਾ ਹੈ। ਕਬੀਰ ਸਾਹਿਬ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਜਿਸ ਬੰਦੇ ਦੇ ਅੰਦਰ ਪਰਮਾਤਮਾ ਦਾ ਨਾਮ ਵਸ ਗਿਆ, ਮਤ ਸਮਝੋ ਕੇਵਲ ਉਹਦਾ ਸਰੀਰ ਹੀ ਪਾਕ ਤੇ ਪਵਿੱਤਰ ਹੈ। ਜਿਸ ਗਰਾਉਂ ਵਿੱਚ, ਜਿਸ ਪਿੰਡ ਵਿੱਚ ਉਹ ਬੰਦਾ ਬਹਿ ਜਾਏ, ਉਹ ਧਰਤੀ ਪਵਿੱਤਰ ਪੂਜਣ ਯੋਗ ਹੋ ਜਾਂਦੀ ਏ, ਤੇ ਜਿੱਥੇ ਸਤਿਗੁਰੂ ਸਾਹਿਬਾਨਾਂ ਦੀ ਰਹਿਮਤ ਵਰਦੀ ਹੋਵੇ, ਉਸ ਧਰਤੀ ਨੂੰ ਕਿਉਂ ਸਿੱਖ ਲੋਚੇਗਾ ਨਹੀਂ ਕਿ ਮੈਨੂੰ ਅੰਮ੍ਰਿਤਸਰ ਦੇ ਇਸ਼ਨਾਨ ਬਖਸ਼। ਇਸ਼ਨਾਨ ਦਾ ਸਬਜੈਕਟ ਇਹ ਵੈਸੇ ਕੱਲ ਨੂੰ ਵਚਨ ਹੈ। ਅੱਜ ਮੇਰੀ ਇੱਛਾ ਸੀ ਇਸ ਧਰਤੀ ਦਾ ਪਿਛੋਕੜ, ਹੁਣ ਤੱਕ ਅੰਮ੍ਰਿਤਸਰ ਦੀ ਸੇਵਾ 11 ਵਾਰੀ ਹੋਈ, ਆਹ ਜਿਹੜਾ ਹੁਣ ਸੇਵਾ ਹੋਈ ਇਹਦੇ ਸਮੇਤ, ਉਹ ਵੀ ਕਾਰ ਸੇਵਾ, ਤੇ ਖਾਸ ਕਰਕੇ ਉੱਥੇ ਸਿੱਖਾਂ ਦੀਆਂ ਭਾਵਨਾਵਾਂ ਕਿੰਨੀਆਂ ਜੁੜੀਆਂ। ਖੈਰ, ਮੈਂ ਸਾਹਿਬ ਦੀ ਬਾਣੀ ਵਿੱਚੋਂ ਅਰਜ਼ ਕਰ ਰਿਹਾ ਕਿ ਕਬੀਰ ਸੋਈ ਮੁੱਖ ਧੰਨ ਹੈ, ਜੇ ਮੁੱਖ ਕਹੀਏ ਰਾਮ। ਹੁਣ ਅਗਲੀ ਤੁਕ ਪੜਿਓ, ਦੇਹੀ ਕਿਸ ਕੀ ਬਾਪਰੀ, ਪਵਿੱਤਰ ਹੋਏ ਗੋ ਗ੍ਰਾਮ। ਜਿੱਥੇ ਬੈਸਨ ਸਾਧ ਜਨ, ਸੋ ਥਾਨ ਸੁਹੰਦਾ, ਉਹ ਸੇਵਨ ਸਿਮ੍ਰਿਤ, ਉੱਥੇ ਪਾਠ ਸਿਮ੍ਰਿਤ ਹੈ ਸਮਰੱਥ ਨਹੀਂ। ਉੱਥੇ ਮੰਮੇ ਨੂੰ ਸਿਹਾਰੀ ਲੱਗੀ, ਕਹਿਣ ਲੱਗੇ ਜਿੱਥੇ ਬੈਸਨ ਸਾਧ ਜਨ, ਸੋ ਥਾਨ ਸੁਹੰਦਾ, ਉਹ ਸੇਵਨ ਸਮ੍ਰਿਤ ਆਪਣਾ ਬਿਨਸੈ ਸਮੰਦਾ। ਹਜ਼ੂਰ ਨੇ ਬਾਣੀ ਵਿੱਚ ਤਾਂ ਹੀ ਕਿਹਾ, ਕਹਿਣ ਲੱਗੇ ਜਿੱਥੇ ਗੁਰੂ ਬਹਿ ਜਾਏ, ਜਿਸ ਥਾਂ ਤੇ, ਜਿਸ ਧਰਤੀ ਵਿੱਚ, ਜਿਸ ਇਮਾਰਤ ਵਿੱਚ, ਕਹਿਣ ਲੱਗੇ ਉਹ ਇਮਾਰਤ ਪੂਜਣ ਯੋਗ ਹੁੰਦੀ ਏ। ਆਪਾਂ ਪੜ੍ਹਨੇ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ, ਛੇ ਅਸਥਲ ਸੋਇਨ ਚੁਬਾਰੇ, ਜਿੱਥੇ ਨਾਮ ਨਾ ਜਪੀਐ ਮੇਰੇ ਗੋਇੰਦਾ ਸਹੀ ਨਗਰ ਉਜਾੜੀ ਜੀਉ। ਤਾਂ ਹੀ ਭਾਈ ਸਾਹਿਬ ਨੂੰ ਇਹ ਸ਼ਬਦ ਕਹਿਣੇ ਪਏ, ਕਹਿਣ ਲੱਗੇ ਹੇ ਮੇਰੇ ਮਾਲਕ ਜੀ ਕਿ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਵਾਂ, ਸਹਿਬ ਕਿਰਪਾਲੂ ਦੇ ਜਿੱਥੇ ਚਰਨ ਪਏ ਉਹ ਧਰਤੀ ਪੂਜਨ ਯੋਗ ਹੋਈ। ਇਸ ਧਰਤੀ ਦੇ ਜਦੋਂ ਇਤਿਹਾਸ ਨੂੰ ਅਸੀਂ ਪੜ੍ਹਨੇ ਹਾਂ, ਚਾਰ ਪਿੰਡਾਂ ਦੀ ਇਹ ਸਾਂਝੀ ਜ਼ਮੀਨ ਵੀ ਕਹੀ ਜਾਂਦੀ, ਸੁਲਤਾਨਵਿੰਡ, ਗਿੱਲਵਾਲੀ, ਤੁੰਗ ਪਿੰਡ ਤੇ ਗੁਮਟਾਲਾ, ਇਹ ਕਿਹਾ ਜਾਂਦਾ। ਤਮਾਰੀਖ ਵਿੱਚ ਇਤਿਹਾਸਕਾਰਾਂ ਨੇ ਵੱਖ ਵੱਖ ਸ਼ਬਦ ਕਹੇ, ਕਹਿੰਦੇ ਨੇ ਸਭ ਤੋਂ ਪਹਿਲਾਂ ਇਸ ਧਰਤੀ ਤੇ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਪਏ, ਤੇ ਕਦੋਂ ਪਏ? ਸੁਲਤਾਨਪੁਰ ਦੀ ਧਰਤੀ ਤੋਂ ਪਹਿਲੀ ਉਦਾਸੀ ਆਰੰਭ ਹੋਈ। ਸਾਹਿਬ ਧੰਨ ਗੁਰੂ ਨਾਨਕ ਸਾਹਿਬ ਜਦੋਂ ਸੁਲਤਾਨਪੁਰ ਦੀ ਧਰਤੀ ਤੋਂ ਚੱਲੇ ਨੇ, ਹਜ਼ੂਰ ਨੇ ਪਹਿਲਾ ਟਿਕਾਣਾ ਜਿੱਥੇ ਅੱਜ ਗੋਇੰਦਵਾਲ ਸਾਹਿਬ ਅਸਥਾਨ ਹੈ ਇੱਥੇ ਕੀਤਾ ਹੈ, ਬਿਆਸ ਦਰਿਆ ਨੂੰ ਟੱਪ ਕੇ। ਇੱਥੇ ਭਾਈ ਮਰਦਾਨੇ ਨੂੰ ਸ਼ਬਦ ਵੀ ਕਹੇ ਨੇ, ਤਵਾਰੀਖ ਦੇ ਬਚਨ ਨੇ ਕਿ ਮਰਦਾਨੇ ਨੇ ਰਬਾਬ ਛੇੜੀ ਏ, ਕੀਰਤਨ ਹੋਇਆ ਹੈ, ਇੱਕ ਬਚਨ ਕਿਹਾ ਸੀ ਦਾਤਾ ਦਰਿਆ ਦਾ ਕੰਢਾ ਹੈ, ਆਕਾਸ ਬਹੁਤ ਹੈ, ਇੱਥੇ ਗਾਉਣ ਦਾ ਆਨੰਦ ਹੀ ਕੁਛ ਏ, ਤੇ ਹੱਸ ਕੇ ਕਹਿਣ ਲੱਗੇ ਭਾਰੀ ਪੁਰਖ ਆਵੇਗਾ ਕਦੀ ਇਹ ਵੀ ਧਰਤੀ ਵਸਦੀ ਹੋਵੇਗੀ। ਸਮਰੱਥ ਗੁਰੂ ਹੈ, ਇਹ ਨਹੀਂ ਕਿ ਆਮ ਸਾਡੀ ਤਰ੍ਹਾਂ ਕਿ ਸਾਨੂੰ ਤਾਂ ਆਪਣੇ ਜੀਵਨ ਦੇ ਆਉਣ ਵਾਲੇ ਦਿਨਾਂ ਦਾ ਪਤਾ ਨਹੀਂ, ਉਹ ਕਰੋੜਾਂ ਬ੍ਰਹਿਮੰਡਾਂ ਦਾ ਸਾਈਂ ਹੈ, ਉਹਨੂੰ ਇਸ ਤਰੀਕੇ ਨਾਲ ਲੈ ਕੇ ਚੱਲੀਏ। ਹਜ਼ੂਰ ਇੱਥੋਂ ਚੱਲੇ ਨੇ ਫਤਿਹਾਬਾਦ, ਉੱਥੇ ਰਾਤ ਕੱਟੀ। ਇਸ ਤੋਂ ਅੱਗੇ ਜਿਹੜਾ ਅਸਥਾਨ ਅਸੀਂ ਹਰਿਮੰਦਰ ਸਾਹਿਬ ਦਾ ਅੱਜ ਤੱਕਨੇ ਹਾਂ, ਇਸ ਧਰਤੀ ਤੇ ਪਹਿਲਾਂ ਸੰਘਣੇ ਰੁੱਖ ਸਨ, ਝਾੜੀਆਂ ਸਨ, ਬੇਰੀਆਂ ਸਨ, ਇਸੇ ਧਰਤੀ ਦੇ ਉੱਤੇ ਪਾਣੀ ਦੀ ਇੱਕ ਢਾਬ ਸੀ ਤੇ ਉਹ ਨਿਰਮਲ ਜਲ ਤਕਰੀਬਨ ਕਹਿੰਦੇ ਨੇ ਪੂਰਾ ਸਾਲ ਜਿਹੜਾ ਉਹ ਢਾਬ ਪਾਣੀ ਨਾਲ ਭਰੀ ਰਹਿੰਦੀ ਸੀ। ਅਕਸਰ ਰੱਬ ਦੀ ਬੰਦਗੀ ਕਰਨ ਵਾਲੇ ਸਾਧੂ ਜਨ, ਫਕੀਰੀ ਨੂੰ ਕਮਾਉਣ ਵਾਲੇ ਭਜਨ ਬੰਦਗੀ ਦੇ ਪੁਤਲੇ ਇਸ ਅਸਥਾਨ ਤੇ ਇਹਨਾਂ ਰੁੱਖਾਂ ਦੀ ਛਾਂ ਥੱਲੇ ਆ ਕੇ ਬੈਠਦੇ ਸਨ। ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਚਰਨ ਇਸ ਧਰਤੀ ਤੇ ਪਏ ਤੇ ਇਹ ਸੁਲਤਾਨਵਿੰਡ ਪਿੰਡ ਉਦੋਂ ਇੱਥੋਂ ਦਾ ਇੱਕ ਜ਼ਿਮੀਦਾਰ ਸੀ, ਇੱਕ ਸੱਜਣ ਨੇ ਤੇ ਉਹਦਾ ਨਾਮ ਵੀ ਦੇ ਦਿੱਤਾ ਹੈ, ਉਹਦਾ ਨਾਮ ਸੀ ਭਾਈ ਤਾਰਾ। ਕਹਿੰਦੇ ਉਹਦੇ ਘਰ ਵਿੱਚ ਉਹਦੇ ਬੱਚੇ ਦਾ ਧਮਾਨ ਸੀ। ਇਸ ਬੇਨਤੀ ਨੂੰ ਸਮਝਿਓ, ਧਮਾਨ ਸ਼ਬਦ ਤੁਸੀਂ ਸਮਝਦੇ ਹੋਵੋਗੇ ਕਿ ਪਿੰਡਾਂ ਥਾਵਾਂ ਤੇ ਜਦੋਂ ਪੁੱਤਰ ਹੁੰਦਾ ਹੈ ਤੇ ਪਰਿਵਾਰ ਦੇ ਲੋਕ ਇਕੱਠੇ ਹੋ ਕੇ ਕਈ ਵਾਰੀ ਦੋ ਚਾਰ ਮਹੀਨਿਆਂ ਬਾਅਦ ਸਾਲ ਬਾਅਦ ਉਸ ਬੱਚੇ ਦਾ ਧਮਾਨ ਕਰਦੇ। ਕਹਿੰਦੇ ਨੇ ਉਹ ਸੁਲਤਾਨਵਿੰਡ ਪਿੰਡ ਦਾ ਜ਼ਿਮੀਦਾਰ, ਉਹਦਾ ਨਾਮ ਸੀ ਭਾਈ ਤਾਰਾ। ਭਾਈ ਤਾਰੇ ਦੇ ਬੱਚੇ ਦਾ ਸੀ ਧਮਾਨ ਤੇ ਉਹਨੂੰ ਪਤਾ ਲੱਗਾ ਵੀ ਇਸ ਪਾਣੀ ਦੀ ਢਾਬ ਦੇ ਕਿਨਾਰੇ ਦੋ ਫਕੀਰ ਆਏ ਨੇ, ਇੱਕ ਸਾਜ ਵੀ ਜਾਂਦਾ ਹੈ, ਦੂਸਰਾ ਪ੍ਰੇਮ ਵਿੱਚ ਭਿੱਜ ਕੇ ਗਾਉਂਦਾ ਹੈ, ਤੇ ਕਹਿੰਦੇ ਨੇ ਉਹਨੂੰ ਸੁਣਨ ਵਾਲਿਆਂ ਦੇ ਅੰਦਰ ਟਿਕਾ ਮਿਲਦਾ ਤੇ ਮਨਾ ਉਹਨਾਂ ਦੀ ਭੋਜਨ ਨਾਲ ਜਾ ਕੇ ਸੇਵਾ ਜ਼ਰੂਰ ਕਰ। ਹਜ਼ੂਰ ਇੱਥੇ ਟਿਕੇ ਸਨ ਗੁਰੂ ਨਾਨਕ ਸਾਹਿਬ, ਭਾਈ ਤਾਰਾ ਜੀ ਗਏ ਨੇ। ਕਈ ਸੱਜਣ ਤਾਂ ਇਹ ਵੀ ਲਿਖਦੇ ਨੇ ਕਿ ਸੱਚ ਜਾਣੋ ਦੇਗ ਦੀ ਮਰਿਆਦਾ ਵੀ ਇੱਥੋਂ ਆਰੰਭ ਹੋਈ ਹੈ। ਕਹਿੰਦੇ ਨੇ ਉੱਥੇ ਇਹ ਲੈ ਕੇ ਗਿਆ ਸੀ, ਕਈ ਰਸ ਦਾ ਜ਼ਿਕਰ ਕਰਦੇ ਨੇ, ਕਈ ਕਹਿੰਦੇ ਨੇ ਕਿ ਉਹ ਆਪਣੇ ਘਰੋਂ ਕੀਮਤੀ ਸਵਾਦਿਸ਼ਟ ਪਕਵਾਨ ਲੈ ਕੇ ਗਏ। ਹਜ਼ੂਰ ਨੂੰ ਉਹਨੇ ਭੋਜਨ ਛਕਾਇਆ ਹੈ ਤੇ ਪਰਤ ਕੇ ਭਾਈ ਮਰਦਾਨੇ ਤੇ ਭਾਈ ਤਾਰੇ ਦੀ ਆਪਸੀ ਗੱਲਬਾਤ ਹੋਈ। ਉਹਨੇ ਦੱਸਿਆ ਇਹ ਧੰਨ ਗੁਰੂ ਨਾਨਕ ਨਿਰੰਕਾਰੀ ਨੇ, ਨਿਰੰਕਾਰੀ ਸ਼ਬਦ ਬਹੁਤ ਪਵਿੱਤਰ ਹੈ। ਦੇਖੋ ਇਸ ਵਿਸ਼ੇ ਵੱਲ ਨਾ ਤੁਰਾਂ, ਅੱਜ ਵੀ ਨਿਰੰਕਾਰੀ ਜਦੋਂ ਮੂਵਮੈਂਟ ਸ਼ੁਰੂ ਹੋਈ ਸੀ, ਕਦੀ ਭਾਈ ਦਰਾਲ ਜੀ ਨੂੰ ਪੜ੍ਹੋ, ਬਾਬਾ ਹਰਾ ਜੀ ਨੂੰ ਪੜ੍ਹੋ, ਭਾਈ ਦਰਬਾਰਾ ਜੀ ਨੂੰ ਪੜ੍ਹੋ, ਆਨੰਦ ਕਾਰਜ ਦੀ ਮਰਿਆਦਾ ਕਾਇਮ ਕਰਨ ਵਾਲੇ ਗੁਰਦੁਆਰਿਆਂ ਵਿੱਚ ਮਸੰਦ ਤੇ ਮਹੰਤ ਜਿਹੜੇ ਕਰਮ ਕਾਂਡ ਕਰਦੇ ਸਨ, ਮਨ ਮਤ ਕਰਦੇ ਸਨ, ਉਹਨਾਂ ਨੂੰ ਕੱਢਣ ਵਿੱਚ ਬੜਾ ਯੋਗਦਾਨ ਪਾਇਆ। ਫਿਰ ਇਹ ਸੰਪਰਦਾ ਦੋ ਹਿੱਸਿਆਂ ਵਿੱਚ ਵੰਡ ਗਈ। ਇੱਕ ਸੀ ਸੰਤ ਨਿਰੰਕਾਰੀ, ਜਿਨ੍ਹਾਂ ਨੂੰ ਆਪਾਂ ਚੰਗੀ ਤਰ੍ਹਾਂ ਜਾਣਦੇ ਹਾਂ ਤੇ ਕਦੀ ਭੁੱਲਣਾ ਨਹੀਂ, ਤੇ ਦੂਜੇ ਨੇ ਸਿੱਖ ਨਿਰੰਕਾਰੀ, ਉਹਨਾਂ ਵਿੱਚੋਂ ਡਾਕਟਰ ਮਾਨ ਸਿੰਘ ਨਿਰੰਕਾਰੀ ਹੁਣੀ ਅੱਜ ਵੀ ਚੰਡੀਗੜ੍ਹ ਰਹਿੰਦੇ ਨੇ, ਮੇਰਾ ਖਿਆਲ ਉਹਨਾਂ ਦੀਆਂ ਲਿਖਤਾਂ ਵੀ ਕਈ ਸੱਜਣਾਂ ਨੇ ਪੜ੍ਹੀਆਂ ਹੋਣੀਆਂ। ਖੈਰ, ਨਿਰੰਕਾਰੀ ਦਾ ਅਰਥ ਸੀ ਇੱਕ ਨਿਰੰਕਾਰ ਨੂੰ ਮੰਨਣ ਵਾਲਾ। ਭਾਈ ਮਰਦਾਨੇ ਨੇ ਕਿਹਾ ਧੰਨ ਗੁਰੂ ਨਾਨਕ ਸਾਹਿਬ ਜੀ ਨੇ। ਉਸ ਵੇਲੇ ਭਾਈ ਤਾਰਾ ਕਹਿੰਦਾ, ਮਹਾਰਾਜ ਤੁਸੀਂ ਕਿਰਪਾ ਕਰਕੇ ਇੱਥੇ ਆਪਣਾ ਟਿਕਾਣਾ ਕਿਉਂ ਨਹੀਂ ਕਰਦੇ, ਕੁਝ ਦਿਨ ਇੱਥੇ ਰੁਕੋ। ਮਰਦਾਨਾ ਕਹਿੰਦਾ, ਦਾਤਾ ਥਾਂ ਬੜੀ ਚੰਗੀ ਰਮਣੀਕ ਹੈ, ਨਿਰਮਲ ਜਲ ਪਾਣੀ ਦੀ ਧਾ ਭਰੀ ਪਈ ਏ। ਹਜ਼ੂਰ ਨੇ ਬੜੀ ਗੰਭੀਰਤਾ ਨਾਲ ਸ਼ਬਦ ਕਹਿ ਸਨ ਕਿ ਮਰਦਾਨਿਆ ਇੱਥੇ ਟਿਕਾ ਹੋਵੇਗਾ, ਸੱਤ ਜਾਣੀ ਸਮਾਂ ਆਵੇਗਾ, ਇੱਥੇ ਭੋਗ ਤੇ ਮੋਖ ਦਾ ਪ੍ਰਵਾਹ ਚੱਲੇਗਾ। ਹੁਣ ਇਹ ਦੋ ਸ਼ਬਦ ਜਿਹੜੇ ਨੇ ਭੋਗ ਤੇ ਮੋਖ ਦਾ ਪ੍ਰਵਾਹ ਚੱਲੇਗਾ, ਇਹਦਾ ਭਾਵ ਕੀ ਸੀ ਕਿ ਜਿਸ ਨੂੰ ਅੰਦਰ ਦੀ ਤ੍ਰਿਪਤੀ ਲਈ ਭੋਜਨ ਲੋੜੀਂਦਾ ਹੋਇਆ ਉਹ ਆਵੇਗਾ ਇਸ ਧਰਤੀ ਤੇ, ਕੀਰਤਨ ਸੁਣੇਗਾ, ਅੰਦਰੋਂ ਆਤਮਾ ਨੂੰ ਕੀਰਤਨ ਸੁਣ ਕੇ ਨਾਮ ਜਪ ਕੇ ਤ੍ਰਿਪਤੀ ਮਿਲੇਗੀ, ਤੇ ਜਿਸ ਬੰਦੇ ਨੂੰ ਕਿਤੇ ਵੀ ਰੋਟੀ ਨਹੀਂ ਮਿਲੇਗੀ ਇਸ ਧਰਤੀ ਤੇ ਆਵੇਗਾ ਉਹਦੇ ਤਨ ਦੀ ਭੁੱਖ ਵੀ ਦੂਰ ਹੋਵੇਗੀ। ਸਾਹਿਬ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਦੇ ਚਰਨ ਇੱਥੇ ਪਏ। ਇੱਕ ਸੱਜਣ ਨੇ ਹੋਰ ਸ਼ਬਦ ਵੀ ਲਿਖੇ ਨੇ, ਉਹ ਕਹਿੰਦੇ ਨੇ ਇਹ ਹੀ ਧਰਤੀ ਹੈ ਜਿੱਥੇ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਜੀ 12 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਸਾਹਿਬ ਨੂੰ ਮਿਲੇ ਸਨ। ਇਸੇ ਏਰੀਏ ਵਿੱਚ ਇਸੇ ਧਰਤੀ ਦੇ ਅੰਦਰ ਇਸੇ ਗੁਰੂ ਨਾਨਕ ਸਾਹਿਬ ਨੂੰ 12 ਸਾਲ ਦੇ ਬੱਚੇ ਨੇ ਕਿਹਾ ਸੀ ਬਾਬਾ ਕੋਈ ਪਰਮਾਤਮਾ ਦੇ ਘਰ ਦੀ ਗੱਲ ਦੱਸ। ਉਸ 12 ਸਾਲ ਦੇ ਬੱਚੇ ਨੂੰ ਇਹ ਹੀ ਕਿਹਾ ਸੀ ਬੇਟਾ ਅਜੇ ਉਮਰ ਤੇਰੀ ਬੱਚਿਆਂ ਵਾਲੀ ਹੈ, ਤੂੰ ਪਰਮਾਤਮਾ ਦੇ ਘਰ ਦੀ ਗੱਲ ਪੁੱਛ ਕੇ ਕੀ ਲੈਣੇ। ਤੇ ਉਹਦਾ ਉੱਤਰ ਸੀ ਮੌਤ ਦਾ ਕੋਈ ਪਤਾ ਨਹੀਂ, ਮੌਤ ਕਦੀ ਉਮਰ ਨਹੀਂ ਵੇਖਦੀ, ਉਹ ਤਾਂ ਕਿਸੇ ਵੇਲੇ ਵੀ ਆ ਸਕਦੀ ਏ। ਹੱਸ ਕੇ ਕਿਹਾ ਤੈਨੂੰ ਮੌਤ ਦਾ ਕਿਵੇਂ ਪਤਾ ਲੱਗਾ। ਤੇ ਉੱਤਰ ਦਿੱਤਾ ਸੀ ਬਾਬਾ ਆਏ ਸਨ ਹਾਕਮਾਂ ਦੇ ਘੋੜੇ, ਸਾਰੀ ਫਸਲ ਸਾਡੀ ਉਜਾੜ ਕੇ ਚਲੇ ਗਏ, ਉਸ ਦਿਨ ਮਨ ਨੇ ਧਈਆ ਕਰ ਲਿਆ ਹੈ ਕਿ ਕੀ ਪਤਾ ਕਿ ਮੌਤ ਇੰਨੀ ਬਲਵਾਨ ਹੈ, ਜਵਾਨੀ ਦੇ ਦਿਨ ਵੇਖਣ ਵੀ ਬਹਿ ਕੇ ਨਾ ਮੌਤ ਆਉਣ ਤੋਂ ਪਹਿਲਾਂ ਪਹਿਲਾਂ ਕਿਤੇ ਰੱਬ ਦੇ ਚਰਨਾਂ ਨਾਲ ਜੁੜ ਜਾ। ਪੂਰਬਲੇ ਜਾਗੇ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਨੇ ਉੱਥੇ ਪਦਵੀ ਦਿੱਤੀ ਸੀ ਖੈ ਬੱਚਾ ਪਰ ਗੱਲਾਂ ਤੋਂ ਬੁੱਢਿਆਂ ਵਾਲੀਆਂ ਕਰਨ। ਹਜ਼ੂਰ ਚਲੇ ਗਏ ਨੇ, ਇਹ ਪਾਣੀ ਦੀ ਢਾਬ ਉਸੇ ਤਰ੍ਹਾਂ, ਇਹ ਸਥਾਨ ਉਸੇ ਤਰ੍ਹਾਂ ਰਮਣੀਕ ਥਾਂ ਹੈ। ਦੂਸਰੀ ਬੇਨਤੀ ਕਿ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਜਦੋਂ ਖਡੂਰ ਦੀ ਧਰਤੀ ਤੋਂ ਕਰਤਾਰ ਸੋਪੁਰ ਸਾਹਿਬ ਗਏ ਨੇ ਉਹਨਾਂ ਦਾ ਮਾਰਗ ਵੀ ਇਹ ਸੀ, ਇਸੇ ਧਰਤੀ ਤੇ ਉਹ ਵੀ ਟੇਕ ਕੇ ਗਏ। ਸਤਿਗੁਰੂ ਨੇ ਆਪ ਸ਼ਹਿਰ ਵਸਾਏ ਸਨ। ਇੱਕ ਬੇਨਤੀ ਕਰਾਂ ਕਿ ਭਾਈ ਗੁਰਦਾਸ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਉਹਨਾਂ ਥਾਵਾਂ ਨੂੰ ਬਹੁਤ ਉਪਮਾ ਦਿੱਤੀ ਗਈ ਜਿਨ੍ਹਾਂ ਥਾਵਾਂ ਤੇ ਗੁਰਮਤਿ ਦਾ ਪ੍ਰਚਾਰ ਸ਼ੁਰੂ ਹੋਇਆ। ਪਹਿਲੀ ਗੱਲ ਅਸੀਂ ਪੜ੍ਹਨੇ ਆ ਕਰਤਾਰਪੁਰ ਸੰਬੰਧੀ ਤੇ ਭਾਈ ਗੁਰਦਾਸ ਜੀ ਨੇ ਇੱਕ ਪੌੜੀ ਵਿੱਚ ਤਿੰਨ ਪਾਤਸ਼ਾਹੀਆਂ ਤੇ ਤਿੰਨਾਂ ਪਾਤਸ਼ਾਹੀਆਂ ਦੇ ਸ਼ਹਿਰਾਂ ਦਾ ਜ਼ਿਕਰ ਕੀਤਾ ਹੈ, ਕਰਤਾਰਪੁਰ ਸਾਹਿਬ ਦਾ, ਖਡੂਰ ਸਾਹਿਬ ਦੀ ਧਰਤੀ ਦਾ, ਗੋਇੰਦਵਾਲ ਸਾਹਿਬ ਦੀ ਧਰਤੀ ਦਾ, ਤੇ ਤਿੰਨਾਂ ਥਾਵਾਂ ਤੇ ਕੀ ਰਹਿਮਤ ਵਰਤਦੀ ਹੈ ਉਹਨਾਂ ਦਾ ਵੀ ਜ਼ਿਕਰ ਕੀਤਾ। ਭਾਈ ਸਾਹਿਬ ਦੇ ਸ਼ਬਦ ਅਸੀਂ ਪੜ੍ਹਨੇ ਆ ਕਿ ਸੋ ਟਿੱਕਾ ਸੋ ਛਤਰ ਸਿਰ ਸੋਈ ਸੱਚਾ ਤਖ਼ਤ ਟਿਕਾਈ, ਗੁਰ ਨਾਨਕ ਹੰਦੀ ਮੋਰ ਹੱਥ ਗੁਰ ਅੰਗਦ ਦੀ ਦੋਈ ਫਿਰਾਈ, ਦਿੱਤਾ ਛੋੜ ਕਰਤਾਰਪੁਰ ਵਿੱਚ ਖਡੂਰੇ ਜੋਤ ਜਗਾ। ਹੁਣ ਦੇਖੋ ਕਰਤਾਰਪੁਰ ਤੇ ਅੱਗੋ ਸ਼ਬਦ ਆਇਆ ਖਡੂਰੇ, ਖਡੂਰ ਸਾਹਿਬ ਦਾ ਜ਼ਿਕਰ ਕੀਤਾ, ਉਹਨਾਂ ਦਾ ਥਾਵਾਂ ਦਾ ਜ਼ਿਕਰ ਕੀਤਾ, ਦਿੱਤਾ ਛੋੜ ਕਰਤਾਰਪੁਰ ਵਿੱਚ ਖਡੂਰੇ ਜੋਤ ਜਗਾਈ। ਤੇ ਜਦੋਂ ਗੁਰੂ ਗ੍ਰੰਥ ਸਾਹਿਬ ਪੜ੍ਹਨੇ ਆ ਤੇ ਹਜ਼ੂਰ ਨੇ ਬਾਣੀ ਵਿੱਚ ਖਡੂਰ ਦਾ ਜਦੋਂ ਜ਼ਿਕਰ ਕੀਤਾ ਤੇ ਉੱਥੇ ਕਹਿੰਦੇ ਨੇ ਗੁਰੂ ਅੰਗਦ ਸਾਹਿਬ ਖਡੂਰ ਸਾਹਿਬ ਦੀ ਧਰਤੀ ਤੇ ਆਏ, ਕਹਿੰਦੇ ਨੇ ਜਿੱਦਣ ਗਏ ਸਨ ਉਦਣ ਦੇਵੀ ਭਗਤ ਸਨ, ਧਿਆਨ ਦਿਆ ਜੇ, ਉਦਣ ਪੈਰਾਂ ਵਿੱਚ ਘੁੰਗਰੂ ਬੰਨ ਕੇ ਲਾਲ ਸੂਹੇ ਵਸਤਰ ਪਾ ਕੇ ਨੱਚਦੇ ਸਨ, ਜਗਰਾਤੇ ਕਰਦੇ ਸਨ, ਤੇ ਅੱਜ ਜਦੋਂ ਕਰਤਾਰਪੁਰ ਤੋਂ ਆਏ ਅੱਜ ਇਕੱਲੇ ਨਹੀਂ ਆਏ। ਕੀ ਲੈ ਕੇ ਆਏ? ਉੱਥੇ ਉਹਨਾਂ ਕਿਹਾ ਕੋਈ ਆਦਮੀ ਨਾਲ ਨਹੀਂ, ਕਹਿੰਦੇ ਨੇ ਗੁਰੂ ਅੰਗਦ ਸਾਹਿਬ ਕੋਲ ਜਪ ਆਇਆ, ਗੁਰੂ ਅੰਗਦ ਸਾਹਿਬ ਕੋਲ ਤਪ ਆਇਆ, ਗੁਰੂ ਅੰਗਦ ਸਾਹਿਬ ਜੀ ਕੋਲ ਸੰਯਮ ਆਇਆ, ਗੁਰੂ ਅੰਗਦ ਸਾਹਿਬ ਕੋਲ ਨਾਮ ਦੇ ਖਜ਼ਾਨੇ ਆਏ। ਕਹਿਣ ਲੱਗੇ ਨਿੰਦਕ ਟੋਲਾ ਵੀ ਪਿੱਛੇ ਤੁਰਿਆ, ਪਰ ਕਹਿਣ ਲੱਗੇ ਜਿੰਨੇ ਗੁਰੂ ਕੀ ਨਿੰਦਿਆ ਕੀਤੀ ਉਹਦੀ ਜ਼ਿੰਦਗੀ ਇਸ ਤਰ੍ਹਾਂ ਤਬਾਹ ਹੋ ਗਈ ਜਿਵੇਂ ਪਾਣੀ ਉੱਤੇ ਬੂਰ ਪਏ ਤੇ ਪਾਣੀ ਨੂੰ ਤਬਾਹ ਕਰ ਦਿੰਦਾ ਹੈ, ਇਸੇ ਤਰ੍ਹਾਂ ਨਿੰਦਕ ਲੋਕਾਂ ਦੇ ਜੀਵਨ ਤਬਾਹ ਹੋ ਗਏ। ਪਰ ਖਡੂਰ ਵਸਿਆ। ਭਾਈ ਸਾਹਿਬ ਭਾਈ ਸੱਤਾ ਬਲਵੰਡ ਜੀ ਨੇ ਕਿਹਾ ਤੇ ਇੱਕ ਦਿਨ ਮੈਂ ਅਰਜ਼ ਕੀਤੀ ਸੀ, ਉਹ ਮੈਂ ਇੱਕ ਖਿਨ ਬੇਨਤੀ ਕਰ ਦੇਣਾ। ਦੇਖੋ ਜਦੋਂ ਬਾਬਾ ਸੱਤਾ ਬਲਵੰਡ ਜੀ ਦੀ ਗੱਲ ਵੀ ਕਰੀਏ ਨਾ ਤੇ ਉਹਨਾਂ ਦਾ ਨਿੰਦਿਆ ਵਾਲਾ ਪੱਖ ਨਾ ਸਾਖੀ ਚ ਰੱਖੀਏ। ਠੀਕ, ਉਹ ਬੰਦੇ ਭੁੱਲ ਗਏ, ਮਨੁੱਖ ਦਾ ਕੋਈ ਪਤਾ ਨਹੀਂ ਕਿਹੜੀ ਥਾਂ ਤੇ ਸਿਰ ਪਰ ਨੇ ਜਾ ਪੈਣੇ, ਜਿਹੜਾ ਦਾਵਾ ਕਰਦਾ ਵੱਡਾ ਉਹ ਡਿੱਗਦਾ ਵੀ ਸਭ ਤੋਂ ਪਹਿਲਾਂ। ਸਤਿਗੁਰੂ ਨੇ ਕਿਹਾ ਉੱਚੀ ਥਾਵਾਂ ਤੇ ਖਲੋਣ ਵਾਲੇ ਡਿੱਗਦੇ ਨੇ ਤੇ ਜਿਹੜਾ ਪਹਿਲੀ ਧਰਤੀ ਤੇ ਚੱਲਦਾ ਪਿਆ ਉਹਨੂੰ ਡਿੱਗਣ ਦਾ ਡਰ ਵੀ ਕੀ ਹੈ। ਸਾਹਿਬ ਦੇ ਬਚਨ ਪੜ੍ਹਨੇ, ਉੱਚਾ ਚੜ੍ਹੈ ਸੋ ਪਵੈ ਪਿਆਲਾ। ਉੱਚੇ ਚੜ੍ਹਨ ਵਾਲਿਆਂ ਨੂੰ ਡਰੇ, ਅੱਜ ਡਿੱਗੇ ਕੱਲ ਡਿੱਗੇ, ਜਿਹੜਾ ਪਹਿਲੀ ਧਰਤੀ ਤੇ ਤੁਰਿਆ ਫਿਰਦਾ ਉਹਨੂੰ ਕਾਹਦਾ ਡਰੇ ਜੀ। ਦੇਖੋ ਇੱਥੇ ਇਹ ਨਾ ਸ਼ਬਦ ਕਿਆ ਕਰੀਏ, ਅੱਜ ਵੀ ਅਸੀਂ ਕਹਿੰਦੇ ਹਾਂ ਉਹ ਲਾਲਚੀ ਜੀ, ਉਹ ਭੁੱਖੇ ਜੀ, ਉਹ ਛੱਡ ਕੇ ਚਲੇ ਗਏ। ਮੈਂ ਕਹਿੰਦਾ ਅੱਜ ਤੈਨੂੰ ਇਹ ਸ਼ਬਦ ਕਹਿਣ ਦਾ ਹੱਕ ਨਹੀਂ। ਸਾਖੀ ਜ਼ਰੂਰ ਸੁਣਾ ਉਹ ਜਿਨ੍ਹਾਂ ਦੇ ਸ਼ਬਦਾਂ ਨੂੰ ਗੁਰੂ ਅਰਜੁਨ ਦੇਵ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਥਾਂ ਦੇ ਦਿੱਤੀ ਹੋਵੇ, ਜਿਨ੍ਹਾਂ ਦਾ ਸ਼ਬਦ ਤੇਰਾ ਗੁਰੂ ਬਣ ਗਿਆ ਹੋਵੇ, ਉਹਨਾਂ ਦੀ ਅਪ ਸ਼ਬਦ ਨਾ ਵਰਤੀ, ਉਸ ਹਿਰਦੇ ਵਿੱਚ ਗੁਰੂ ਵਰਤਿਆ ਜਦੋਂ ਬਾਣੀ ਨਿਕਲੀ ਹੈ। ਮੈਂ ਇਸ ਕਰਕੇ ਬੇਨਤੀ ਕਰਾਂ ਅਦਬ ਕਰਨਾ ਸਿੱਖੀਏ, ਨਾ ਕਿ ਇੱਕ ਪਾਸਾ ਅਸੀਂ ਰੱਖੀਏ। ਉਹਨਾਂ ਨੇ ਸ਼ਬਦ ਕਿਹਾ ਫੇਰ ਵਸਾਇਆ ਫੇਰੂ ਆਣ ਸਤਿਗੁਰ ਖਾਡੂਰ। ਬੇਨਤੀ ਕਰ ਰਿਹਾ ਕਰਤਾਰਪੁਰ ਸਾਹਿਬ, ਖਡੂਰ ਸਾਹਿਬ ਦੀ ਧਰਤੀ, ਗੋਇੰਦਵਾਲ ਸਾਹਿਬ ਦੀ ਧਰਤੀ, ਤੇ ਜਿਸ ਦਾ ਅਸੀਂ ਆ ਜ਼ਿਕਰ ਕਰਨਾ ਹੈ ਕਿ ਸ੍ਰੀ ਅੰਮ੍ਰਿਤਸਰ ਸਾਹਿਬ, ਇਹਨਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮਿਲਦਾ ਹੈ। ਕਹਿਣ ਲੱਗੇ ਕਿ ਫੇਰ ਵਸਾਇਆ ਫੇਰੂ ਆਣ ਸਤਿਗੁਰ ਖਾਡੂਰ, ਜਪ ਤਪ ਸੰਯਮ ਨਾਲ ਤੁਧ ਹੋਰ ਮੁੱਚ ਗਰੂਰ, ਲੱਭ ਬਣਾਏ ਮਾਨਸਾ ਜਿਉ ਪਾਣੀ ਬੂਰ, ਵਰਿਆ ਦਰਗਹਿ ਗੁਰੂ ਕੀ ਕੁਦਰਤੀ ਨੂਰ, ਜਿਸੋ ਹੱਥ ਨਾ ਲੱਭੀ ਤੂੰ ਉਹ ਠਰੂਰ, ਨਵਨਿਤ ਨਾਮ ਨਿਧਾਨ ਹੈ ਤੁਝ ਵਿੱਚ ਭਰਪੂਰ, ਨਿੰਦਾ ਤੇਰੀ ਜੋ ਕਰੈ ਸੋ ਵੰਜੈ ਚੂਰ, ਮੇਰੇ ਦਾਤਾ ਫੇਰ ਵਸਾਇਆ ਫੇਰੂ ਆਣ ਸਤਿਗੁਰ ਖਾਡੂਰ। ਉਸ ਖਡੂਰ ਦੀ ਧਰਤੀ ਤੇ ਜਪ ਆਇਆ, ਤਪ ਆਇਆ, ਸੰਜਮ ਆਇਆ, ਉਹ ਜਿਸ ਧਰਤੀ ਤੇ ਕੁਦਰਤੀ ਨੂਰ ਵਰਤਦਾ ਰਿਹਾ ਹੋਵੇ, ਸਿੱਖ ਉਸ ਧਰਤੀ ਨੂੰ ਖਡੂਰ ਸਾਹਿਬ ਕਿਉਂ ਨਹੀਂ ਕਹੇ? ਇਹ ਬਾਣੀ ਦੇ ਪ੍ਰਮਾਣ ਨੇ। ਭਾਈ ਗੁਰਦਾਸ ਨੇ ਪੌੜੀ ਵਿੱਚ ਕਿਹਾ, ਕਹਿਣ ਲੱਗੇ ਸੋ ਟਿੱਕਾ ਸੋ ਛਤਰ ਸਿਰ ਸੋਈ ਸੱਚਾ ਤਖ਼ਤ ਟਿਕਾਈ, ਗੁਰੂ ਨਾਨਕ ਹਮ ਦੀ ਮੋਰ ਹੱਥ ਗੁਰ ਅੰਗਦ ਦੀ ਦੋਈ ਪਰਾਈ, ਦਿੱਤਾ ਛੋੜ ਕਰਤਾਰਪੁਰ ਵਿੱਚ ਖਡੂਰੇ ਜੋਤ ਜਗਾਈ, ਜੰਮੇ ਪੂਰਬ ਬੀਜਿਆ ਵਿੱਚ ਵਿੱਚ ਹੋਰ ਕੂੜੀ ਚਤੁਰਾਈ, ਲੈਣੇ ਭਾਈ ਨਾਨਕੋਂ ਦੇਣੀ ਅਮਰਦਾਸ ਕਰ ਆਈ, ਗੁਰ ਬੈਠਾ ਅਮਰ ਸਰੂਪ ਹੋਏ ਗੁਰਮਤਿ ਪਾਈ ਗੁਰਮੁਖ ਪਾਈ ਦਾਦ ਇਲਾਹੀ। ਅਗਲੀ ਤੋਂ ਕੇ ਫੇਰ ਵਿਛਾਇਆ ਗੋਇੰਦਵਾਲ ਅਚਰਜ ਖੇਲ ਨਾ ਲਖਿਆ ਜਾ। ਕਰਤਾਰਪੁਰ ਸਾਹਿਬ, ਖਡੂਰ ਸਾਹਿਬ, ਇਸ ਕਰਕੇ ਮੈਂ ਬੇਨਤੀ ਕਰਨੀ ਚਾਹੁੰਦਾ, ਅੱਜ ਤਕਰੀਬਨ ਜ਼ੋਰ ਲੱਗਾ ਹੁੰਦਾ ਹੈ ਅੰਮ੍ਰਿਤਸਰ ਦੀ ਧਰਤੀ ਤੋਂ ਤੋੜਨ ਦੇ ਲਈ। ਵੇਖੋ ਕਦਰ ਉਹ ਜਾਣੇਗਾ ਜਿਹਨੇ ਉੱਥੇ ਕੁਛ ਮਾਣਿਆ ਹੈ, ਜਿਹਨੇ ਮਾਣੇ ਨੇ ਉਹਨੂੰ ਕੀ ਪਤਾ ਉਹਦੇ ਲਈ ਕੇਵਲ ਇੱਕ ਪਾਣੀ ਦਾ ਸਰੋਵਰ ਹੈ, ਉਹਦੇ ਲਈ ਕੇਵਲ ਇੱਕ ਇੱਟਾਂ ਦੀ ਇਮਾਰਤ ਹੈ, ਉਹਦੇ ਲਈ ਚਮਕਦਾ ਇੱਕ ਸੋਨਾ ਹੈ। ਜਿਹਨੇ ਉਸ ਸਾਈਂ ਦੇ ਦਰਬਾਰ ਤੋਂ ਜਾ ਕੇ ਕਿਤੇ ਝੋਲੀ ਭਰੀਏ ਨਾ, ਉਹਨੂੰ ਪੁੱਛ ਕੇ ਦੇਖਿਓ ਵੀ ਉਸ ਅਸਥਾਨ ਦੀ ਕੀਮਤ ਕੀ ਹੈ। ਅੱਜ ਵੀ ਅਸੀਂ ਤੱਕਦੇ ਹਾਂ ਬੜੇ ਕਰਨੀ ਵਾਲੇ ਬਾਹਰ ਆਉਂਦੇ ਨੇ। ਮੈਂ ਕਹਿੰਦਾ ਹਰ ਪ੍ਰਚਾਰਕ ਹਰ ਕੀਰਤਨੀਆਂ ਉਹਦਾ ਫਰਜ਼ ਬਣਦਾ ਹੈ ਕਿ ਉਹ ਜਦੋਂ ਵੀ ਗੱਲ ਕਰੇ ਅੰਮ੍ਰਿਤਸਰ ਦੀ ਜ਼ਰੂਰ ਕਰੇ। ਆਪਣੇ ਆਪਣੇ ਅਸਥਾਨਾਂ ਤੇ ਆਉਣ ਦੇ ਸੱਦੇ ਤਾਂ ਸਾਰੇ ਦਿੰਦੇ ਨੇ, ਕੋਈ ਤਾਵਾਂ ਤਾਵਾਂ ਜਿਹੜਾ ਕਹਿੰਦਾ ਹਿੰਦੁਸਤਾਨ ਜਾਏਗਾ ਤੇ ਗੁਰੂ ਰਾਮਦਾਸ ਦੇ ਘਰ ਮੱਥਾ ਟੇਕਣ ਤੋਂ ਬਿਨਾਂ ਨਾ। ਇਹ ਅੱਗੇ ਅਰਜ ਕਰਨੀ ਉਹਨਾਂ ਥਾਵਾਂ ਤੇ ਕਿਹੜੀ ਕਿਹੜੀ ਰਹਿਮਤ ਵਰਦੀ। ਹਜ਼ੂਰ ਨੇ ਸ਼ਬਦ ਵਰਤੇ ਫੇਰ ਵਸਾਇਆ ਫੇਰੂ ਆਣ ਸਤਿਗੁਰ ਖਡੂਰ। ਭਾਈ ਗੁਰਦਾਸ ਕਹਿੰਦੇ ਨੇ ਕਿ ਫੇਰ ਵਸਾਇਆ ਗੋਇੰਦਵਾਲ ਅਚਰਜ ਖੇਲ ਨਾ ਲੱਖਿਆ ਜਾਈ, ਉੱਥੇ ਧੰਨ ਗੁਰੂ ਅਮਰਦਾਸ ਬਿਰਾਜਮਾਨ ਹੋਏ। ਖਡੂਰ ਸਾਹਿਬ ਦੀ ਧਰਤੀ ਤੇ ਜਪ ਤਪ ਸੰਜਮ ਹੈ, ਗੋਇੰਦਵਾਲ ਸਾਹਿਬ ਦੀ ਧਰਤੀ ਤੇ ਕੀ ਖੇਡ ਵਾਪਰੀ? ਇਹਨਾਂ ਸੰਬੰਧੀ ਭੱਟਾਂ ਨੇ ਕਿ ਸਵਈਆ ਕਿਹਾ, ਕਹਿੰਦੇ ਨੇ ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਸ਼ਬਦ ਸਿਰਫ ਗੋਇੰਦਵਾਲ ਅਰਜ ਕਰਨਾ, ਉੱਥੇ ਗੋਇੰਦਵਾਲ ਨਹੀਂ। ਵੈਸੇ ਅਸੀਂ ਪੜ੍ਹਦੇ ਜ਼ਰੂਰ ਹਾਂ ਗੋਇੰਦਵਾਲ, ਪਰ ਗੁਰੂ ਗੋਬਿੰਦ ਗ੍ਰੰਥ ਸਾਹਿਬ ਵਿੱਚ ਗੋਬਿੰਦਵਾਲ ਸ਼ਬਦ ਆਇਆ, ਤੁਸੀਂ ਪੜ੍ਹਿਓ ਜਾ ਕੇ ਭੱਟਾਂ ਦੇ ਸਵਈਏ। ਕਹਿਣ ਲੱਗੇ ਕਿ ਸਾਹਿਬ ਧੰਨ ਗੁਰੂ ਅਮਰਦਾਸ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਨੇ। ਉਹਨਾਂ ਨੇ ਸ਼ਬਦ ਵਰਤੇ ਗੁਰੂ ਰਾਮਦਾਸ ਭਾਈ ਜੇਠਾ ਜੀ ਆਏ ਨੇ, ਉਹਨਾਂ ਗੋਬਿੰਦਵਾਲ ਸਾਹਿਬ ਦੀ ਧਰਤੀ ਤੇ ਸਾਹਿਬ ਬਾਬਾ ਗੁਰੂ ਅਮਰਦਾਸ ਦੇ ਦਰਸ਼ਨ ਕੀਤੇ। ਕਹਿੰਦੇ ਨੇ ਦਰਸ਼ਨ ਕਰਦਿਆਂ ਸਾਰ ਗੁਰੂ ਰਾਮਦਾਸ ਦੇ ਸਾਰੇ ਦੁੱਖ ਹੀ ਕੱਟੇ ਗਏ। ਇਹ ਵੀ ਦੁੱਖ ਕੱਟਿਆ ਗਿਆ ਮੈਂ ਕਦੀ ਯਤੀਮ ਸਾਂ, ਸ਼ਬਦ ਵਰਤੇ ਨੇ। ਇਹ ਵੀ ਦੁੱਖ ਕੱਟਿਆ ਗਿਆ ਲੋਕ ਮੈਨੂੰ ਮਨਹੂਸ ਕਹਿੰਦੇ ਨੇ। ਇਹ ਵੀ ਦੁੱਖ ਕੱਟਿਆ ਗਿਆ ਕਿ ਮਨ ਦੀਆਂ ਵਾਸ਼ਨਾ ਹੀ ਮਰ ਗਈਆਂ ਜਦੋਂ ਉਹਨਾਂ ਨੇ ਬਾਬਾ ਅਮਰਦਾਸ ਦੇ ਦਰਸ਼ਨ ਕੀਤੇ। ਉੱਥੇ ਭੱਟਾਂ ਦੇ ਬਚਨ ਨੇ ਕਿ ਗੁਰੂ ਬਹੁਤ ਵੱਡਾ ਸੁੱਖ ਮਿਲਿਆ, ਗੁਰੂ ਮੁਖ ਦੇ ਗਰੂ ਸੁਖ ਪਾਇਓ, ਖੁਤੀ ਜੋ ਪਿਆਸ ਪਿਊਸ ਬਨ ਕੀ ਬਾਂਚਿਤ ਸਿੱਧ ਕੋ ਵਿਦ ਮਿਲਾਇਓ। ਉਸ ਵਿਧਾਤੇ ਨੇ ਇੱਕ ਵਿਧ ਬਣਾ ਦਿੱਤੀ ਕਿ ਜਿਹੜੀ ਪਿਆਸ ਸੀ ਅੰਦਰ ਅੰਮ੍ਰਿਤ ਪੀਣ ਦੀ ਉਹ ਸਾਹਿਬ ਧੰਨ ਗੁਰੂ ਰਾਮਦਾਸ ਜੀ ਦੀ ਇੱਥੇ ਆ ਕੇ ਪੂਰੀ ਹੋ ਗਈ। ਗੁਰੂ ਮੁਖ ਦੇ ਗਰੂ ਸੁਖ ਪਾਇਓ, ਖੁਤੀ ਜੋ ਪਿਆਸ ਪਿਉਸ ਪਿਵਨ ਕੀ ਬਾਂਚ ਸਿੱਧ ਕੋ ਵਿਧ ਬਣਾਇਓ, ਪੂਰਨ ਭੋ ਮਨ ਠੋਰ ਬਸੋ, ਰਸ ਬਾਸਨ ਜੋ ਦੰਗ ਦਿਸ ਧਾਇਓ। ਜਿਹੜਾ ਮਨ ਅੱਗੇ ਦਸੀ ਪਾਸੀ ਦੌੜਦਾ ਸੀ ਨਾ, ਪੂਰਨ ਤੌਰ ਤੇ ਟਿਕ ਗਿਆ। ਜਿਹੜਾ ਰਸਾਂ ਵਿੱਚ ਵਾਸ਼ਨਾਵਾਂ ਵਿੱਚ ਸੀ, ਪੂਰਨ ਭੋ ਮਨ ਠੋਰ ਬਸੋ, ਰਸ ਬਾਸਨ ਜੋ ਦੰਗ ਦਿਸ ਧਾਇਓ, ਗੋਬਿੰਦ ਵਾਲ ਗੋਬਿੰਦ ਪੁਰੀ ਸਮ ਜਲਣ ਤੀਰ ਵਿਭਾਸ ਬਣਾਇਓ। ਗਯੋ ਦੁਖ ਦੂਰ ਬਰਖਣ ਕੋ, ਸੋ ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਕਹਿਣ ਲੱਗੇ ਜਲਾਂ ਦਾ ਖਜ਼ਾਨਾ, ਇੱਥੇ ਜਲਣ ਦਾ ਅਰਥ ਭੱਟ ਜਲਣ ਵੀ ਕਰਦੇ ਨੇ, ਪਰ ਖੋਜ ਕਰਕੇ ਦੇਖੋ ਜਲਣ ਦਾ ਅਰਥ ਭੱਟ ਜਲਣ ਨਹੀਂ, ਜਲਣ ਦਾ ਅਰਥ ਹੈ ਪਾਣੀ ਦਾ ਖਜ਼ਾਨਾ, ਜਿੱਥੇ ਪਾਣੀ ਨਿਰੰਤਰ ਵਗਦਾ ਪਿਆ। ਗੋਬਿੰਦ ਵਾਲ ਗੋਬਿੰਦ ਪੁਰੀ ਸਮ ਜਲਣ ਤੀਰ ਵਿਭਾਸ ਬਣਾਇਓ। ਗਯੋ ਦੁਖ ਦੂਰ ਬਰਖਣ ਕੋ, ਸੋ ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਗਰੂ ਦਾ ਅਰਥ ਬੜਾ ਵੱਡਾ ਸੁਖ ਪਾਇਆ। ਮੇਰੇ ਕਹਿਣ ਤੋਂ ਮੁਰਾਦ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਰਹਿਮਤਾਂ ਵਰਸਦੀਆਂ ਨੇ, ਉਸ ਧਰਤੀ ਨੂੰ ਲੋਕ ਸਿਜਦੇ ਕਰਦੇ ਨੇ। ਖਡੂਰ ਸਾਹਿਬ ਦੀ ਧਰਤੀ ਤੇ ਕੁਦਰਤੀ ਨੂਰ ਵਰਿਆ, ਸਿੱਖਾਂ ਨੇ ਉੱਥੇ ਨਮਸਕਾਰਾ ਕੀਤੀਆਂ। ਹੁਣ ਗੋਬਿੰਦ ਵਾਲ ਗੋਬਿੰਦਪੁਰੀ ਸਮ ਹੈ ਜਿੱਥੇ ਗੁਰੂ ਨੂੰ ਦੇਖ ਕੇ ਗਰੂ ਸੁਖ ਮਿਲਦਾ ਹੈ, ਬਹੁਤ ਵੱਡਾ ਸੁਖ ਮਿਲਦਾ ਹੈ। ਸਾਹਿਬ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਗੋਬਿੰਦ ਵਾਲ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਨੇ। ਭਾਈ ਜੇਠਾ ਜੀ, ਅਜੇ ਗੁਰੂ ਨਹੀਂ ਬਣੇ। ਜਿਹੜੀ ਅਰਜ਼ ਮੈਂ ਕਰਨੀ ਚਾਹੁੰਦਾ ਕਿ ਇਹ ਪਵਿੱਤਰ ਅਸਥਾਨ ਕਿਵੇਂ ਹੋਂਦ ਵਿੱਚ ਆਇਆ? ਗੁਰੂ ਨਾਨਕ ਸਾਹਿਬ ਦੇ ਚਰਨ ਪੈ ਚੁੱਕੇ ਨੇ, ਇਹ ਵੀ ਕਦੀ ਨਾ ਭੁੱਲੀਏ। ਸਿੱਖ ਤਵਾਰੀਖ ਮੈਂ ਜਿਹੜੀਆਂ ਉਦਾਹਰਨਾਂ ਦੇਣਾ ਪਿਆ, ਅੰਮ੍ਰਿਤਸਰ ਦੀ ਤਵਾਰੀਖ ਗਿਆਨੀ ਗਿਆਨ ਸਿੰਘ, ਕਰਮ ਸਿੰਘ ਹਿਸਟੋਰੀਅਨ, ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ, ਉਹਨਾਂ ਤੋਂ ਇਲਾਵਾ ਗਿਆਨੀ ਭਜਨ ਸਿੰਘ, ਹੋਰ ਗਿਆਨ ਡਾਕਟਰ ਜੀਤ ਸਿੰਘ ਸ਼ੀਤਲ, ਜਿਤਨੇ ਕੁ ਗ੍ਰੰਥ ਮੈਨੂੰ ਪੜ੍ਹਨ ਲਈ ਮਿਲੇ 10-12, ਮੈਂ ਤਕਰੀਬਨ ਉਹਨਾਂ ਸਾਰਿਆਂ ਨੂੰ ਵਾਚ ਕੇ ਆਪ ਜੀ ਦੇ ਸਮਕਸ਼ ਬੇਨਤੀ ਕਰਨ ਦਾ ਯਤਨ ਕਰ ਰਿਹਾ। ਕਹਿੰਦੇ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਪਏ ਨੇ, ਹਜ਼ੂਰ ਕਿਰਪਾਲੂ ਗੁਰੂ ਅੰਗਦ ਸਾਹਿਬ ਵੀ ਇਸ ਧਰਤੀ ਤੇ ਆਏ ਨੇ, ਤੇ ਗੁਰੂ ਅੰਗਦ ਸਾਹਿਬ ਦੇ ਚਰਨਾਂ ਦੇ ਵਿੱਚ, ਚਰਨਾਂ ਦੇ ਅੰਗੂਠੇ ਵਿੱਚ ਜ਼ਖਮ ਸੀ। ਆਪ ਸਭ ਨੂੰ ਪਤਾ ਹੈ ਕਿ ਉਸ ਜ਼ਖਮ ਨੇ ਅੰਗੂਠੇ ਦੇ ਨਿਵੇਸ ਦੇ ਰਹਿਣਾ। ਪਿੰਡ ਬਾਸਰ ਕੇ ਤੋਂ ਜਦੋਂ ਬਾਬਾ ਅਮਰਦਾਸ ਖਡੂਰ ਸਾਹਿਬ ਦੀ ਧਰਤੀ ਤੇ ਗਏ ਨੇ, ਹੈਰਾਨਗੀ ਦੀ ਗੱਲ, ਉਹ ਵੀ ਇਸ ਢਾਬ ਦੇ ਕਿਨਾਰੇ ਰੋਕੇ ਗਏ ਸਨ, ਕਿਉਂਕਿ ਬਾਸਰ ਕੇ ਨਾਲ ਹੈ। ਖਡੂਰ ਸਾਹਿਬ ਦੀ ਧਰਤੀ ਨੂੰ ਜਾਂਦੇ ਇੱਥੇ ਰੁਕੇ ਤੇ ਕਹਿੰਦੇ ਨੇ ਜਦੋਂ ਧੰਨ ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਦਾ ਅੰਗੂਠਾ ਰਿਸਦਾ ਸੀ, ਬਾਬਾ ਅਮਰਦਾਸ ਆਏ। ਇਸੇ ਦੁੱਖ ਭੰਜਨੀ ਬੇਰੀ ਦੇ ਨਜ਼ਦੀਕ ਇੱਕ ਬੂਟੀ ਉੱਗੀ ਸੀ, ਉਸ ਬੂਟੀ ਦਾ ਨਾਮ ਵੀ ਉਸ ਵੇਲੇ ਅੰਮ੍ਰਿਤੀ ਕਿਹਾ ਜਾਂਦਾ ਸੀ। ਪੜ੍ਹਿਓ, ਤੇ ਮੈਂ ਤਾਂ ਬੇਨਤੀ ਕਰ ਰਿਹਾ, ਇਹ ਚੀਜ਼ਾਂ ਲਿਖਤ ਵਿੱਚ ਆਈਆਂ ਨੇ ਕਿ ਬਾਬਾ ਅਮਰਦਾਸ ਗਏ, ਉਹਨਾਂ ਨੇ ਉਸ ਅੰਮ੍ਰਿਤੀ ਬੂਟੀ ਨੂੰ ਤੋੜਿਆ, ਉਹਦਾ ਰਸ ਜਾ ਕੇ ਗੁਰੂ ਅੰਗਦ ਸਾਹਿਬ ਦੇ ਚਰਨਾਂ ਦੇ ਅੰਗੂਠੇ ਤੇ ਚੋਇਆ, ਤੇ ਤਵਾਰੀ ਕਹਿੰਦੀ ਉਸ ਅੰਗੂਠੇ ਨੂੰ ਜਿਹੜਾ ਜ਼ਖਮ ਸੀ ਉਹ ਸਦਾ ਲਈ ਭਰਿਆ ਗਿਆ। ਉਹਨਾਂ ਦੇ ਕਹਿਣ ਮੁਤਾਬਕ ਕਹਿੰਦੇ ਧੰਨ ਗੁਰੂ ਅੰਗਦ ਸਾਹਿਬ ਬਾਬਾ ਅਮਰਦਾਸ ਜੀ ਦੇ ਚਰਨ ਪਏ, ਹੁਣ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਭਾਈ ਜੇਠਾ ਜੀ ਨੇ ਘਾਲਣਾ ਕੀਤੀ, ਕਮਾਈ ਕੀਤੀ ਹੈ ਸਾਹਿਬ ਬਾਬਾ ਅਮਰਦਾਸ ਜੀ ਨੇ। ਅੱਜ ਬਾਬਾ ਬੁੱਢਾ ਸਾਹਿਬ ਨੂੰ ਨਾਲ ਲਿਆ, ਸਾਹਿਬ ਧੰਨ ਗੁਰੂ ਰਾਮਦਾਸ ਜੀ ਨੂੰ ਨਾਲ ਲਿਆ ਹੈ, ਤੇ ਅੱਜ ਮੈਂ ਅਰਜ਼ ਕਰਨੀ ਹੈ 11 ਵਰੀ ਇਸ ਪਵਿੱਤਰ ਸਰੋਵਰ ਦੀ ਸੇਵਾ ਹੋ ਚੁੱਕੀ ਹੈ ਅੱਜ ਤੱਕ, ਤੇ ਉਹ ਸੇਵਾ ਦਾ ਵੀ ਜ਼ਿਕਰ ਕਰਨਾ। ਸਭ ਤੋਂ ਪਹਿਲਾਂ ਸਾਹਿਬ ਧੰਨ ਗੁਰੂ ਅਮਰਦਾਸ ਆਪ ਆਏ ਨੇ, ਇਸ ਰਮਣੀਕ ਥਾਂ ਨੂੰ ਤੱਕਿਆ, 4 ਪਿੰਡਾਂ ਦੀ ਇਹ ਸਾਂਝੀ ਥਾਂ ਹੈ। ਹੁਣ ਇੱਥੇ ਕੁਝ ਲੋਕ ਕਹਿੰਦੇ ਨੇ ਕਿ ਇਹ ਅਕਬਰ ਨੇ ਭੇਟ ਕੀਤੀ ਸੀ, ਧਿਆਨ ਦਿਆ ਜੇ, ਕੁਝ ਕਹਿੰਦੇ ਨੇ ਜ਼ਿਮੀਦਾਰਾਂ ਨੇ ਦਿੱਤੀ ਸੀ। ਇੱਕ ਵਿਦਵਾਨ ਨੇ ਲਿਖਿਆ 700 ਅਕਬਰੀ ਟਕੇ, 700 ਅਕਬਰੀ ਰੁਪਈਏ ਦੇ ਕੇ ਮੇਰੇ ਧੰਨ ਗੁਰੂ ਅਮਰਦਾਸ ਜੀ ਨੇ ਸਿੱਖਾਂ ਦੀ ਜ਼ਮੀਨ ਆਪ ਖਰੀਦੀ ਸੀ। ਇਹ 4 ਪਿੰਡਾਂ ਦੀ ਸਾਂਝੀ ਥਾਂ ਬਣਦੀ ਸੀ, ਕਹਿੰਦੇ ਨੇ ਗੁਮਟਾਲਾ, ਸੁਲਤਾਨ ਪਿੰਡ, ਤੁੰਗ ਤੇ ਗਿੱਲ ਵਾਲੀ, ਇਹਦਾ ਵੀ ਵਰਤਿਆ ਵੀ ਸ਼ਾਮਲਾ ਥਾਂ ਸੀ। ਪਰ ਇਹ ਗੱਲ ਪੱਕੀ ਹੈ ਵੀ ਹਜ਼ੂਰ ਨੇ ਇਹ ਥਾਂ ਕਿਸੇ ਦੇ ਦਾਨ ਕੀਤੀ ਹੋਈ ਨਹੀਂ, ਇਹ ਕਿਸੇ ਬਾਦਸ਼ਾਹ ਦੀ ਦਿੱਤੀ ਕੋਈ ਥਾਂ ਨਹੀਂ। ਜਿੱਥੇ ਸਿੱਖ ਨੇ ਆਜ਼ਾਦੀ ਦਾ ਆਤਮਕ ਤੌਰ ਤੇ ਸਰੀਰਕ ਤੌਰ ਤੇ ਸਬਕ ਸਿੱਖਣਾ ਹੈ, ਚੇਤੇ ਰੱਖਿਓ ਥਾਵਾਂ ਕਦੀ ਬਾਦਸ਼ਾਹ ਦੇ ਦਾਨ ਕੀਤੀਆਂ ਹੋਈਆਂ ਨਹੀਂ ਹੋਣਗੀਆਂ। ਜਿਹੜੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਅਕਬਰ ਵਰਗੇ ਨੂੰ ਇਹ ਕਹਿੰਦੇ ਨੇ ਕਿ ਗੁਰੂ ਕੇ ਲੰਗਰ ਸੰਗਤ ਦੀ ਕਿਰਪਾ ਨਾਲ ਸੰਗਤ ਦੀ ਸੇਵਾ ਨਾਲ ਚੱਲਦੇ ਨੇ, ਬਾਦਸ਼ਾਹ ਦੇ ਖਜ਼ਾਨੇ ਛੋਟੇ ਨੇ ਲੰਗਰ ਲਈ। ਦੇਖੋ ਸ਼ਬਦ ਸਨ ਕਿ ਬਾਦਸ਼ਾਹ ਦੇ ਖਜ਼ਾਨੇ ਛੋਟੇ ਨੇ ਲੰਗਰ ਲਈ, ਲੰਗਰ ਗੁਰੂ ਕੀ ਸੰਗਤ ਚਲਾਏਗੀ। ਕਦੀ ਨੀ ਸਵਾਲ ਪੈਦਾ ਹੁੰਦਾ ਕਿ ਮੇਰੇ ਧੰਨ ਗੁਰੂ ਅਮਰਦਾਸ ਨੇ ਜਿਹੜਾ ਇੰਨਾ ਪਵਿੱਤਰ ਅਸਥਾਨ ਕਾਇਮ ਕਰਨਾ ਹੈ, ਇਹ ਕਿਸੇ ਬਾਦਸ਼ਾਹ ਤੋਂ ਭਿੱਖ ਮੰਗ ਕੇ, ਜਾਂ ਇਉਂ ਕਹਿ ਲਈਏ ਕਿ ਬਾਦਸ਼ਾਹ ਦੇ ਦਿੱਤੇ ਕੋਈ ਦਾਨ ਚੋ ਇਹ ਥਾਂ ਲਈ ਹੋਵੇ? ਬਿਲਕੁਲ ਨਹੀਂ। ਇਹ ਥਾਂ ਹਜ਼ੂਰ ਨੇ ਆਪ ਖਰੀਦੀ। ਧੰਨ ਗੁਰੂ ਅਮਰਦਾਸ ਕਿਰਪਾਲੂ ਜੀ ਆਏ ਨੇ, ਕਹਿੰਦੇ ਨੇ ਇਸ ਅਸਥਾਨ ਤੇ ਪਹਿਲੀ ਮੋੜੀ ਮੇਰੇ ਸਾਹਿਬ ਗੁਰੂ ਅਮਰਦਾਸ ਜੀ ਨੇ ਕੱਢੀ ਸੀ। ਸਤਿਗੁਰੂ ਗੁਰੂ ਰਾਮਦਾਸ ਅਜੇ ਗੁਰੂ ਨਹੀਂ ਬਣੇ। ਭਾਈ ਜੇਠਾ ਜੀ ਨੂੰ ਸਮਝਾਇਆ ਇਸ ਤਰੀਕੇ ਦਾ ਸਰੋਵਰ ਬਣੇਗਾ, ਇਸ ਤਰੀਕੇ ਨਾਲ ਵਿੱਚ ਇਹਦੇ ਦਰਬਾਰ ਸਾਹਿਬ ਬਣੇਗਾ, ਇੱਥੇ ਤੁਸੀਂ ਬਾਜ਼ਾਰ ਬਣਾਉਣੇ ਨੇ। ਸਾਹਿਬ ਧੰਨ ਗੁਰੂ ਅਮਰਦਾਸ ਜੀ, ਬਾਬਾ ਬੁੱਢਾ ਜੀ, ਗੁਰੂ ਰਾਮਦਾਸ ਜੀ ਹਜ਼ੂਰ ਨੇ ਆਪ ਮੋੜੀ ਲਾਈ ਤੇ ਸਭ ਤੋਂ ਪਹਿਲਾਂ ਸਰੋਵਰ ਅੰਮ੍ਰਿਤਸਰ ਨਹੀਂ ਬਣਿਆ, ਸਭ ਤੋਂ ਪਹਿਲਾਂ ਸਰੋਵਰ ਜਿਹੜਾ ਉਹ ਸੰਤੋਖ ਸਰ ਬਣਿਆ ਹੈ। ਆਪ ਜੀ ਨੂੰ ਪਤਾ ਹੋਵੇ ਕਿ ਹਜ਼ੂਰ ਨੇ ਸੰਤੋਖ ਸਰ ਦਾ ਟੱਪ ਲਾਇਆ ਹੈ। ਇਹ ਕੱਲ ਨੂੰ ਅਰਜ਼ ਕਰਨੀ, ਉੱਥੇ ਪੰਜ ਸਰੋਵਰ ਨੇ, ਪੰਜਾਂ ਸਰੋਵਰਾਂ ਦੇ ਇਸ਼ਨਾਨ ਵਿੱਚ ਸਿੱਖ ਦਾ ਆਤਮਕ ਜੀਵਨ ਲੁਕਿਆ ਪਿਆ ਹੈ। ਪੰਜ ਸਰੋਵਰ ਅਸੀਂ ਪੜ੍ਹਨੇ, ਪਹਿਲਾ ਸੰਤੋਖ ਸਰ, ਅੰਮ੍ਰਿਤਸਰ, ਰਾਮ ਸਰ, ਵਿਵੇਕ ਸਰ ਤੇ ਕੌਲ ਸਰ। ਇਹ ਜਿਤਨੇ ਵੀ ਹਜ਼ੂਰ ਨੇ ਬਾਹਰ ਦੇ ਸ਼ਬਦ ਵਰਤੇ ਨੇ, ਸੱਚ ਜਾਣੋ ਅੰਮ੍ਰਿਤਸਰ ਦੇ ਇਸ਼ਨਾਨ ਸਾਨੂੰ ਅੰਦਰ ਦਾ ਇਸ਼ਨਾਨ ਕਰਨ ਦੀ ਵੀ ਕੋਈ ਗੱਲ ਦੱਸਦੇ ਪਏ। ਸਾਹਿਬ ਧੰਨ ਗੁਰੂ ਅਮਰਦਾਸ ਜੀ ਨੇ ਮੋੜੀ ਗੱਡੀ, ਸੰਤੋਖ ਸਰ ਸਰੋਵਰ ਦੀ ਪਟਾਈ ਸ਼ੁਰੂ ਹੋਈ, ਪਰ ਇਹ ਪੂਰਾ ਨਹੀਂ ਸੀ ਅਜੇ ਬਣਿਆ ਤੇ ਗੁਰੂ ਰਾਮਦਾਸ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਚਲੇ ਗਏ। ਸਾਹਿਬ ਗੁਰੂ ਅਮਰਦਾਸ ਸੱਚੇ ਪਿਤਾ ਜੀ ਨੇ ਗੁਰਤਾ ਗੱਦੀ ਭਾਈ ਜੇਠਾ ਜੀ ਨੂੰ ਦੇ ਦਿੱਤੀ ਤੇ ਨਾਲ ਇਹ ਹੁਕਮ ਕਰ ਦਿੱਤਾ ਕਿ ਅੱਜ ਤੋਂ ਬਾਅਦ ਤੁਸੀਂ ਆਪਣਾ ਟਿਕਾਣਾ ਗੋਇੰਦਵਾਲ ਸਾਹਿਬ ਦੀ ਧਰਤੀ ਦੀ ਥਾਂ, ਇਸ ਥਾਂ ਤੇ ਜਿੱਥੇ ਮੋੜੀ ਗੱਡੀ ਏ, ਇਹਦੇ ਚਾਰ ਪੰਜ ਨਾਂ ਬਦਲਦੇ ਰਹੇ। ਭਾਈ ਸਾਹਿਬ ਭਾਈ ਗੁਰਦਾਸ ਨੂੰ ਪੜ੍ਹੀਏ, ਉਹਨਾਂ ਤੇ ਅੰਮ੍ਰਿਤਸਰ ਉਦੋਂ ਹੀ ਜ਼ਿਕਰ ਕਰ ਦਿੱਤਾ ਹੈ। ਪਰ ਤਵਾਰੀਖ ਵਾਲੇ ਕਹਿੰਦੇ ਨੇ ਪਹਿਲਾ ਨਾਮ ਸੀ ਇਹਦਾ ਚੱਕ ਗੁਰੂ, ਦੂਜਾ ਨਾਮ ਪਿਆ ਗੁਰੂ ਕਾ ਚੱਕ, ਤੀਜਾ ਨਾਮ ਪੈ ਗਿਆ ਰਾਮਦਾਸ ਚੱਕ, ਫਿਰ ਇਹ ਵੀ ਨਾਂ ਪਿਆ ਰਾਮਦਾਸ ਪੁਰ, ਇਹ ਵੀ ਸ਼ਬਦ ਵਰਤਿਆ ਗਿਆ ਸੁਧਾ ਸਰ। ਹੁਣ ਇਸ ਪਵਿੱਤਰ ਅਸਥਾਨ ਨੂੰ ਅਸੀਂ ਸ਼ਬਦ ਵਰਤਨੇ ਆ ਸ਼੍ਰੀ ਅੰਮ੍ਰਿਤਸਰ, ਤੇ ਦੇਖੋ ਨਾਂ ਬਦਲਦੇ ਰਹੇ। ਚੱਕ ਗੁਰੂ ਕਾ ਚੱਕ, ਰਾਮਦਾਸ ਚੱਕ, ਰਾਮਦਾਸ ਪੁਰ, ਸੁਧਾ ਸਰ ਤੇ ਸ਼੍ਰੀ ਅੰਮ੍ਰਿਤਸਰ। ਸਾਹਿਬ ਧੰਨ ਗੁਰੂ ਅਮਰਦਾਸ ਜੀ ਨੇ ਗੁਰਤਾ ਗੱਦੀ ਦਿੱਤੀ, ਸਾਹਮਣੇ ਪੁੱਤਰ ਇੱਕ ਨਹੀਂ ਚੁੱਕਿਆ, ਕਿਉਂਕਿ ਗੁਰੂ ਗ੍ਰੰਥ ਸਾਹਿਬ ਨੇ ਇੱਕ ਪੁੱਤਰ ਭਾਈ ਮੋਹਰੀ ਨੂੰ ਕਿਹਾ ਸੀ, ਕਹਿਣ ਲੱਗੇ ਮੋਹਰੀ ਪੁੱਤ ਸਨਮੁਖ ਹੋਇਆ, ਰਾਮਦਾਸ ਹੈ ਪੈਰੀ ਪਾਏ ਜੀਵ, ਇੱਕੋ ਝੁਕਿਆ। ਬਾਬਾ ਮੋਹਰੀ ਜੀ ਝੁਕੇ, ਬਾਬਾ ਮੋਹਨ ਨਹੀਂ। ਪਰ ਸਾਹਿਬ ਧੰਨ ਗੁਰੂ ਅਮਰਦਾਸ ਜੀ ਨੇ ਉਸੇ ਵੇਲੇ ਇੱਕ ਗੱਲ ਕਹਿ ਦਿੱਤੀ, ਕਹਿਣ ਲੱਗੇ ਜੇ ਸਾਡੀ ਪ੍ਰਸੰਨਤਾ ਲੈਣੀ ਹੈ ਤੇ ਭਾਈ ਜੇਠਾ ਗੁਰੂ ਰਾਮਦਾਸ ਨੇ ਇਹਨਾਂ ਦੇ ਚਰਨਾਂ ਵਿੱਚ ਝੁਕੋ। ਕਹਿਣ ਲੱਗੇ ਸਤਿਗੁਰ ਪੁਰਖ ਜੇ ਬੋਲਿਆ ਗੁਰਸਿੱਖਾਂ ਮਨ ਲਈ ਰਜ਼ਾਏ ਜੀਓ, ਮੋਹਰੀ ਪੁੱਤ ਸਨਮੁਖੋਵਾ, ਰਾਮਦਾਸ ਹੈ ਪੈਰੀ ਪਾਏ ਜੀਓ। ਉੱਥੇ ਇੱਕ ਤੁਕ ਆਉਂਦੀ ਹੈ, ਸਭ ਪਵੈ ਪੈਰੀ ਸਤ ਗੁਰੂ ਕੇਰੀ, ਜਿੱਥੇ ਗੁਰੂ ਆਪ ਰੱਖਿਆ ਕੋਈ ਕਰ ਬਖੀਲੀ ਨਿਵੈ ਨਾਹੀ, ਫਿਰ ਸਤਿਗੁਰੂ ਆਣ ਨਿਵਾਇਆ ਹਰ ਗੁਰੈ ਭਾਣਾ ਦੀ ਵਡਿਆਈ, ਤੁਰ ਲਿਖਿਆ ਲੇਖ ਰਜ਼ਾਏ ਜੀਓ। ਅੱਜ ਉਸ ਸਥਾਨ ਦੇ ਮਾਲਕ ਸਾਹਮਣੇ ਸਾਰੀ ਦੁਨੀਆ ਝੁਕ ਗਈ, ਕਹਿ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀਓ, ਮੇਰੇ ਗੁਰੂ ਰਾਮਦਾਸ ਅੱਜ ਵੀ ਤੇਰੇ ਦਰ ਤੇ ਜਦੋਂ ਕਿਸੇ ਵੀ ਬੋਲੀ ਦਾ ਕਿਸੇ ਵੀ ਨਸਲ ਦਾ ਕੋਈ ਬੰਦਾ ਚਲਾ ਜਾਏ, ਪਤਾ ਨੀ ਤੇਰੇ ਦਰ ਤੇ ਝੁਕਦਿਆਂ ਸਾਰੀ ਉਹਦੇ ਅੰਦਰ ਨੂੰ ਸਕੂਨ ਮਿਲ ਜਾਂਦਾ, ਤੂੰ ਆਪ ਵਰਤਣਾ ਹੈ। ਸਾਹਿਬ ਧੰਨ ਗੁਰੂ ਰਾਮਦਾਸ ਗੁਰਤਾ ਗੱਦੀ ਪ੍ਰਾਪਤ ਕਰਨ ਤੋਂ ਬਾਅਦ ਇਸ ਧਰਤੀ ਤੇ ਆਏ ਨੇ। ਇਸੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸਾਹਿਬ ਨੇ ਕਾਰ ਸੇਵਾ ਦੇ ਵੇਲੇ ਮਸੰਦ ਸਿਸਟਮ ਜਿਹੜਾ ਇਹਨੂੰ ਕਾਇਮ ਕੀਤਾ ਸੀ। ਮਸੰਦ ਸਿਸਟਮ ਉਹ ਤੋਂ ਸ਼ੁਰੂ ਹੋਇਆ ਜਿਹਨੂੰ ਸਾਹਿਬ ਗੁਰੂ ਕਲਗੀਧਰ ਜੀ ਨੇ ਸੰਕੋਚ ਦਿੱਤਾ, ਤੇ ਇੱਕ ਤੁਸੀਂ ਤੁਕ ਭਾਈ ਗੁਰਦਾਸ ਦੂਜੇ ਦੀ ਪੜ੍ਹਦੇ ਹੋ, ਗੁਰਸੰਗਤ ਕੀਨੀ ਖਾਲਸਾ, ਕਦੀ ਪ੍ਰੇਮ ਸਮਾਰਗ ਗ੍ਰੰਥ ਹੈ, ਇਹ ਮੰਨਿਆ ਜਾਂਦਾ ਗੁਰੂ ਕਲਗੀਧਰ ਜੀ ਦੀ ਉਹ ਲਿਖਤ ਹੈ। ਉਹਦੀਆਂ ਕਈ ਗੱਲਾਂ ਪੜ੍ਹਨ ਵਾਲੀਆਂ ਨੇ ਕਈ ਵਿੱਚ ਮਲਹੋਤਾ ਵੀ ਹੈ। ਕਹਿੰਦੇ ਨੇ ਉਸ ਵੇਲੇ ਮਸੰਦਾਂ ਨੇ ਆਪਣੀ ਆਪਣੀ ਸੰਗਤ ਬਣਾ ਲਈ ਸੀ, ਆਪਣੇ ਇੱਕ ਵੱਡੇ ਮਸੰਦ ਹੁੰਦੇ ਸਨ, ਅੱਗੇ ਉਹਨਾਂ ਦੇ ਮਤਹਿਤ ਮਸੰਦ ਹੁੰਦੇ ਸਨ, ਉਹਨਾਂ ਮਸੰਦਾਂ ਦੇ ਅੱਗੇ ਹੋਰ ਸੇਵਾਦਾਰ ਹੁੰਦੇ ਸਨ। ਉਹਨਾਂ ਨੇ ਕਰਨਾ, ਉਹਨੇ ਛੋਟੇ ਮਸੰਦ ਕੋਲ ਜਾਣਾ, ਛੋਟੇ ਨੇ ਵੱਡੇ ਕੋਲ ਜਾਣਾ, ਤੇ ਜੇ ਵੱਡੇ ਦੀ ਬੁੱਧੀ ਭ੍ਰਿਸ਼ਟ ਨਹੀਂ, ਉਹਨੇ ਗੁਰੂ ਕੋਲ ਜਾਣ ਹੀ ਕੋਈ ਨਹੀਂ ਦੇਣਾ ਕਿ ਆਪਣੇ ਆਪ ਹੀ ਗੁਰੂ ਬਣ ਜਾਣਾ। ਸਾਹਿਬ ਨੇ ਉੱਥੇ ਕੀਤਾ, ਕਹਿਣ ਲੱਗੇ ਮਸੰਦ ਸੰਗਤ ਖਤਮ, ਅੱਜ ਤੋਂ ਬਾਅਦ ਸੰਗਤ ਜਿਹੜੀ ਉਹ ਖਾਲਸਾ ਬਣੇਗੀ, ਸੰਗਤ ਦਾ ਸੰਬੰਧ ਸਿੱਧਾ ਗੁਰੂ ਤੇ ਰੱਬ ਦੇ ਨਾਲ ਹੋਵੇਗਾ, ਵਿੱਚ ਕੋਈ ਵੀ ਮਸੰਦ ਨਹੀਂ ਜਿਹੜਾ ਆ ਕੇ ਕਹਿ ਕੇ ਮੇਰੇ ਤੋਂ ਬਿਨਾਂ ਤੂੰ ਗੁਰੂ ਨੂੰ ਮਿਲ ਨਹੀਂ ਸਕਦਾ। ਸਾਹਿਬ ਨੇ ਉੱਥੇ ਮਸੰਦ ਸਿਸਟਮ ਸ਼ੁਰੂ ਕੀਤਾ, ਪਰ ਮਸੰਦ ਸ਼ਬਦ ਮਾੜਾ ਨਹੀਂ ਸੀ ਗੁਰੂ ਕੇ ਸਿੱਖੋ, ਮਸੰਦ ਦਾ ਅਰਥ ਸੀ ਮਸਨਤ ਤੇ ਬਹਿਣ ਵਾਲਾ, ਗੱਦੀ ਤੇ ਬਹਿਣ ਵਾਲਾ, ਤੇ ਗੱਦੀ ਤੇ ਉਹ ਬਹਿੰਦਾ ਸੀ ਜਿਹੜਾ ਆਏ ਹੋਏ ਦੇ ਅੰਦਰ ਦੀ ਭੁੱਖ ਮਿਟਾ ਸਕੇ, ਜਿਹੜਾ ਕਿਸੇ ਨੂੰ ਨਾਮ ਦੇ ਸਕੇ। ਸਾਹਿਬ ਧੰਨ ਗੁਰੂ ਰਾਮਦਾਸ ਕਿਰਪਾਲੂ ਜੀ ਨੇ ਅੰਮ੍ਰਿਤ ਸਰੋਵਰ ਦੀ ਸੇਵਾ ਸ਼ੁਰੂ ਕਰਾਈ। ਗੁਰੂ ਕੇ ਸਿੱਖੋ ਤਵਾਰੀ ਕਹਿੰਦੀਏ ਕਿ ਕੇਵਲ ਸਰੋਵਰ ਦੀ ਪਟਾਈ ਹੋਈ ਏ, ਜਲ ਨਹੀਂ ਭਰਿਆ, ਪਰ ਭਾਈ ਗੁਰਦਾਸ ਨੂੰ ਪੜ੍ਹਨੇ ਆ, ਉਹ ਕਹਿੰਦੇ ਨੇ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤ ਗੁਰੂ ਕਹਾਵੈ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੈ। ਦੋ ਸ਼ਬਦ ਨੇ, ਇੱਕ ਪੂਰਨ ਤਾਲ ਖਟਾਇਆ, ਇਹਦਾ ਮਤਲਬ ਕਿ ਸਰੋਵਰ ਪੂਰਾ ਪੱਟਿਆ ਗਿਆ, ਤੇ ਦੂਜੀ ਗੱਲ ਉਸ ਵੇਲੇ ਨਾਮ ਵੀ ਅੰਮ੍ਰਿਤਸਰ ਪੈ ਗਿਆ। ਇੱਕ ਬੇਨਤੀ ਹੋਰ, ਗੁਰੂ ਅਮਰਦਾਸ ਜੀ ਦੇ ਸ਼ਲੋਕ ਅਸੀਂ ਪੜ੍ਹਨੇ, ਉੱਥੇ ਇੱਕ ਬਚਨ ਆਉਂਦਾ 12 ਤੇ ਵਧੀਕ ਵਿੱਚ, ਹੁਣ ਤਾਂ ਅਰਥ ਆਪਣੇ ਢੰਗ ਨਾਲ ਕਰਤੇ ਲੋਕਾਂ। ਉੱਥੇ ਵੈਸੇ ਅੰਮ੍ਰਿਤਸਰ ਸ਼ਬਦ ਧੰਨ ਗੁਰੂ ਅਮਰਦਾਸ ਜੀ ਨੇ ਪਹਿਲਾਂ ਵਰਤਿਆ, ਅਸੀਂ ਪੜ੍ਹਨੇ ਆ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ, ਤੇ ਅਗਲਾ ਜਿਹੜਾ ਸ਼ਲੋਕ ਹੈ ਮਹੱਲਾ ਤੀਜਾ, ਲਾਹੌਰ ਸ਼ਹਿਰ ਇਹ ਕੇਵਲ ਹੀ ਸ਼ਹਿਰ ਤੱਕ ਸੀਮਤ ਹੈ, ਕਹਿਣ ਲੱਗੇ ਅੰਮ੍ਰਿਤਸਰ ਸਿਫਤੀ ਦਾ ਘਰ, ਜਿੱਥੇ ਦਾ ਮਤਲਬ ਕਿ ਉੱਥੇ ਬੰਦਗੀ ਦੀਆਂ ਰੂਹਾਨੀਅਤ ਦੀਆਂ ਲਹਿਰਾਂ ਪਹਿਲਾਂ ਚੱਲਣ ਲੱਗ ਪਈਆਂ। ਕਈ ਬਚਨ ਐਸੇ ਨੇ ਜਿਨ੍ਹਾਂ ਦੇ ਅਰਥ ਬਾਜਮੁਖੀ ਕਰਨੇ ਆ। ਇੱਕ ਸਲੋਕ ਅਸੀਂ ਪੜ੍ਹਨੇ ਆ ਕਿ ਚਿੜੀ ਚੌਕੀ ਪੋ ਫੁੱਟੀ ਵਗਨ ਬਹੁਤ ਤਰੰਗ, ਅਚਰਜ ਰੂਪ ਸੰਤਨ ਰਚੇ ਨਾਨਕ ਨਾਮੈ ਰੰਗ। ਇਹਦੇ ਅਖਰੀ ਅਰਥ ਬਸ ਪਤਾ ਕੀ ਕਰਨੇ ਆ, ਇਹ ਨੇ ਕਿ ਚਿੜੀ ਜਿਹੜੀ ਉਹ ਸਵੇਰੇ ਬੋਲੀ ਚੌਕੀ ਪੋ ਫਟਾਲਾ ਹੋਇਆ, ਤੇ ਵਗਨ ਬਹੁਤ ਤਰੰਗ ਜਿਹੜੀਆਂ ਹਵਾ ਨਾ ਉਹ ਬੜੀ ਠੰਡੀ ਵਗਦੀ ਪਈ ਹੈ। ਇਹੀ ਹੈ ਨਾ ਕਿ ਮੌਸਮ ਬੜਾ ਸਵਾਦ ਲੈ। ਨਹੀਂ ਗੁਰੂ ਕੇ ਸਿੱਖੋ ਰੂਹਾਨੀਅਤ ਮੰਡਲ ਵਿੱਚ ਇਹਦੇ ਅਰਥ ਕਰਕੇ ਦੇਖੋ, ਜਦੋਂ ਅੰਮ੍ਰਿਤ ਵੇਲਾ ਹੁੰਦਾ ਹੈ, ਚਾਹੇ ਵਕਾਰੀ ਹੈ ਚਾਹੇ ਰੋਗੀ ਹੈ, ਸਾਰੀ ਰਾਤ ਭਾਵੇਂ ਕੋਈ ਦਿਨ ਜਿਤਨਾ ਮਰਜ਼ੀ ਵਕਾਰ ਭੋਗਦਾ ਰਹੇ, ਰੋਗੀ ਤੜਫਦਾ ਰਹੇ, ਪ੍ਰਭਾਤ ਵੇਲੇ ਉਹਨੂੰ ਨੀਂਦ ਆਪਣੇ ਗਲਬੇ ਵਿੱਚ ਲੈਂਦੀ ਏ। ਕਹਿਣ ਲੱਗੇ ਅੰਮ੍ਰਿਤ ਵੇਲੇ ਜਿਹੜੀਆਂ ਤਰੰਗਾਂ ਨਿਕਲਦੀਆਂ ਨੇ, ਕੇਵਲ ਬੰਦਗੀ ਵਾਲੇ ਬਾਹਰ ਨਿਕਲਦੇ ਨੇ, ਬੰਦਗੀ ਕਰਦੇ ਨੇ, ਸੱਚ ਜਾਣੀ ਉਸ ਵੇਲੇ ਦੇ ਵਾਤਾਵਰਨ ਵਿੱਚ ਬੰਦਗੀ ਦੇ ਕਣ ਚ ਬੰਦਗੀ ਦੀ ਰਹਿਮਤ ਛਾ ਗਈ ਹੈ, ਤੇ ਜਿਹੜਾ ਉਹਨਾਂ ਤਰੰਗਾਂ ਵਿੱਚ ਬੈਠ ਕੇ ਬੰਦਗੀ ਕਰਦਾ ਉਹ ਵੀ ਨਾਮ ਨਾਲ ਜੁੜ ਜਾਂਦਾ ਕਿ ਉਸ ਵੇਲੇ ਉਹਨਾਂ ਦੇ ਸਵਾਦ ਦੂਜੇ ਤੇ ਅਸਰ ਨਹੀਂ ਕਰਦੇ। ਹੁਣ ਤਾਂ ਐਸਾ ਹਰ ਗੱਲ ਸਿੱਧ ਹੋਣ ਲੱਗ ਪਈ ਹੈ। ਮੈਂ ਪਿਛਲੀ ਵਾਰੀ ਵੀ ਇਹ ਕਰਜ਼ ਕੀਤੀ ਸੀ ਕਿ ਟੱਚ ਕਰੀਏ, ਇੱਕ ਦੀ ਬਿਮਾਰੀ ਦੂਜੇ ਨੂੰ ਜਾ ਲੱਗਦੀ ਹੋ, ਜੇ ਬਿਮਾਰੀ ਜਾ ਲੱਗ ਜਾਵੇ ਤੇ ਰੂਹਾਨੀਆਂ ਤਾਂ ਰਹਿਮਤਾਂ ਦੇ ਭੰਡਾਰੇ ਨੇ, ਜਿੱਥੇ ਕੋਈ ਬੰਦਗੀ ਵਾਲਾ ਸਵਾਸ ਲੈ ਦੂਜੇ ਤੇ ਅਸਰ ਨਹੀਂ। ਸਾਹਿਬ ਧੰਨ ਗੁਰੂ ਅਮਰਦਾਸ ਜੀ ਤੋਂ ਬਾਅਦ ਗੁਰੂ ਰਾਮਦਾਸ ਜੀ ਨੇ ਇਸ ਤਾਲ ਨੂੰ ਖਤਾਇਆ ਹੈ, ਪਰ ਹੈਰਾਨਗੀ ਦੀ ਗੱਲ ਮਸੰਦ ਅਜੇ ਬਣੀ ਨੇ। ਦੇਖੋ ਇਹ ਸ਼ੁਰੂ ਤੋਂ ਰਿਹਾ ਜੇ ਕੰਮ ਤੇ ਅੱਗੇ ਵੀ ਰਹਿਣਾ, ਜਿਤਨਾ ਮਰਜ਼ੀ ਕਲਪੀ ਜਾਈਏ ਮੁੱਕਣਾ ਨਹੀਂ। ਅਜੇ ਮਸੰਦਾਂ ਨੂੰ ਬਣਿਆ ਕੁਝ ਸਾਲ ਹੋਏ ਨੇ, ਬਾਬੇ ਪਿਰਤੀਏ ਨੇ ਐਸੀ ਗੰਧ ਤਰੁੱਪ ਕੀਤੀ, ਉਹਨੇ ਮਸੰਦ ਆਪਣੇ ਨਾਲ ਜੋੜ ਕੇ ਅੰਮ੍ਰਿਤਸਰ ਦੀ ਉਸਾਰੀ ਵਿੱਚ ਵੀ ਮਿਲਾਵਟ ਕਰਾਉਣੀ ਸ਼ੁਰੂ ਕਰ ਦਿੱਤੀ ਸੀ। ਦੇਖੋ ਸਾਹਿਬ ਧੰਨ ਗੁਰੂ ਰਾਮਦਾਸ ਜੀ ਨੂੰ ਇੱਕ ਸ਼ਬਦ ਕਹਿਣਾ ਪਿਆ, ਮੈਂ ਥੋੜਾ ਜਿਹਾ ਪਿਛੋਕੜ ਵੀ ਚੁੱਲਿਆ ਇਸ ਸ਼ਹਿਰ ਦੇ। ਇਸੇ ਸ਼ਹਿਰ ਬਾਬਾ ਪਿਰਤੀਆ ਸਾਹਮਣੇ ਬੋਲਿਆ ਤੇ ਗੁਰੂ ਗ੍ਰੰਥ ਸਾਹਿਬ ਦੇ 1200 ਅੰਕ ਤੇ ਗੁਰੂ ਰਾਮਦਾਸ ਨੇ ਇੱਕ ਸ਼ਬਦ ਦਰਜ ਕੀਤਾ। ਮੈਂ ਕਹਿੰਦਾ ਉਹ ਸ਼ਬਦ ਅਸਲ ਵਿੱਚ ਪਿਰਥੀਏ ਲਈ ਨਹੀਂ, ਹਰ ਇੱਕ ਪੁੱਤਰ ਲਈ ਉਹ ਸ਼ਬਦ ਹੈ, ਸ਼ਬਦ ਸਦਾ ਰਹਿਣ ਵਾਲਾ ਹੈ। ਕਹਿਣ ਲੱਗੇ ਜਿਸ ਮਾਂ ਬਾਪ ਨੇ ਤੈਨੂੰ ਜੰਮਿਆ ਉਹਦੇ ਸਾਹਮਣੇ ਅੱਖਾਂ ਕੱਢ ਕੇ ਬੋਲਣਾ, ਚਾਰ ਤਕਿਆਂ ਦਾ ਜੋਗ ਦਾ ਮਾਣ ਕਰਕੇ ਸੱਚ ਜਾਣੀ ਪਿਓ ਦੇ ਸਾਹਮਣੇ ਖਲੋਣ ਵਾਲੇ ਨੂੰ ਕਿਤੇ ਵੀ ਢੋਈ ਨਹੀਂ ਮਿਲਦੀ। ਇਹ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸਾਨੂੰ ਸੱਭਿਆਚਾਰ ਨਹੀਂ ਸਿਖਾਇਆ ਜਾਂਦਾ। ਸ਼ਬਦ ਆਉਂਦਾ ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨ ਕੇ ਜਣੇ ਵਡੀਰੇ ਤੁਮ ਹੋ 300 ਝਗੜਤ ਪਾਪ, ਜਿਸ ਧਨ ਕਾ ਤੁਮ ਗਰਭ ਕਰਤ ਹੋ ਸੋ ਧਨ ਕਿਸੇ ਨਾ ਆ ਪਿਆਰਿਆ। ਇਹ ਸਾਥ ਕਿਸੇ ਗਿਆ ਹੈ ਨਹੀਂ ਧੰਨ ਜਿਹਦਾ ਤੂੰ ਮਾਣ ਕਰਨਾ ਇੱਥੇ ਧੰਨ ਗੁਰੂ ਰਾਮਦਾਸ ਅੱਧ ਵਿਚਾਲੇ ਇਸ ਸਰੋਵਰ ਦੀ ਸੇਵਾ ਨੂੰ ਕਰਾ ਕੇ ਆਪ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਚਲੇ ਗਏ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ ਕਿ ਅਰਜਨ ਦੇਵ ਗੁਰੂ ਜੀ ਲਈ ਇਹਨਾਂ ਨੂੰ ਗੋਇੰਦਵਾਲ ਸਾਹਿਬ ਲੈ ਕੇ ਆ ਜਾਓ ਦੇਖੋ ਅੰਮ੍ਰਿਤਸਰ ਗੱਦੀ ਨਹੀਂ ਦਿੱਤੀ ਹਜ਼ੂਰ ਕਿਰਪਾਲੂ ਜੀ ਅੰਮ੍ਰਿਤਸਰ ਦੀ ਧਰਤੀ ਤੋਂ ਜਾਂ ਗੁਰੂ ਕਾ ਚੱਕ ਸ਼ਬਦ ਵਰਤ ਲਈਏ ਉੱਥੋਂ ਆਏ ਨੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆਪਣੇ ਛੋਟੇ ਪੁੱਤਰ ਸਾਡੇ ਧੰਨ ਗੁਰੂ ਅਰਜਨ ਦੇਵ ਜੀ ਉਹਨਾਂ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਕਿਹਾ ਨਾਲ ਸਮਝਾ ਦਿੱਤਾ ਇਸ ਤਰ੍ਹਾਂ ਸਰੋਵਰ ਬਣਾਇਓ ਇਸ ਤਰ੍ਹਾਂ ਗੁਰੂ ਕੇ ਮਹਿਲ ਬਣਾਉਣੇ ਨੇ ਇਸ ਤਰ੍ਹਾਂ ਬਾਜ਼ਾਰ ਦੀ ਉਸਾਰੀ ਕਰਾਇਓ ਇਸ ਤਰ੍ਹਾਂ ਵਿੱਚ ਇਹਦੇ ਤੁਸੀਂ ਜਾ ਕੇ ਸਰੋਵਰ ਦੇ ਅੰਦਰ ਦਰਬਾਰ ਸਾਹਿਬ ਕਿਵੇਂ ਬਣਾਉਣਾ ਸਾਰੀ ਗੱਲ ਸਮਝਾ ਦਿੱਤੀ ਆਪ ਫਿਰ ਜਦੋਂ ਨਮਸਕਾਰ ਕਰ ਗਏ ਤੇ ਭੱਟਾਂ ਨੇ ਅਖੀਰਲਾ ਸਵਈਆ ਕਿਹਾ ਕਹਿੰਦੇ ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਪਾਇਓ ਹਰ ਸਿੰਘਾਸਨ ਦਿਓ ਸ੍ਰੀ ਗੁਰੂ ਤਾਹੇ ਬਿਠਾਇਓ ਧੰਨ ਗੁਰੂ ਰਾਮਦਾਸ ਚਲੇ ਗਏ ਪ੍ਰਭੂ ਦੇ ਘਰ ਨੂੰ ਪਰਮਾਤਮਾ ਨੇ ਆਪਣਾ ਸਿੰਘਾਸਨ ਦੇ ਦਿੱਤਾ ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਪਾਇਓ ਹਰ ਸਿੰਘਾਸਨ ਦਿਓ ਸ੍ਰੀ ਗੁਰੂ ਤਾਹੇ ਬਿਠਾਇਓ ਰਹਿਸ ਕੀਓ ਸੁਰਦੇਵ ਤੋਏ ਜਾ ਜੈ ਜੈ ਜੰਪੈ ਅਸੁਰ ਗਏ ਤੇ ਭਾਗ ਪਾਪ ਤਿੰਨ ਭੀਤਰ ਕੰਪੈ ਕਾਤੇ ਸੋ ਪਾਪ ਤਿੰਨ ਨਰੋ ਕੇ ਗੁਰੂ ਰਾਮਦਾਸ ਜਿਨ ਪਾਇਓ ਛਤਰ ਸਿੰਘਾਸਨ ਪ੍ਰਿਥਵੀ ਗੁਰੂ ਅਰਜਨ ਕੋ ਦੇ ਆਇਓ ਜਦੋਂ ਗੁਰੂ ਅਰਜਨ ਦੇਵ ਜੀ ਨੂੰ ਛਤਰ ਸਿੰਘਾਸਨ ਪ੍ਰਿਥਵੀ ਮਿਲਿਆ ਫਿਰ ਸੱਤੇ ਬਲਵੰਡ ਨੇ ਕਿਹਾ ਕਹਿਣ ਲੱਗੇ ਚਾਰੇ ਜਾਗੇ ਚੌ ਜੁਗੀ ਪੰਚਾਇਨ ਆਪੇ ਹੋਇਆ ਹੋਵਾਂ ਆਪੀ ਨੇ ਆਪ ਸਾਜਿਓਨ ਆਪੇ ਹੀ ਥੰਮ ਖਲੋਵਾਂ ਆਪੇ ਪੱਤੀ ਕਲਮ ਆਪ ਆਪ ਲਿਖਣ ਹਾਰਾ ਹੋਵਾਂ ਸਭ ਉਮਤ ਆਵਣ ਜਾਮਣੀ ਆਪੇ ਹੀ ਨਵਾਂ ਨਰੋਵਾਂ ਦੇਖੋ ਸ਼ਬਦ ਵਰਤੇ ਨੇ ਕਹਿੰਦੇ ਨੇ ਮਤਾ ਸੋਚੋ ਕਿ ਗੁਰੂ ਰਾਮਦਾਸ ਚਲੇ ਗਏ ਨੇ ਦੁਨੀਆਂ ਜਾਂਦੀ ਤੇ ਆਉਂਦੀ ਰਹਿ ਗਈ ਗੁਰੂ ਤੇ ਨਵਾਂ ਨਰੋਇਆ ਹੈ ਅੱਜ ਵੀ ਗੁਰੂ ਕਾਇਮ ਹੈ ਸਭ ਉਮਤ ਆਵਣ ਜਾਮਣੀ ਆਪੇ ਹੀ ਨਵਾਂ ਨਰੋਵਾ ਤਖ਼ਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਵਾ ਸਾਹਿਬ ਧੰਨ ਗੁਰੂ ਅਰਜਨ ਦੇਵ ਅੱਜ ਤਖ਼ਤ ਤੇ ਬਿਰਾਜਮਾਨ ਹੋਏ ਨੇ ਸਰੋਵਰ ਦੀ ਸੇਵਾ ਨੂੰ ਪਹਿਲ ਦਿੱਤੀ ਹੈ ਗੁਰੂ ਕੇ ਸਿੱਖੋ ਹਜ਼ੂਰ ਨੇ ਰਾਮਸਰ ਵੀ ਬਣਾਇਆ ਪਰ ਅੰਮ੍ਰਿਤਸਰ ਮੁਕੰਮਲ ਹੋਣ ਤੋਂ ਬਾਅਦ ਅੱਜ ਧੰਨ ਗੁਰੂ ਅਰਜਨ ਦੇਵ ਜੀ ਨੇ ਸੇਵਾ ਸ਼ੁਰੂ ਕਰਾਈ ਕਹਿੰਦੇ ਨੇ ਜਦੋਂ ਸਰੋਵਰ ਪੱਕਾ ਪਿਆ ਹੁੰਦਾ ਅੱਜ ਜਿਹੜਾ ਸਰੋਵਰ ਹੈ ਨਾ ਇਹ 500 ਫੁੱਟ ਲੰਮਾ ਹੈ 490 ਫੁੱਟ ਚੌੜਾ ਹੈ 17 ਫੁੱਟ ਡੂੰਘਾ ਹੈ 11 ਇਹਦੇ ਪੌੜ ਨੇ ਤੇ ਜਿਹੜੀ ਪੌੜੀ ਪਰਿਕਰਮਾ ਤੋਂ ਉੱਤੇ ਵੇ ਨਾ ਆਪਾਂ ਚੜ੍ਹਨ ਜਦੋਂ ਦਰਸ਼ਨ ਕਰਨੇ ਆ ਪਰਿਕਰਮਾ ਦੋ ਨੇ ਇੱਕ ਸਰੋਵਰ ਦੀ ਪਰਿਕਰਮਾ ਹੈ ਇੱਕ ਹਰਿਮੰਦਰ ਦੀ ਪਰਿਕਰਮਾ ਹੈ ਇੱਕ ਨੂੰ ਵੱਡੀ ਪਰਿਕਰਮਾ ਕਹਿੰਦੇ ਆ ਇੱਕ ਨੂੰ ਛੋਟੀ ਪਰਿਕਰਮਾ ਕਹਿੰਦੇ ਆ ਜਿਹੜੀ ਵੱਡੀ ਪਰਿਕਰਮਾ ਹੈ ਉਹਦੇ ਤੇ ਪਹਿਲੀ ਪੌੜੀ ਜਿਹੜੀ ਸਰੋਵਰ ਦੀ ਉਹ 4.5 ਫੁੱਟ ਚੌੜੀ ਹੈ ਖੈਰ ਇਹ ਮੈਂ ਅੱਗੇ ਚੱਲ ਕੇ ਅਰਜ਼ ਕਰਾਂਗਾ ਸਾਹਿਬ ਧੰਨ ਗੁਰੂ ਅਰਜਨ ਦੇਵ ਜੀ ਦੇ ਸੇਵਾ ਕਰਾਉਣ ਦਾ ਢੰਗ ਕੀ ਹਜ਼ੂਰ ਦੋ ਥਾਵਾਂ ਤੇ ਬੈਠ ਕੇ ਸੇਵਾ ਨੂੰ ਨਿਗਰਾਨੀ ਕਰਦੇ ਇੱਕ ਥਾਂ ਆਸੜ ਤੀਰਥ ਆਪਨੇ ਦਰਸ਼ਨ ਕੀਤੇ ਹੋਣੇ ਦੁੱਖ ਭੰਜਨੀ ਬੇੜੀ ਦੇ ਨਾਲ ਜਿਹੜਾ ਥੜਾ ਹੈ ਉਹਨੂੰ ਆਸੜ ਤੀਰਥ ਕਿਹਾ ਜਾਂਦਾ ਹੈ ਸਾਹਿਬ ਧੰਨ ਗੁਰੂ ਅਰਜਨ ਦੇਵ ਇੱਥੇ ਬਹਿੰਦੇ ਨੇ ਜਾਂ ਜਿਹੜੀ ਲਾਚੀ ਬੇਰ ਹੈ ਨਾ ਇੱਥੇ ਗੁਰੂ ਅਰਜਨ ਦੇਵ ਬਹਿੰਦੇ ਨੇ ਤੇ ਜਿਹੜੀ ਉੱਤਰ ਵਾਲੀ ਬਾਹੀ ਹੈ ਅੱਜ ਵੀ ਉਹ ਬੇਰੀ ਕਹਿਵੇਂ ਉੱਥੇ ਸਤਿਕਾਰਯੋਗ ਗੁਰੂ ਕੇ ਅਨੁ ਸਿੱਖ ਬਾਬਾ ਬੁੱਢਾ ਜੀ ਛਾਵੇਂ ਬੈਠ ਕੇ ਸੇਵਾ ਕਰਾਉਂਦੇ ਦੇਖੋ ਬਾਬਾ ਬੁੱਢਾ ਸਾਹਿਬ ਨਿਗਰਾਨੀ ਪੈ ਕਰਦੇ ਨੇ ਸਾਹਿਬ ਧੰਨ ਗੁਰੂ ਅਰਜਨ ਦੇਵ ਇੰਨੇ ਕਿਰਪਾਲੂ ਨੇ ਬਾਬਾ ਜੀ ਕਈ ਵਾਰੀ ਆਪ ਉੱਠ ਕੇ ਸਿਰ ਤੇ ਟੋਕਰੀ ਚੁੱਕਦੇ ਨੇ ਆਪ ਨੂੰ ਪਤਾ ਹੋਵੇ ਇਸੇ ਸਮੇਂ ਦੇ ਦਰਮਿਆਨ ਮੈਂ ਉਹ ਘਟਨਾਵਾਂ ਅਰਜ਼ ਕਰ ਰਿਹਾ ਜਿਹੜੀਆਂ ਅੱਜ ਵੀ ਪਰਿਕਰਮਾ ਵਿੱਚ ਸਾਨੂੰ ਲਿਖੀਆਂ ਮਿਲਦੀਆਂ ਇਸੇ ਵੇਲੇ ਲਾਹੌਰ ਤੋਂ ਵਜ਼ੀਰ ਖਾਂ ਆਇਆ ਸੀ ਜਿਹੜਾ ਸ਼ਾਹੀ ਹਕੀਮ ਸੀ ਲੋਕਾਂ ਦਾ ਇਲਾਜ ਕਰਨ ਵਾਲਾ ਜਿੱਦਣ ਆਪ ਬਿਮਾਰ ਹੋਇਆ ਕਾਰ ਸਰਾ ਦੇ ਵੇਲੇ ਹੀ ਉੱਥੇ ਜਦੋਂ ਆ ਕੇ ਫਰਿਆਦ ਕੀਤੀ ਕਿ ਤੁਸੀਂ ਕਿਰਪਾ ਕਰੋ ਮੈਨੂੰ ਅਰੋਗਤਾ ਬਖਸ਼ੋ ਤੇ ਬਾਬੇ ਬੁੱਢੇ ਨੇ ਉਸੇ ਕਾਰ ਗਾਰ ਵਾਲੀ ਟੋਕਰੀ ਮਾਰੀ ਤੇ ਸਿੱਖ ਵਿਦਵਾਨ ਸਾਡਾ ਇਤਿਹਾਸ ਕਹਿੰਦਾ ਅਸਲ ਵਿੱਚ ਟੋਕਰੀ ਨਹੀਂ ਸੀ ਇੱਕ ਜਪਣ ਵਾਲੇ ਬ੍ਰਹਮ ਗਿਆਨੀ ਦੀ ਨਜ਼ਰ ਵਿੱਚੋਂ ਦੇ ਅਰੋਗਤਾ ਮਿਲਦੀ ਪਈ ਸੀ ਬਾਬਾ ਬੁੱਢਾ ਸਾਹਿਬ ਉਸ ਬੇਰੀ ਥੱਲੇ ਬੈਠਦੇ ਨੇ ਹਜ਼ੂਰ ਨੇ ਫਿਰ ਉਸੇ ਸਮੇਂ ਦੇ ਦਰਮਿਆਨ ਕੋਠਾ ਸਾਹਿਬ ਬਣਾਇਆ ਅਕਾਲ ਗੁੰਗਾ ਬਾਅਦ ਵਿੱਚ ਬਣਦਾ ਪਿਆ ਅਕਾਲ ਤਖ਼ਤ ਉਸ ਵੇਲੇ ਜਦੋਂ ਸੇਵਾ ਹੁੰਦੀ ਸੀ ਜਿੱਥੇ ਅਕਾਲ ਤਖ਼ਤ ਬਣਿਆ ਇੱਥੇ ਮਿੱਟੀ ਪੱਟ ਕੇ ਸਰੋਵਰ ਦੀ ਥੜਾ ਪਹਿਲਾਂ ਬਣਾਇਆ ਗੁਰੂ ਅਰਜਨ ਦੇਵ ਦੇ ਵੇਲੇ ਥਾਂ ਉੱਚੀ ਹੋਈ ਸੀ ਤੇ ਸਾਹਿਬ ਨੇ ਇੱਥੇ ਇੱਕ ਕੱਚਾ ਕੋਠਾ ਬਣਾਇਆ ਸੀ ਕਾਹਦੇ ਲਈ ਕਿ ਜਦੋਂ ਸੇਵਾ ਚੱਲਦੀ ਹੋਵੇ ਇੱਥੇ ਵਿਸ਼ਰਾਮ ਕਰਨ ਨੂੰ ਦੁਪਹਿਰੇ ਜਾਂ ਰਾਤ ਰਹਿਣ ਨੂੰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਧਿਆਨ ਦਿਆ ਜੇ ਕਾਰ ਸੇਵਾਵਾਂ ਵੱਲ 11 ਆਪਾਂ ਗਿਣੀਆਂ ਨੇ ਪਹਿਲੀ ਗੁਰੂ ਅਮਰਦਾਸ ਤੇ ਗੁਰੂ ਰਾਮਦਾਸ ਜੀ ਦੇ ਵੇਲੇ ਹੋ ਗਈ ਸ਼ੁਰੂ ਹੋ ਗਈ ਸਾਹਿਬ ਗੁਰੂ ਅਰਜਨ ਦੇਵ ਜੀ ਨੇ ਆਪ ਇਹਦੀ ਸਰੋਵਰ ਦੀ ਸੇਵਾ ਕਰਾਈ ਕੋਠਾ ਸਾਹਿਬ ਉਦੋਂ ਹੋਂਦ ਵਿੱਚ ਆ ਗਿਆ ਇੱਥੇ ਇੱਕ ਦੋ ਬੇਨਤੀਆਂ ਆਪ ਜੀ ਦੇ ਚਰਨਾਂ ਵਿੱਚ ਕਰਨੀਆਂ ਨੇ ਤੇ ਬਾਣੀ ਦੀ ਟੇਕ ਤੋਂ ਬਾਹਰ ਨਹੀਂ ਜਦੋਂ ਹਜ਼ੂਰ ਸੇਵਾ ਪਕੜਾਉਂਦੇ ਨੇ ਅਜੇ ਹਰਿਮੰਦਰ ਸਾਹਿਬ ਹੋਂਦ ਵਿੱਚ ਨਹੀਂ ਆਇਆ ਇਹ ਥਾਂ ਕੁਝ ਕਰਲਾਕੀ ਸੀ ਕੁਝ ਪੱਕੀ ਸੀ ਕਦੀ ਤੱਕਿਓ ਦੁਨੀਆਂ ਦੇ ਮੰਦਰਾਂ ਵੱਲ ਜਾਈਦਾ ਹੈ ਪੌੜੀਆਂ ਚੜ੍ਹ ਕੇ ਲੋਕ ਜਾਂਦੇ ਨੇ ਕੇਵਲ ਇੱਕ ਹਰਿਮੰਦਰ ਸਾਹਿਬ ਹੈ ਜਿੱਥੇ ਜਦੋਂ ਵੀ ਜਾਓਗੇ ਪੌੜੀਆਂ ਉਤਰ ਕੇ ਜਾਣਾ ਪੈਂਦਾ ਹੈ ਕਿਉਂਕਿ ਰੱਬ ਦੇ ਘਰ ਵਿੱਚ ਥਾਂ ਹੀ ਉਹਨੂੰ ਮਿਲਦੀ ਏ ਜਿਹੜਾ ਹਉਮੈ ਦੇ ਟਿੱਬੇ ਤੋਂ ਥੱਲੇ ਦੀ ਪੌੜੀ ਉਤਰੇਗਾ ਹਰਿਮੰਦਰ ਸਾਹਿਬ ਦੀਆਂ ਸਾਰੀਆਂ ਪੌੜੀਆਂ ਥੱਲੇ ਨੂੰ ਜਾਂਦੀਆਂ ਨੇ ਕਦੀ ਦੇਖਿਆ ਤੇ ਚਿੱਤ ਵਿੱਚ ਆਇਆ ਜਿਹੜੇ ਪਾਸਿਓਂ ਮਰਜ਼ੀ ਆਓ ਘੰਟਾ ਘਰ ਵੱਲੋਂ ਆਓ ਤਾਂ ਥੱਲੇ ਉਤਰਨੇ ਬਾਬਾ ਦੀਪ ਸਿੰਘ ਜੀ ਦੇ ਬੁੰਗੇ ਵੱਲੋਂ ਆਟਾ ਮੰਡੀ ਵੱਲੋਂ ਆਓ ਤਾਂ ਥੱਲੇ ਉਤਰਨੇ ਅਕਾਲ ਤਖ਼ਤ ਸਾਹਿਬ ਵੱਲੋਂ ਆਓ ਤਾਂ ਥੱਲੇ ਉਤਰਨੇ ਗੁਰੂ ਰਾਮਦਾਸ ਜੀ ਦੇ ਲੰਗਰ ਵੱਲੋਂ ਆਓ ਮੰਜੀ ਸਾਹਿਬ ਵੱਲੋਂ ਆਓ ਜਿੰਨੇ ਵੀ ਆਉਣਾ ਚਾਰ ਚਫੇਰਿਓ ਕਿਤੇ ਵੀ ਆਏ ਇਹ ਗੱਲ ਕਦੀ ਭੁੱਲੇ ਨਾ ਇੱਥੇ ਖੌਮੇ ਵਾਲੇ ਜਿਹੜੇ ਆਉਂਦੇ ਨੇ ਉਹਨਾਂ ਦੇ ਨੱਕ ਤੇ ਇੱਟਾਂ ਵੱਜਦੀਆਂ ਨੇ ਜਿਹੜੇ ਪੌੜੀਆਂ ਉਤਰ ਕੇ ਆਉਂਦੇ ਨੇ ਉਹਨਾਂ ਦੀ ਝੋਲੀ ਵਿੱਚ ਦਾਤਾਂ ਪੈਂਦੀਆਂ ਹੁੰਦੀਆਂ ਬਸ ਥੱਲੇ ਉਤਰ ਕੇ ਹਜ਼ੂਰ ਨੇ ਜਦੋਂ ਸਰੋਵਰ ਦੀ ਸੇਵਾ ਕਰਾਈ ਇਹ ਥਾਂ ਸੀ ਕੁਝ ਕਰਲਾਕੀ ਪੱਕੀ ਸੀ ਤੇ ਮੈਂ ਕਈ ਵਾਰੀ ਬੇਨਤੀ ਕਰਨਾ ਉਹਨਾਂ ਹਰ ਕੀ ਪੌੜੀ ਕਿਉਂ ਹੈ ਦੇਖੋ ਮੈਂ ਇਸ ਸੰਬੰਧੀ ਨੀ ਕਹਿਣਾ ਅੱਜ ਕੀ ਕੋਈ ਕਹਿ ਰਿਹਾ ਜੋ ਗੁਰੂ ਸਾਹਿਬ ਨੇ ਕਿਹਾ ਇੱਕ ਮਨੁੱਖ ਦੇ ਕਹਿਣ ਨਾਲ ਇੱਕ ਪ੍ਰਚਾਰਕ ਦੇ ਕਹਿਣ ਨਾਲ ਉਹ ਸਿਦਕੀ ਕਾਦਾ ਹੋਇਆ ਹੋਏ ਜਿਹੜਾ ਇੱਕ ਖਿਣ ਸੁਣਿਆ ਤੇ ਬੰਦੇ ਦਾ ਅੰਦਰ ਹੀ ਤਿਲਕ ਜਾਏ ਨਹੀਂ ਇੰਨਾ ਕੁ ਅਟਲ ਵਿਸ਼ਵਾਸ ਭਰੋਸਾ ਕਰੀ ਤੇ ਮੈਂ ਤਵਾਰੀਖ ਵਿੱਚੋਂ ਕੁਝ ਉਦਾਹਰਨਾਂ ਦੇਣੀਆਂ ਨੇ ਇਸ ਥਾਂ ਸੰਬੰਧੀ ਜਿਨ੍ਹਾਂ ਜਿਨ੍ਹਾਂ ਨੂੰ ਟਿਕਾ ਮਿਲਿਆ ਧੰਨ ਗੁਰੂ ਅਰਜਨ ਦੇਵ ਕਿਰਪਾਲੂ ਜੀ ਜਦੋਂ ਇਹ ਥਾਂ ਦੀ ਸੇਵਾ ਕਰਾਉਂਦੇ ਨੇ ਸਿੱਖ ਵਿਦਵਾਨ ਕਹਿੰਦੇ ਨੇ ਇਸ ਥਾਂ ਦੀ ਮਿੱਟੀ ਪੱਟੀ ਨਹੀਂ ਸੀ ਜਾਂਦੀ ਕਈਆਂ ਨਾਲ ਪਟਣੀ ਤੇ ਕਈ ਸਿਰ ਨੂੰ ਪੈਂਦੀ ਸੀ ਸਿਰ ਨੂੰ ਪੈਂਦੀ ਸ਼ਬਦ ਮੇਰੇ ਸਮਝਿਓ ਜਦੋਂ ਥਾਂ ਪੱਕੀ ਤੇ ਆਪਾਂ ਕਈ ਮਾਰਨੇ ਆ ਤੇ ਕਈ ਵਾਰੀ ਉਹ ਉੱਫਲ ਕੇ ਸਿਰ ਨੂੰ ਵੱਜਣ ਤੱਕ ਜਾਂਦੀ ਕਹਿੰਦੇ ਨੇ ਇੱਕ ਦਿਨ ਕੀ ਹੋਇਆ ਉਸ ਮਾਲਕ ਨੇ ਖੇਡ ਵਰਤਾਈ ਹੈ ਇੱਕ ਨੂਰਾਨੀ ਚਿਹਰਾ ਆਇਆ ਹੈ ਕੇਵਲ ਉਹ ਨਹੀਂ ਕਹਿੰਦੇ ਨੇ ਉਹਦੇ ਨਾਲ ਹੋਰ ਵੀ ਕਈ ਸਰੂਪ ਜਿਹੜੇ ਦਗ ਦਗ ਪੈ ਕਰਦੇ ਨੇ ਤੇ ਬਾਣੀ ਵਿੱਚ ਉਦਾਹਰਨ ਦੇਣੀ ਇਕੱਲੀ ਸਾਖੀ ਸਾਹਮਣੇ ਰੱਖੀ ਜਦੋਂ ਆਏ ਨੇ ਕਹਿੰਦੇ ਨੇ ਇੱਕ ਹੱਥ ਵਿੱਚ ਉਹਨਾਂ ਟੋਕਰੀ ਪਕੜੀਏ ਇੱਕ ਹੱਥ ਦੇ ਵਿੱਚ ਕਈ ਪਕੜੀਏ ਜਿਹੜੀ ਹਰਿਮੰਦਰ ਸਾਹਿਬ ਵਾਲੀ ਥਾਂ ਹੈ ਇੱਥੋਂ ਆਪ ਮਿੱਟੀ ਪੱਟੀ ਤੇ ਟੋਕਰੀ ਚੁੱਕ ਕੇ ਬਾਹਰ ਸੱਟੀ ਕਈ ਦਿਨਾਂ ਦੀ ਸੇਵਾ ਕੁਝ ਖਿਣਾਂ ਵਿੱਚ ਹੋ ਗਈ ਅੱਜ ਵੀ ਜਦੋਂ ਅਸੀਂ ਤੱਕਿਆ ਉਹਨਾਂ ਤੇ ਕਿਹਾ ਸੀ ਕਿ 3-4 ਦਿਨ ਲੱਗਣਗੇ ਸੇਵਾ ਕਰਨ ਵਾਲੇ ਗੁਰਮੁਖਾਂ ਉਹ ਮੈਂ ਕਹਿੰਦਾ ਸਿੱਖਾਂ ਤੈਨੂੰ ਸਰੀਰ ਦਿੱਤਦੇ ਨੇ ਪਰ ਉਹਨਾਂ ਵਿੱਚ ਰੱਬ ਆਪ ਤੁਰਿਆ ਫਿਰਦਾ ਜਿਹੜਾ ਦਿਨਾਂ ਦਾ ਕੰਮ ਵੀ ਬਾਈਆਂ ਘੰਟਿਆਂ ਵਿੱਚ ਨਿਬੇੜ ਦਿੱਤਾ ਕਦੀ ਤੱਕੋ ਜਿਹੜੇ ਗਏ ਗੁਰਮੁਖ ਉਹਨਾਂ ਨੂੰ ਨਮਸਕਾਰ ਉਹਨਾਂ ਦੇ ਚਰਨਾਂ ਵਿੱਚ ਜਿਨ੍ਹਾਂ ਨੇ ਇੰਨੀ ਭਾਵਨਾ ਰੱਖ ਕੇ ਇੱਥੋਂ ਜਾ ਸਤਿਗੁਰੂ ਦੀ ਸੇਵਾ ਕੀਤੀ ਕਹਿੰਦੇ ਨੇ ਜਦੋਂ ਸੇਵਾ ਕਰਦੇ ਤੱਕਿਆ ਤੇ ਸਿੱਖਾਂ ਪੁੱਛਿਆ ਮਹਾਰਾਜ ਇਹ ਕੌਣ ਕਹਿੰਦੇ ਨੇ ਹਜ਼ੂਰ ਦੇ ਨੇਤਰ ਬੰਦ ਸਨ ਫਿਰ ਪੁੱਛਿਆ ਦਾਤਾਰ ਇਹ ਕੌਣ ਜਿਹੜੇ ਇਸ ਥਾਂ ਤੋਂ ਮਿੱਟੀ ਪੜਦੇ ਨੇ ਉੱਥੇ ਉੱਥੇ ਕਹਿੰਦੇ ਨੇ ਸ਼ਬਦ ਉਚਾਰਨ ਕੀਤਾ ਸੀ ਸੁਹੀ ਮਹੱਲਾ ਪੰਜਵਾਂ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਤੇ ਅਸੀਂ ਕਹਾਂਗੇ ਕਿਉਂ ਭਾਈ ਸੰਤੋਖ ਸਿੰਘ ਨੇ ਤਾਂ ਸ਼ਬਦ ਵਰਤੇ ਨੇ ਕਿ ਕਹੀ ਗਹੀ ਕਰ ਪ੍ਰਭ ਸਮਰੱਥ ਮੇਰੇ ਸਾਈਂ ਨੇ ਹੱਥ ਵਿੱਚ ਕਈ ਪਕੜੀ ਧਰੀ ਟੋਕਰੀ ਦੂਸਰ ਹੱਥ ਦੂਜੇ ਹੱਥ ਵਿੱਚ ਟੋਕਰੀ ਪਕੜੀ ਹਰਿਮੰਦਰ ਜਿਸ ਥਲ ਖਨਵਾਏ ਖਨਣ ਲੱਗੇ ਮਿਰਕ ਤਾਂ ਮਿਰਤਕਾ ਤੇ ਆਏ ਉਸ ਥਾਂ ਤੋਂ ਆਪ ਮਿੱਟੀ ਪੱਟੀ ਜਿਸ ਥਾਂ ਤੇ ਮੇਰੇ ਖਰੀ ਨੇ ਸੇਵਾ ਕੀਤੀ ਸੱਚ ਜਾਣੋ ਉਹਨਾਂ ਪੌੜੀਆਂ ਦਾ ਨਾਮ ਹੀ ਹਰ ਕੀ ਪੌੜੀ ਪੈ ਗਿਆ ਅੱਜ ਵੀ ਅਸੀਂ ਤੱਕਦੇ ਹਾਂ ਉਸ ਥਾਂ ਤੇ ਅਸੀਂ ਭਾਵਨਾ ਨਾਲ ਜਾਂਦੇ ਹਾਂ ਸਾਹਿਬ ਧੰਨ ਗੁਰੂ ਅਰਜਨ ਦੇਵ ਜੀ ਦੇ ਇਸ ਬਚਨ ਤੇ ਯਕੀਨ ਕਰਿਓ ਦੁੱਖ ਨਾਲ ਕਹਿਣਾ ਪੈਂਦਾ ਉਹ ਸਿੱਖਾਂ ਤੂੰ ਅਰਦਾਸਾਂ ਜ਼ਰੂਰ ਕਰਨਾ ਦਰਸ਼ਨ ਦਈ ਤੇ ਚੇਤੇ ਰੱਖੀ ਤੇਰਾ ਅੰਦਰ ਕੋਈ ਨਹੀਂ ਮੰਨਣਾ ਜਿੱਦਣ ਉਹਨੇ ਦਰਸ਼ਨ ਦੇ ਦਿੱਤੇ ਤੂੰ ਕਹਿਣਾ ਉਹਦੇ ਦਰਸ਼ਨ ਹੋ ਹੀ ਨਹੀਂ ਸਕਦੇ एक विद्वान ने एक उदाहरण दिती, मैं थोड़ा जा बाहर निकलन लगा, किसे धर्म ते कटाक्ष नहीं। वो कहता है कि प्रेयर करते सन रोज जाके चर्च विच कि हे यसू तेरे दर्शन हो जाए, रोज प्रेयर करनी, हर ऐतवार जाना प्रेयर करनी। कहते एक दिन प्रेयर करद्या इन्ने को भिज गए, वह प्रगट हो गया। हकीकत जे बंदे दा अंदर कोई नहीं मानता, कई जाने दर्शन दई मेर करी कार्ज राज करी जे हो जान, मन ने कोई नहीं मानना, मन ने तर्क ने कहना कभी हो सकता है, सिर्फ उन्हें समझाने लिए किया। कहिंदा कि किते वो प्रगट हो गए ते इको दम थले उतर के जदों बाहर निकले लोग चर्च विचों कहन लगे मैं आ गया, तुसी दर्शन लिए कहिंदे सी ना, आओ करो दर्शन। कहिंदे लोगों के हाथ भी सोडे वाली बोतल सन, किसी ने वट्टा किसी ने चप्पल, कहन लगे तू किवें प्रगट हो सकदा, हो ही नहीं सकदा। वो कहिंदा दुहाई रब दी, तुसी रोज आके पुकार कर दियो, रोज कहिंदे ना आ गया। जदों मारन लगे कहिंदे रुख ते चढ़ गया। उन्नी देर नूं पादरी निकलिया, मन विच क्या आ ता बंदा रोज मेरे को रहिंदा, इहनूं ते पता होवेगा ना मैं कौन। उत्तों आवाज दे के कहिंदा भी इहनां नूं समझा मैं कौन। पादरी बोल के कहिंदा बेवकूफ बंदा कमला तुरिया फिरदा, तुसी अपने घरां नूं जाओ, तुसां की लैणा इत्थों। कहिंदे ने जदों चले गए थले उतरिया ते उतर के पादरी ने अपने वालों सिजदा किया, कहिंदा मेरी गुस्ताखी नूं माफ कर दी। कहिंदे तू मैनूं पहचानिया नहीं। कह लगे मैं पहचान लिया, तू प्रगट हो गया है। जेडे लोग आंदे ने रस्म दे बजे आंदे ने, सच जानी प्रगट होया, तेनूं कोई देखना चाहते। जे तू प्रगट हो गया ते पकड़ के कहन लगे आ सलीब है, इस सलीब ते तू मूर्ति विच टंगिया चंगा लगना है। जे तू प्रगट हो गया अगे ते कबरां विच उठ के आ गया ते हुण टुकड़े करके तेरे रख देणगे, तेनू उठन जोगा भी नहीं छड़ना। इस करके मूर्ति विच रही, तेरी रस्म चंगी लगती है, तेरा प्रगट होना चंगा नहीं लगता। धर्म की दुनिया विच बंदियां दे लोके लोकां दे मन इत्थे टिके ने, किते रब दे गुरु दे साख्यात दर्शन हो जाण ते इको दिन कहणगे लो मनमत आओ गुरु ग्रंथ साहिब विचों दर्शन करिए कि की परमात्मा अपने सेवकां कोल प्रगट नहीं हुंदा। ते जिन्हां नूं हद वरतीए मैं उन्हां दियां प्रमाण कोई देने नहीं। एक तुक असीं पढ़ने आ कि थिर कर बैसो हर जन प्यारे, सतगुरु तुमरे काज सवारे। जे तेरे काज गुरु सवार दा, गुरु अर्जुन देव दे कारज नहीं सवारेगा। जे असीं रोज बचन पढ़ने आ कि कहो बेनंती अपने सतगुरु पाहे, काज तुम्हारे दे नबाहे, ते जे काज नहीं नबांदा ते फिर अरदासां करन दा तोकी की रह गया। ते कभी तको हजूर ने बाणी विच क्या यकीन करी कि करनी वाले जदों सेवा करदे ने ते रब उहनां दी सेवा भी शामिल हुंदा है। एक बचन कीता ने हजूर ने कि अपने सेवक की आपे रख है, आपे नाम जपावे, जह जह काज किरत सेवक की ता ता उठतावे, सेवक को निकटी होए दिखावे, जो जो कह ठाकुर पै सेवक तत्काल होए आवे, तत्काल होए आवे जे है ते की संतां के कार्ज आप खलोया परमात्मा ने। भाई साहब गुरदास होना ते एक शब्द कहा सी उन्हां दा कबेते, वो कहिंदे ने साखियां सुनाई जाने के द्रौपदी दी पत ढकी, कई जाने सुदामे नूं चार पदार दिते, कई जाने हाथी नूं तंदवे तो बचाया। वो जिहड़े इन्नियां साखियां सुनाने सच जानी तेरे नाल भी घटना वापर सकदी है। द्रौपदी कुपीन मत दई जो मनीष रहे, तां ते सभा मध बयो बसन परवाह जी, तनक तंदुल जगदीशा दय सदामे, ताते पाए चतर पदार्थ अथा जी, दुख गजिंद अरबिंद गए भेट राख है, ताके काजे चक्र पान आन ग्रस गाघरा जी, ओ कहा को करे कछ होत ना काहू के किए, जाकी प्रभ मान ले सब सुख ताहे जी। देखो आपा कहांगे भी हो सकदा है कईयां दे मन विच आवे भी अपनी मर्जी नाल प्रमाण झुकांदे ने नहीं, भैरो राग गुरु ग्रंथ साहिब दा पढ़ो, ओहदे विच बाबे नामदेव दी तुक दी पढ़ो कि उथे प्रतख मालक बिदार नहीं देंदा। कहन लगे जो गुरदेव ता कंध ना हिरै, जो गुरदेव ता द्योरा फिरै, जो गुरदेव ता छप्पर छाई, ओ जे नामदेव दियां छपरियां बनांदा फिरदा गुरु के सिखा, ते जिथे सबे थान है नहीं तुद जिहा उस गुरु अर्जुन देव दे सामने प्रतख नहीं। भाई वीर सिंह होणा ने इत्थे गल कही, कहिंदे ने खंडन ना करी, असल विच सूक्ष्म खेडा ने, कवि जी ने तेनू सथूर भी दस दिखा ने, पर सच जानी रब उथे आप तुरिया फिरदा है। पर भावना वालियां नू दिसदा, साहिब गुरु रामदास जी ने पहली सेवा कराई, गुरु अर्जुन देव जी ने सरोवर की सेवा कराने तो बाद
ਹਰਿਮੰਦਰ ਸਾਹਿਬ ਦੀ ਉਸਾਰੀ ਸ਼ੁਰੂ ਕਰਾਈ। ਕਈ ਹੁਣ ਇੱਥੇ ਵੇਰਵਾ ਬੇਨਤੀ ਕਰਦੇ ਆ, ਕੁਝ ਕਹਿੰਦੇ ਨੇ ਸਾਈਂ ਮੀਆਂ ਮੀਰ ਨੇ ਨੀਂਹ ਨਹੀਂ ਰੱਖੀ, ਪਰ ਰਵਾਇਤ ਹੈ ਮੰਨਿਆ ਜਾਂਦਾ ਹੈ ਸਾਈਂ ਮੀਆਂ ਮੀਰ ਨੇ ਰੱਖੀ, ਕੁਝ ਕਹਿੰਦੇ ਨੇ ਗੁਰੂ ਅਰਜਨ ਦੇਵ ਜੀ ਨੇ ਰੱਖੀ। ਪਰ ਦੇਖੋ ਉਹ ਇਹ ਉਦਾਹਰਣ ਦਿੰਦੇ ਨੇ ਕਿ ਤਵਾਰੀਖ ਵਿੱਚ ਕਿਤੇ ਵੀ ਨਹੀਂ ਮਿਲਦਾ ਕਿ ਗੁਰੂ ਅਰਜਨ ਦੇਵ ਜੀ ਨੇ ਸਾਈਂ ਮੀਆਂ ਮੀਰ ਤੋਂ ਨੀਰ ਖਾਈ ਹੋਵੇ। ਬੂਟੇ ਸ਼ਾਹ ਨੇ ਇੱਕ ਜ਼ਰੂਰ ਜ਼ਿਕਰ ਕੀਤਾ, ਪਰ ਡਾਕਟਰ ਹਰਿੰਦਰ ਸਿੰਘ ਮਹਿਬੂਬ ਨੇ ਨਾ ਇਹਦਾ ਉੱਤਰ ਬੜਾ ਸੋਹਣਾ ਦਿੱਤਾ ਸਹਿਜੇ ਰਚਿਓ ਖਾਲਸਾ ਵਿੱਚ। ਉਹ ਕਹਿੰਦੇ ਕੋਈ ਜ਼ਰੂਰੀ ਨਹੀਂ ਜਿਹੜੀ ਚੀਜ਼ ਲਿਖਤ ਵਿੱਚ ਆਈ ਹੈ ਤੂੰ ਮੰਨਣ ਤੋਂ ਇਨਕਾਰ ਕਰ ਦੇ। ਵੈਸੇ ਸੰਗਤ ਵਿੱਚ ਗੱਲ ਕਹਿਣੀ ਤੇ ਨਹੀਂ ਚਾਹੀਦੀ, ਭੱਟਾਂ ਦੇ ਸੋਈਆਂ ਵਿੱਚ ਇਹ ਮੰਨ ਲਓ ਕਿ ਭਾਈ ਗੁਰਦਾਸ ਕਹਿ ਲਓ ਗੁਰੂ ਕਲਗੀਧਰ ਦੀ ਪਵਿੱਤਰ ਰਚਨਾ ਵਿੱਚ ਕਿਤੇ ਗੁਰੂ ਅਰਜਨ ਦੇਵ ਜੀ ਦੀ ਤੱਤੀ ਤਵੀ ਦਾ ਜ਼ਿਕਰ ਹੈ? ਨਿਸ਼ਾਣੇ ਬੈਠੇ ਉਹ ਪੜ੍ਹਨੇ ਆਪਾਂ ਸਾਰੇ ਹਾਂ, ਪਰ ਅੱਜ ਤੱਕ ਅਸੀਂ ਮੰਨਣੇ ਪਏ ਤੇ ਮੰਨਾਂਗੇ ਬਚਿੱਤਰ ਨਾਟਕ ਵਿੱਚ ਗੁਰੂ ਕਲਗੀਧਰ ਜੀ ਨੇ ਕਿਰਪਾਲ ਉਦਾਸੀ ਦਾ ਜ਼ਿਕਰ ਕੀਤਾ, ਆਪਣੀ ਭੂਆ ਦੇ ਪੰਜ ਪੁੱਤਰਾਂ ਦਾ ਜ਼ਿਕਰ ਕੀਤਾ, ਲਾਲ ਚੰਦ ਦਾ ਜ਼ਿਕਰ ਕੀਤਾ, ਹਰੀ ਚੰਦ ਦਾ ਜ਼ਿਕਰ ਕੀਤਾ, ਫਤਿਹ ਸ਼ਾਹ ਦਾ ਜ਼ਿਕਰ ਕੀਤਾ, ਪਰ ਪੀਰ ਬੁੱਧੂ ਸ਼ਾਹ ਦਾ ਕਿਤੇ ਵੀ ਜ਼ਿਕਰ ਨਹੀਂ। ਜੇ ਕਹੀਏ ਲਿਖਿਆ ਨਹੀਂ ਮਿਲਦਾ, ਪਰ ਸਾਨੂੰ ਸਾਹਮਣੇ ਪ੍ਰਮਾਣ ਨੇ ਕੰਘਾ ਕੇਸ ਕਹਿੰਦੇ ਪਏ ਨਹੀਂ ਪੀਰ ਬੁੱਧੂ ਸ਼ਾਹ ਉੱਥੇ ਗਿਆ, ਇਹ ਗੱਲ ਵੱਖਰੀ ਲਿਖਤ ਵਿੱਚ ਨਹੀਂ ਆਇਆ। ਪਰ ਤੱਕੋ ਸਾਹਿਬ ਧੰਨ ਗੁਰੂ ਅਰਜਨ ਦੇਵ ਨੇ ਉਸ ਫਕੀਰ ਤੋਂ ਨੀਰ ਖਾਈ, ਇਹ ਕਦੀ ਭੁੱਲੀਏ ਨਾ, ਉਹ ਗੁਰੂ ਅਰਜਨ ਦੇਵ ਜੀ ਦਾ ਮੁਰੀਦ ਸੀ। ਗੁਰੂ ਹਰਗੋਬਿੰਦ ਸਾਹਿਬ ਵੇਲੇ ਤਾਂ ਉਹਨੇ ਕਹਿ ਦਿੱਤਾ ਸੀ, ਜਿਸ ਦਿਨ ਹਜ਼ੂਰ ਆਏ ਮੱਥਾ ਟੇਕਿਆ, ਚੇਲਿਆਂ ਨੇ ਕਿਹਾ ਸੀ ਘਰ ਦਾ ਕੰਮ ਛੱਡ ਕੇ ਤੇਰੇ ਕੋਲ ਆਏ ਸਾਂ, ਸਾਨੂੰ ਕੀ ਪਤਾ ਤੂੰ ਆਪਣੀ ਛੋਟੀ ਉਮਰ ਤੋਂ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਝੁਕਣਾ। ਕਹਿਣ ਲੱਗਾ ਜੇ ਖੁਦਾ ਨੂੰ ਪਾਉਣ ਆਇਓ ਤੇ ਇਹਦੇ ਚਰਨਾਂ ਵਿੱਚ ਝੁਕਣ ਤੋਂ ਬਿਨਾਂ ਮੇਰਾ ਗੁਜ਼ਾਰਾ ਨਹੀਂ, ਜੇ ਨਹੀਂ ਪਾਉਣਾ ਤੁਸੀਂ ਆਪਣੇ ਘਰਾਂ ਨੂੰ ਜਾਓ। ਜਿੱਦਣ ਗੁਰੂ ਅਰਜਨ ਦੇਵ ਸ਼ਹੀਦ ਹੋਏ, ਉਹਦੇ ਤਕੀਏ ਵਿੱਚ ਕੇਵਲ ਬੋਰੀਆਂ ਵਿਛੀਆਂ ਹੁੰਦੀਆਂ ਸਨ। ਜਹਾਂਗੀਰ ਆਇਆ ਤੇ ਸਾਈਂ ਮੀਆਂ ਮੀਰ ਨੇ ਇੱਕੋ ਗੱਲ ਕਹੀ, ਖਬਰਦਾਰ ਅੱਜ ਤੋਂ ਬਾਅਦ ਮੇਰੇ ਤਕੀਏ ਤੇ ਆਵੇ ਰੱਬ ਨੂੰ ਤੱਤੀ ਤਵੀ ਤੇ ਬਿਠਾਉਣ ਵਾਲਿਆ ਤੇਰਾ ਕਿਤੇ ਵੀ ਭਲਾ ਨਹੀਂ ਹੋਣਾ। ਮੈਂ ਬੇਨਤੀ ਕਰਾਂ, ਉਸ ਸਾਈਂ ਨੇ ਹਰਿਮੰਦਰ ਸਾਹਿਬ ਦੀ ਉਸਾਰੀ ਗੁਰਦੇਵ ਕਰਾਉਣ ਲੱਗੇ ਨੇ, ਦਰਸ਼ਨੀ ਡਿਊੜੀ। ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਨੇ, ਆਪ ਸਭ ਨੂੰ ਪਤਾ ਹੈ। ਇੱਕ ਬੇਨਤੀ ਕਰਾਂ, ਦਰਵਾਜ਼ੇ ਚਾਰ ਨੇ, ਚਾਰੇ ਵਰਨਾਂ ਦੇ, ਚਾਰੇ ਮਜ਼ਹਬਾਂ ਦੇ, ਚਾਰੇ ਦਿਸ਼ਾਵਾਂ ਦੇ ਲੋਕ ਆਉਣ, ਪਰ ਇਹਦਾ ਮਤਲਬ ਇਹ ਨਹੀਂ ਕਿ ਚਾਰੇ ਆ ਕੇ ਆਪੋ ਆਪਣੀ ਤੂਤੀ ਬੁਲਾਈ ਜਾਣ। ਆਓ ਜੀ ਸਦਕੇ, ਗੋਰਾ ਆਵੇ, ਕਾਲਾ ਆਵੇ, ਅਸਾਈ ਆਵੇ, ਮਸਾਈ ਆਵੇ, ਪਰ ਇਹ ਨਾ ਕਹੇ ਜੇ ਸਰਬ ਸਾਂਝਾ ਮੰਦਰ ਹੈ ਤੇ ਮੇਰੀ ਧੌ ਚੱਲੇ। ਆਓ ਚਾਰੇ ਪਾਸਿਆਂ ਤੋਂ, ਪਰ ਅੰਦਰ ਜਾਣ ਦਾ ਰਸਤਾ ਇੱਕੋ ਹੀ ਹੈ। ਦਰਵਾਜ਼ੇ ਚਾਰ ਨੇ, ਰਸਤੇ ਚਾਰ ਨੇ, ਕਦੀ ਤੱਕੋ। ਦਰਵਾਜ਼ੇ ਚਾਰ ਨੇ, ਰਸਤੇ ਚਾਰ ਨੀ, ਰਸਤਾ ਇੱਕ ਹੈ। ਇਹਦਾ ਮਤਲਬ ਇਹ ਆਓ ਚਾਰੇ ਵਰਨਾ ਦੇ, ਚਾਰੇ ਮਜ਼ਹਬਾਂ ਦੇ, ਪਰ ਇੱਥੇ ਗੱਲ ਕੇਵਲ ਇੱਕ ਰੱਬ ਦੀ ਹੋਣੀ ਹੈ। ਇਹੀ ਕਾਰਨ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੇ ਆ, ਅਸੀਂ ਦੋ ਗੱਲਾਂ ਸਾਰੀ ਬਾਣੀ ਵਿੱਚ ਵਾਰ ਵਾਰ ਆਉਂਦੀਆਂ ਨੇ। ਉਹ ਜੇ ਵੀ ਸ਼ਬਦ ਸ਼ੁਰੂ ਕਰੋ, ਬਾਣੀ ਕਰੋ, ਉਹ ਪਹਿਲੀ ਆਉਂਦੀ ਹੈ ਇੱਕ ਓਅੰਕਾਰ ਤੇ ਦੂਜੀ ਆਉਂਦੀ ਹੈ ਗੁਰਪ੍ਰਸਾਦ। ਕਿਤੇ ਸਤਿਗੁਰ ਪ੍ਰਸਾਦ ਹੁੰਦਾ, ਕਿਤੇ ਗੁਰਪ੍ਰਸਾਦ ਹੁੰਦਾ। ਮੈਂ ਕਈ ਵਾਰੀ ਸੋਚਣਾ ਸੀ, ਕਹਿੰਦੇ ਹਜ਼ੂਰ ਨੇ ਮੰਗਲ ਕਹਿ ਮੂਲ ਮੰਤਰ ਕਿਹਾ। ਬੇਨਤੀ ਕਰਾਂ, ਮੇਰੇ ਗੁਰੂ ਜੀ ਨੇ ਹਰ ਸ਼ਬਦ ਆਰੰਭ ਕਰਨ ਤੋਂ ਪਹਿਲਾਂ ਗੱਲ ਸਮਝਾਈ, ਕਦੀ ਭਟਕੀ ਨਾ, ਤੂੰ ਇੱਕ ਨਾਲ ਜੁੜਨਾ ਹੈ। ਜਿਤਨੀ ਮਰਜ਼ੀ ਬਾਣੀ ਪੜ੍ਹੀ, ਪਰ ਗੁਰਪ੍ਰਸਾਦ ਤੋਂ ਬਿਨਾਂ ਤੂੰ ਮਿਲ ਨਹੀਂ ਸਕਣਾ। ਹਰ ਸ਼ਬਦ ਦੇ ਆਰੰਭ ਵਿੱਚ ਇੱਕੋ ਓਅੰਕਾਰ ਤੇ ਗੁਰਪ੍ਰਸਾਦ ਜਦੋਂ ਸ਼ੁਰੂ ਹੁੰਦੇ ਨੇ। ਸਾਹਿਬ ਨੇ ਚਾਰ ਦਰਵਾਜ਼ੇ ਰੱਖੇ ਨੇ, ਪਰ ਅੰਦਰ ਜਾਣ ਦਾ ਰਸਤਾ ਇੱਕੋ ਹੈ। ਜਦੋਂ ਹਰਿਮੰਦਰ ਸਾਹਿਬ ਦੀ ਉਸਾਰੀ ਹੋ ਗਈ, ਹੁਣ ਇਸ ਤੋਂ ਬਾਅਦ ਸਰੋਵਰ ਹੋਂਦ ਵਿੱਚ ਆਇਆ ਹੈ ਰਾਮਸਰ। ਮੈਂ ਬੜੀ ਲੜੀ ਬਣਾ ਕੇ ਯਤਨ ਕਰਨਾ ਚਾਹੁੰਦਾ ਆਪ ਜੀ ਦੇ ਸਾਹਮਣੇ ਰੱਖਣਾ। ਰਾਮਸਰ ਉਹ ਹੈ ਜਿੱਥੇ ਹਜ਼ੂਰ ਨੇ ਸੁਖਮਨੀ ਸਾਹਿਬ ਦੀ ਬਾਣੀ ਉਚਾਰਨ ਕੀਤੀ, ਜਿੱਥੇ ਮੇਰੇ ਗੁਰੂ ਅਰਜਨ ਦੇ ਮੇਰਾਂ ਦੇ ਦਾਤੇ ਨੇ ਭਾਈ ਗੁਰਦਾਸ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਰੂਪ ਲਿਖਾਇਆ। ਹਰਿਮੰਦਰ ਸਾਹਿਬ ਦੀ ਦੂਜੀ ਕਾਰ ਸੇਵਾ ਗੁਰੂ ਅਰਜਨ ਦੇਵ ਜੀ ਨੇ ਕੀਤੀ, ਪਹਿਲੀ ਗੁਰੂ ਰਾਮਦਾਸ ਜੀ ਗੁਰੂ ਅਮਰਦਾਸ ਜੀ ਦੇ ਕਹਿਣ ਤੇ ਕਰ ਗਏ। ਹੁਣ ਪ੍ਰਕਾਸ਼ ਕਰਨ ਦਾ ਵੇਲਾ ਆਇਆ, ਰਾਮਸਰ ਤੋਂ ਹਜ਼ੂਰ ਚੱਲੇ ਨੇ, ਬਾਬਾ ਬੁੱਢਾ ਸਾਹਿਬ ਨੂੰ ਅੱਗੇ ਰੱਖਿਆ, ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਕਰਕੇ ਉਸ ਦਿਨ ਕਿਹਾ ਸੀ ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਓ ਆਵਾਜ਼ ਸੁਣੈ ਸਭ ਪੰਥ, ਅਦਬ ਸੰਗ ਤਬ ਗ੍ਰੰਥ ਸੁਖੋਲਾ, ਲੇ ਆਵਾਜ਼ ਬੁੱਢਾ ਮੁਖ ਬੋਲਾ। ਤੇ ਕੀ ਬੋਲਿਆ? ਸੂਈ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਉੱਥੇ ਮਰਿਆਦਾ ਵੱਜ ਗਈ ਕੀਰਤਨ ਦੀ, ਉੱਥੇ ਮਰਿਆਦਾ ਵੱਜੀ ਗੁਰੂ ਗ੍ਰੰਥ ਸਾਹਿਬ ਦੀ। ਇਹ ਫਿਰ ਵਿਸ਼ਾ ਛੋਵਾਂਗਾ, ਉਸ ਤੋਂ ਅੱਗੇ ਚੱਲੀਏ। इस हरिमंदर विचों सिखां नूं जी दान मिलिया, इथों रूहानियत मिली। तीजी सेवा कदों होई? गुरु अर्जुन देव जी तो बाद। वेखो ए नहीं परिक्रमा दी बुंगियां दी इमारतां दी हुंदी नहीं, मैं कार सेवा कह रहा। यह अरबी का शब्द है कवर, ओहदा शब्द बनिया कार। कार का अखरी अर्थ हुंदा किसी डूंगी थां दे विचों बाहरों पई कोई मिट्टी कार नूं बाहर कढ़ना, उहतों शब्द बनिया कार सेवा। साहब कृपालू जी गुरु अर्जुन देव जी तो बाद इहो जिहा वी समां सिखां ते आया कि इत्थे गुरु हरगोबिंद साहब टिके ने। धन गुरु नानक साहब, गुरु अंगद देव, गुरु अमरदास, गुरु रामदास, गुरु अर्जुन देव, गुरु हरगोबिंद साहब छेवें पातशाह दे चरण पै पै ते कदी भुल्यो ना। इत्थे गुरु तेग बहादुर जी का यह जन्म स्थान भी है, गुरु के महल। सतवें पातशाह गुरु हर राय साहब, गुरु हरकृष्ण साहब ने। हाँ, एक खोज करम सिंह हिस्टोरियन का पिछे जे किताब चा मिले है, उन्हें जिक्र किया गुरु कलगीधर भी गए। खैर, पर जेड़े मिलते ने असल विच साडे को जो प्रमाण ने उन्हां विच गुरु तेग बहादुर गुरु बन तो बाद भी गए ने, जिहड़ा उन्हां दा थड़ा श्री अकाल तख्त साहब दे नाल आपां देखने। उह समां आया गुरु अर्जुन देव गुरु हरगोबिंद साहब कीरतपुर साहब की धरती से चले गए। पिरथीए की औलाद ने इत्थे अपना कब्जा कर लिया। उन्होंने अपना पिरथीए तो बाद मेहरवान, मेहरवान तो बाद हरजी, हरजी तो बाद चतरभुज। जदों गुरु तेग बहादुर जी गए उदों मीणियां दा ते मसंदां दा रल के कब्जा सी। साहिब धन गुरु तेग बहादुर जी ने एक गल समझाई, मैं कहना अमृतसर जी के इशनान तां ने तेरे समर्थ गुरु ने कहा प्रबंध कोई मसंद करे, कोई मंत करे, कोई मीणा करे, एना कई प्रबंधक बड़े भैड़े ने। यह गल सोच के जाई इन्ना कोई नहीं रहना जेरे प्रबंध करते पे ने, जिथों रूहानियत दियां धुनां उठदियां ने जुगो जुग अचल रहना। मेरा संबंध हरिमंदर दे नाल ना के कूड़े मनुखां दे नाल। धन गुरु तेग बहादुर साहब गए, इशनान किया, उत्थे थड़े ते बैठ के हजूर ने नमस्कार की। जदों मक्खन शाह ने कहा मसंदा नूं झल्यो, दाता आया सी अज तुहानूं बख्श दां, ये पिछों गए, उत्थे हजूर ने एक शब्द कहा कि नए मसंद तुम अमृत सरिए। पर इहदे अर्थ साडे गलत लोग करदे कि अमृत सरिए अंदर सरिए, बिल्कुल नहीं। नए मसंद तुम अमृत सरिए कि हे अमृत सर दा प्रबंध करन वालिओ, तुसी असल विच सच्चे मसंद नहीं। तृष्णा अगन ते अंतर सड़िए, अपने अंदर नूं पुछो बैठे तुसी दरबार साहब, अंदर तुहाडे अग नाल सड़े पए। मैं कहना पता नहीं खेड की हो जी वापरी, अज तकरीबन ओह जी कैटागरी मिल जाती। नै मसंद तुम अमृत सरिए, तृष्णा अगन ते अंतर सड़िए। गुरु तेग बहादुर जी तो बाद गुरु कलगीधर जी दे वेले, उस तो बाद भाई साहब भाई मनी सिंह जी आए। अज जिहड़ी मर्यादा असीं देखने हां, सत्कार योग भाई मनी सिंह होना ने कायम की। भाई मनी सिंह होना की शहादत तो बाद पहली बार हकूमत दियां अखां विच, वैसे तो पहला भी रड़किया, तीजी कार सेवा कदों हुई कि जदों भाई साहब की शहादत हुई, जसपत राय मारिया गया। मैं एतवार भी अर्ज की उत्थे, उत्थे केवल हमलिया की कीती सी कि 10 हमले होए ने। इत्थे बेनती कर लगा 11 वारी कार सेवा हुई, आ जिहड़ी हुण हुई इहदे समेत। लख जसपत राय मारिया गया, लखपत राय ने कहा कि जे सिखां नूं खत्म करना है तो दरबार साहब का सरोवर पूर दिओ, इसे इन्हां नूं रूहानियत का खजाना मिलता है। लखपत राय ने दरबार साहब पूरी तरह मिट्टी नाल पुरवा दिता सी। जदों सिखां नूं पता लगा, लखपत राय तां गया मारिया, दीवान कौड़ा वाल वर्गे सिखां दे हमदर्द उहने साथ दिता। यह तीजी कार सेवा होई सी ते हैरानगी दी गल, जिन्हां ने उत्थे सरोवर पूरिया सी, खालसे दल ने उन्हां नूं पकड़ के उस सरोवर की गार उन्हां तों कढ़ाई सी, मिट्टी उन्हां तों कढ़ाई। लखपत राय तो बाद यह तीजी कार सेवा सी गुरु अर्जुन देव जी तो ते गुरु रामदास दे वेले दो, तीजी लखपत राय दे वेले। साहिब धन गुरु कलगीधर दा खालसा जूझदा रहा। जदों समा आ गया असीं देखने हां कि विजय खान ने लखपत राय नूं भेजिया सी। उस तो अगे जकरीए दा जिक्र आउंदा है। इस वेले भी सरोवर की सेवा जिहड़ी गुरु के सिखां ने कीती, उन्हें भी यतन किया भी इहनूं मिट्टी नाल भर दिता जाए। मीर मन्नू दे वेले भी सरोवर मिट्टी नाल भरिया गया, पर गुरु के सिखां ने आप उहदी हत्थी सेवा कीती। 2 वारी पहला, 3 वारी, फिर 5 वारी। उस तो अगे ਜਦੋਂ ਅਸੀਂ ਤੱਕਦੇ ਹਾਂ ਅਹਿਮਦ ਸ਼ਾਹ ਦੁਰਾਨੀ ਦਾ ਸਮਾਂ ਆਉਂਦਾ, ਮੈਂ ਸੰਖੇਪ ਵਿੱਚ ਅਰਜ਼ ਕਰ ਰਿਹਾ, ਅਹਿਮਦ ਸ਼ਾਹ ਦੁਰਾਨੀ ਲੁੱਟ ਕੇ ਹਿੰਦੁਸਤਾਨ ਨੂੰ ਚੱਲਦਾ, ਪਟਿਆਲੇ ਦੇ ਨੇੜੇ ਸਿੱਖ ਨੂੰ ਹੌਲਿਆਂ ਕਰਦੇ ਨੇ, ਇਹਦਾ ਮਾਲ ਸਬਾਬ ਜਿਹੜਾ ਲੁੱਟਿਆ ਉਹ ਖੋਹਦੇ ਨੇ, ਧੀਆਂ ਭੈਣਾਂ ਨੂੰ ਛਡਾਉਂਦੇ ਨੇ, ਇਹਨਾਂ ਅਕਿਆਸਿਆਂ ਦਾ ਜਾਣ ਲੱਗਿਆਂ ਸਰੋਵਰ ਨੂੰ ਪੂਰ ਦਿਓ। ਇਹਨੇ ਆਪਣੇ ਪੁੱਤਰ ਤੈਮੂਰ ਸ਼ਾਹ ਤੇ ਜਹਾਨ ਖਾਨ ਨੂੰ ਭੇਜਿਆ, ਉਹਨਾਂ ਨੇ ਕੀ ਕੀਤਾ, ਅੰਮ੍ਰਿਤਸਰ ਦਾ ਸਰੋਵਰ ਇਹਦੀ ਬੇਅਦਬੀ ਕੀਤੀ, ਇਹਨੂੰ ਫਿਰ ਪੂਰਨ ਦਾ ਯਤਨ ਕੀਤਾ, ਇਸ ਵੇਲੇ ਇਹਦੇ ਵਿੱਚ ਮਰੇ ਹੋਏ ਪਸ਼ੂਆਂ ਦੇ ਪਿੰਜਰ ਵੀ ਛੱਟੇ ਗਏ ਸਨ। ਕਦੀ ਸਿੱਖੋ ਚੇਤੇ ਰੱਖਿਓ, ਨਾ ਦੁਸ਼ਮਣ, ਨਾ ਕਲਮ, ਨਾ ਤੋਪ ਤੇ ਨਾ ਕਿਸੇ ਦੀ ਫੋਕੀ ਦਲੀਲ ਗੁਰੂ ਨਾਨਕ ਦੇ ਸਿੱਖ ਨੂੰ ਹਰਿਮੰਦਰ ਤੋਂ ਕਦੀ ਤੋੜ ਹੀ ਨਹੀਂ ਸਕਦੇ। ਉਸ ਵੇਲੇ ਪਸ਼ੂਆਂ ਦੇ ਪਿੰਜਰ ਵੀ ਇਹਨਾਂ ਸੱਟੇ ਪੂਰਿਆਂ। ਉਸ ਵੇਲੇ ਚੱਲਿਆ ਸੀ ਬੁੱਢਾ ਜਰਨੈਲ ਬਾਬਾ ਦੀਪ ਸਿੰਘ, ਦਮਦਮਾ ਸਾਹਿਬ ਦੀ ਧਰਤੀ ਤੋਂ ਚੱਲੇ ਨੇ, ਆ ਕੇ ਹਰਿਮੰਦਰ ਸਾਹਿਬ ਉਹਨਾਂ ਨੇ ਸੀਸ ਆਪਣਾ ਗੁਰੂ ਚਰਨਾਂ ਵਿੱਚ ਭੇਟ ਕਰਨਾ ਹੈ। ਤੇ ਮੈਂ ਇੱਕ ਵਾਰੀ ਬੇਨਤੀ ਕੀਤੀ ਸੀ, ਉਹ ਸਿੱਖ ਭਾਵਨਾ ਬਣਾ ਕੇ ਚੱਲਿਆ ਤੇ ਉਹਨੇ ਇੱਕ ਗੱਲ ਕਹੀ ਸੀ, ਹੇ ਮੇਰੇ ਦਾਤਾ ਕਿਰਪਾ ਕਰੀ, ਭਾਜੜਾ ਪਾਵਾਂਗਾ ਸਿੱਖੀ ਦੇ ਵੈਰੀਆਂ ਨੂੰ, ਮੈਂ ਸਿੱਖੀ ਸਿਦਕ ਨੂੰ ਦਾਗ ਨਾ ਲਾਂਗਾ, ਮੈਂ ਕੜਾ ਪ੍ਰਸ਼ਾਦ ਗੁਰੂ ਘਰ ਚੜਾਉਣ ਲੋਕੀ ਇਹ ਪ੍ਰਸ਼ੀਸ ਪ੍ਰਸਾਦ ਚੜਾਉਂਗਾ। ਬਾਬਾ ਦੀਪ ਸਿੰਘ ਆਏ, ਸ਼ਹਾਦਤ ਦਾ ਜਾਮ ਪੀਤਾ, ਖਾਲਸਾ ਆਇਆ, ਪਰਤ ਕੇ ਪਕੜ ਕੇ ਉਹਨਾਂ ਮੁਸੱਲਿਆਂ ਤੋਂ ਇਸੇ ਸਰੋਵਰ ਵਿੱਚੋਂ ਪਿੰਜਰ ਬਾਹਰ ਕਢਾਏ ਸਨ, ਜਾਣ ਨਹੀਂ ਦਿੱਤਾ, ਨਿਰਮਲ ਜਲ ਛੱਡਿਆ, ਸਿੱਖਾਂ ਨੇ ਇਸ਼ਨਾਨ ਪਾਨ ਕੀਤਾ। ਉਸ ਤੋਂ ਅੱਗੇ 1757 ਦੀ ਕੱਚਾ ਹੈ, 1700 ਵਿੱਚ ਅਬਦਾਲੀ ਫਿਰ ਆਇਆ, ਕੁੱਪਰਗੜੇ ਦੇ ਮੈਦਾਨ ਵਿੱਚ ਵੱਡਾ ਘੱਲਾ ਉਕਾਰਾ ਹੋਇਆ, ਪੌਣੀ ਕੌਮ ਇੱਕ ਦਿਨ ਉਹਨੇ ਮੌਤ ਦੇ ਘਾਟ ਉਤਾਰ ਦਿੱਤੀ, ਪਰਤ ਕੇ ਉਹਦੇ ਤੋਂ ਰਿਹਾ ਨਾ ਗਿਆ, ਸਿੱਖ ਫਿਰ ਉਹਨੂੰ ਘੇਰਨਗੇ। ਉਹਨੇ ਕੀ ਕੀਤਾ, ਹੁਣ ਪੱਕਾ ਇਹ ਨਿਸ਼ਚਾ ਬਣਾ ਲਿਆ ਕਿ ਮੈਂ ਹਰਿਮੰਦਰ ਸਾਹਿਬ ਨੂੰ ਕੁੱਪੇ ਬਰੂਦ ਦੇ ਰੱਖ ਕੇ ਉਡਾ ਦੇਣਾ ਹੈ। ਇਹਦਾ ਮਤਲਬ ਕੀ ਲੋੜ ਪੈਂਦੀ ਸੀ ਉਹਨਾਂ ਨੂੰ ਪਰਤ ਪਰਤ ਕੇ ਹਰਿਮੰਦਰ ਤੇ ਸਰੋਵਰ ਨੂੰ ਪੂਰਨ ਦੀ ਤੇ ਅਡਾਉਣ ਦੀ। ਉਹ ਗੁਰੂ ਕੇ ਸਿੱਖਾਂ, ਤੂੰ ਮਨ ਚਾਹੇ ਨਾ ਮਨ, ਪਰ ਉਸ ਸਰੋਵਰ ਉਸ ਹਰਿਮੰਦਰ ਵਿੱਚੋਂ ਇੰਨਾ ਰੂਹਾਨੀਅਤ ਦਾ ਖਜ਼ਾਨਾ ਸਿੱਖਾਂ ਨੂੰ ਮਿਲਦਾ ਹੈ, ਉਹ ਜਿੱਥੇ ਕਰਤੇ ਪੁਰਖ ਆਪ ਟਾਲ ਦਵਾਇਆ, ਦੁਸ਼ਮਣ ਨੂੰ ਰਿੜਕਦਾ, ਜੇ ਸਿੱਖਾਂ ਦਾ ਇਹ ਥਾਨ ਖਤਮ ਹੋ ਜਾਏ ਇਹ ਪਰਤ ਕੇ ਉੱਠ ਨਹੀਂ ਸਕਣਗੇ। ਉਹਨੇ ਕੁੱਪੇ ਰੱਖ ਕੇ ਬਰੂ ਤੇ ਹਰਿਮੰਦਰ ਉਡਾਇਆ, ਬਾਬਾ ਗੁਰਬਖਸ਼ ਸਿੰਘ ਵਰਗੇ 30 ਸਿੱਖਾਂ ਦੇ ਨਾਲ ਕੇਸਰੀ ਬਾਣੇ ਪਾ ਕੇ, ਦੇਖੋ 30 ਸਿੱਖ ਸਨ, ਉਹਨਾਂ ਇੱਕੋ ਗੱਲ ਕਹੀ, ਹੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਸਾਨੂੰ ਪਤਾ ਵੀ ਅਸੀਂ ਜਿੱਤ ਨਹੀਂ ਸਕਣਾ, ਉਧਰ ਤੋਪਾਂ ਨੇ, ਸਾਡੇ ਕੋਲ ਇੰਨਾ ਕੁਝ ਨਹੀਂ, ਪਰ ਇੱਕ ਬੇਨਤੀ ਤੈਨੂੰ ਕਰੀਏ, ਜਿੱਤ ਨਹੀਂ ਸਕਦੇ ਪਰ ਜੂਝ ਕੇ ਸ਼ਹੀਦ ਤਾਂ ਹੋ ਸਕਦੇ ਹਾਂ ਨਾ। ਕੇਸਰੀ ਬਾਣਾ ਪਾ ਕੇ ਉਸ ਬਾਬਾ ਗੁਰਬਖਸ਼ ਸਿੰਘ ਨੇ ਸ਼ਹਾਦਤ ਦਾ ਜਾਮ ਪੀਤਾ, ਜਦੋਂ ਬਰੂਦ ਨਾਲ ਹਰਿਮੰਦਰ ਸਾਹਿਬ ਉਡਾਇਆ ਤੇ ਇਸੇ ਵਿੱਚੋਂ ਇੱਟ ਉੱਡ ਕੇ ਇਹਦੇ ਨੱਕ ਤੇ ਵੱਜੀ, ਉਹੀ ਇੱਟ ਦਾ ਜ਼ਖਮ ਨਸੂਰ ਬਣ ਕੇ ਅਬਦਾਲੀ ਨੂੰ ਮੌਤ ਦੇ ਘਾਟ ਵੀ ਸੱਟ ਗਿਆ। ਇਹ 1762 ਨੂੰ ਜਦੋਂ ਫਿਰ ਪਰਤ ਕੇ ਖਾਲਸਾ ਦਲ ਆਇਆ ਹੈ, ਜੱਸਾ ਸਿੰਘ ਆਹਲੋਵਾਲੀਆ ਆਇਆ, ਮੈਂ ਕਹਿੰਦਾ ਉਸ ਕਾਰ ਸੇਵਾ ਨੂੰ ਸਿੱਖ ਕਦੀ ਨਹੀਂ ਭੁੱਲਣਗੇ। ਕਦੀ ਤੱਕਿਓ, ਪਹਿਲੀ ਗੁਰੂ ਰਾਮਦਾਸ, ਪਰਤ ਕੇ ਗੁਰੂ ਅਰਜੁਨ ਦੇਵ, ਲਖਪਤ ਰਾਏ ਵੇਲੇ ਬੇਅਦਬੀ ਕੀਤੀ ਤਾਂ ਸੇਵਾ ਕੀਤੀ, ਜ਼ਖਰੀਏ ਤੇ ਮੰਨੂ ਵੇਲੇ ਜਦੋਂ ਸਮਾਂ ਆਉਂਦਾ ਪਰਤ ਕੇ ਸੇਵਾ ਕੀਤੀ, ਤੰਬੂਰ ਸ਼ਾਹ ਨੇ ਭਰਿਆ ਫਿਰ ਕਾਰ ਸੇਵਾ ਹੋਈ, ਅਬਦਾਲੀ ਨੇ ਕੁੱਪੇ ਰੱਖ ਕੇ ਉਡਾ ਦਿੱਤਾ, ਅੱਜ ਖਾਲਸਾ ਪੰਥ ਇਕੱਠਾ ਹੋਇਆ। ਸਰਦਾਰ ਜੱਸਾ ਸਿੰਘ ਆਹਲੋਵਾਲੀਆ ਸੁਲਤਾਨੇਉਲ ਕੌਮ, ਉਹਨੇ ਦਰਬਾਰ ਸਾਹਿਬ ਨੂੰ ਟੱਠਿਆਂ ਵੇਖ ਕੇ ਆਪਣੀ ਚਾਦਰ ਲਾਈ ਸੀ, ਚਾਦਰ ਲਾ ਕੇ ਸਰਦਾਰ ਨੇ ਆਪਣੇ ਕੋਲੋਂ ਲੱਖਾਂ ਰੁਪਈਏ ਰੱਖੇ ਤੇ ਸੰਗਤ ਨੂੰ ਕਿਹਾ, ਜਿਤਨਾ ਮਰਜ਼ੀ ਆਪਸ ਵਿੱਚ ਵੈਰ ਵਿਰੋਧ ਹੋਵੇ ਪਰ ਹਰਿਮੰਦਰ ਦੀ ਗੱਲ ਆਉਂਦਿਆਂ ਵਿਤਕਰੇ ਨਾ ਪਾਇਓ, ਇੱਕ ਹੋ ਕੇ ਆਪਾਂ ਦਰਬਾਰ ਸਾਹਿਬ ਦੀ ਉਸਾਰੀ ਕਰਨੀ। ਬੰਦਾ ਕਿਹੜਾ ਚੁਣੀਏ ਜੀ, ਬੰਦਾ ਚੁਣਿਆ ਗਿਆ ਮਿਸਤਰੀ ਦੇਸ ਰਾਜ ਸੁਰ ਸਿੰਘ ਪਿੰਡ ਦਾ ਰਹਿਣ ਵਾਲਾ, ਉਹਨੂੰ ਬੁਲਾਇਆ ਕਿ ਤੁਸੀਂ ਹਰਿਮੰਦਰ ਦੀ ਉਸਾਰੀ ਕਰਾਣੀ ਏ, ਇਹ ਦੂਜੀ ਵਾਰੀ ਨੀਂਹ ਸਰਦਾਰ ਜੱਸਾ ਸਿੰਘ ਆਹਲੋਵਾਲੀਆ ਨੇ ਰੱਖੀ, ਜਿਹੜਾ ਹੁਣ ਅਸੀਂ ਇਮਾਰਤ ਦੇਖਦੇ ਹਾਂ। ਉਸ ਵੇਲੇ ਮਿਸਤਰੀ ਦੇਸ ਰਾਜ ਨੂੰ ਕਿਹਾ, ਆਹ ਰੁਪਈਏ ਤੇਰੇ ਸਪੁਰਦ ਨੇ, ਖੀਰੇ ਮੋਤੀ ਲੋਕਾਂ ਨੇ ਬਹੁਤ ਕੁਝ ਦਿੱਤਾ, ਸੰਗਤ ਨੇ ਜਾਣ ਲੱਗਿਆਂ ਖਾਲਸੇ ਨੇ ਆਪਣੀ ਮੋਹਰ ਦਿੱਤੀ, ਕਹਿਣ ਲੱਗੇ ਪਤਾ ਨਹੀਂ ਅਸੀਂ ਕਿੱਥੇ ਸ਼ਹੀਦ ਹੋ ਜਾਣਾ, ਆਹ ਮੋਹਰ ਤੈਨੂੰ ਦੇਨੇ ਆ, ਜਦੋਂ ਪੈਸੇ ਦੀ ਕਮੀ ਮਹਿਸੂਸ ਹੋਵੇ ਜਿਸ ਮਰਜ਼ੀ ਮਿਸਲ ਨੂੰ ਜਥੇ ਨੂੰ ਲਿਖ ਕੇ ਦੇ ਦੇ, ਤੇਰੇ ਕੋਲ ਮਾਇਆ ਜ਼ਰੂਰ ਆਵੇਗੀ। ਮਿਸਤਰੀ ਦੇਸ ਰਾਜ ਨੇ ਸੇਵਾ ਸ਼ੁਰੂ ਕਰਾਈ, ਕਹਿੰਦੇ ਨੇ ਉਸ ਵੇਲੇ ਮਿਸਤਰੀ ਦੇਸ ਰਾਜ ਆਪਣੇ ਘਰ ਗਏ, ਜਾ ਕੇ ਆਪਣੀ ਘਰਵਾਲੀ ਦਾ ਨਾਂ ਸੀ ਉਹਨਾਂ ਦੀ ਮਾਈ ਰੱਜੀ, ਤੇ ਆਪਣੀ ਬੱਚੀ ਨੂੰ ਕਹਿਣ ਲੱਗੇ ਅੱਜ ਕਰੋੜਾਂ ਰੁਪਏ ਦੀ ਗੁਰੂ ਕੀ ਸੇਵਾ ਦਾ ਧਨ ਮੇਰੇ ਕਰ ਪਿਆ ਹੈ। ਕਹਿੰਦੇ ਨੇ ਅੱਜ ਤੋਂ ਬਾਅਦ ਮੈਂ ਤਾਂ ਬਾਹਰ ਮਜ਼ਦੂਰੀ ਨਹੀਂ ਕਰਨੀ, ਤੁਸੀਂ ਦੋਵੇਂ ਮਾਵਾਂ ਧੀਆਂ ਮਜ਼ਦੂਰੀ ਕਰਕੇ ਲਿਆਇਓ, ਰੋਟੀ ਉਹਦੇ ਵਿੱਚੋਂ ਖਾਣੀ ਹੈ, ਨਾ ਕਿ ਕਾਰ ਸੇਵਾ ਦਾ ਪੈਸਾ ਅਸੀਂ ਖਰਚਣਾ। ਉਹ ਕਿ ਕਰਮ ਸਿੰਘ ਸਟੋਰੀਆਂ ਨੇ ਜਦੋਂ ਇਹ ਚੀਜ਼ ਖੋਜ ਕਰਕੇ ਲਿਖੀ, ਉਹ ਕਹਿੰਦਾ ਕਿਹੋ ਜਿਹੇ ਸਿੱਖ ਵਾਲੇ ਸਿੱਖ ਸਨ, ਕਰੋੜਾਂ ਰੁਪਈਏ ਦਾ ਖਜ਼ਾਨਾ ਕਰ ਮਿਸਤਰੀ ਦੇਸਰਾਜ ਨੇ ਇਹਨੂੰ ਬਣਾਇਆ ਗੁਰੂ ਕੇ ਸਿੱਖੋ। ਉਸ ਤੋਂ ਬਾਅਦ ਇਸ ਕਾਰ ਸੇਵਾ ਨੂੰ ਫਿਰ ਮਹਾਰਾਜਾ ਸ਼ੇਰ ਸਿੰਘ ਦਾ ਸਮਾਂ ਆਉਂਦਾ। ਇਹ ਘਟਨਾ ਆਪਾਂ ਜਦੋਂ ਅਸੀਂ ਪੜ੍ਹਦੇ ਹਾਂ, ਸ਼ੇਰੇ ਪੰਜਾਬ ਦੀ ਮੌਤ ਤੋਂ ਬਾਅਦ ਗਿਆਨੀ ਗੁਰਮੁਖ ਸਿੰਘ ਹਰਿਮੰਦਰ ਸਾਹਿਬ ਦੇ ਮੁੱਖ ਸੇਵਾਦਾਰ ਸਨ। ਮਹਾਰਾਜਾ ਸ਼ੇਰ ਸਿੰਘ ਉਹਨਾਂ ਨੇ ਕਿਹਾ ਕਿ ਬਹੁਤ ਸਮਾਂ ਹੋਇਆ ਇਸ ਸਰੋਵਰ ਦੀ ਸੇਵਾ ਕਰਦਿਆਂ, ਇਸ ਸੇਵਾ ਨੂੰ ਹੁਣ ਕੀਤਾ ਜਾਏ। ਗਿਆਨੀ ਗੁਰਮੁਖ ਸਿੰਘ ਉਹਨਾਂ ਨੇ ਸਲਾਹ ਕਰਕੇ ਵਿੱਚ ਯਤਨ ਕੀਤਾ ਸੀ ਕਿ ਪਾਣੀ ਇੱਕ ਪਾਸੇ ਕੀਤਾ ਜਾਏ, ਕੁਝ ਸੰਗਤ ਇਸ਼ਨਾਨ ਕਰੇ, ਇੱਕ ਪਾਸਾ ਜਦੋਂ ਸਾਫ਼ ਹੋਇਆ ਕੁਦਰਤੀ ਤੌਰ ਤੇ ਬੰਨ ਟੁੱਟਾ, ਉਸ ਵੇਲੇ ਸਰੋਵਰ ਪੂਰੇ ਦਾ ਪੂਰਾ ਖੁਸ਼ਕ ਹੋ ਗਿਆ ਸੀ। ਸਿੱਖਾਂ ਨੇ ਸੇਵਾ ਕੀਤੀ ਖੱਤੀ। ਮਹਾਰਾਜਾ ਸ਼ੇਰ ਸਿੰਘ ਤੋਂ ਬਾਅਦ ਸਮਾਂ ਆਉਂਦਾ 1923 ਦਾ, ਫਿਰ ਕਾਰ ਸੇਵਾ ਜੇ ਸ਼੍ਰੋਮਣੀ ਕਮੇਟੀ ਬਣੀ ਸੀ। ਇੱਕ ਨੌਜਵਾਨ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਿਹੜੇ ਨਿਸ਼ਾਨ ਨੇ, ਇਸ ਪਾਸਿਓਂ ਤੇਜ਼ੀ ਨਾਲ ਦੌੜ ਕੇ ਉਹਨੇ ਵਿੱਚ ਛਾਲ ਮਾਰੀ ਤੇ ਹਰਿਮੰਦਰ ਸਾਹਿਬ ਦੇ ਥੱਲੇ ਜਿਹੜੀ ਗਾਰ ਸੀ ਉਹਦੇ ਵਿੱਚ ਹੀ ਰਹਿ ਗਿਆ। ਉਹਦੀ ਮੌਤ ਹੋਈ, ਲਾਸ਼ ਬਾਹਰ ਆਈ ਤੇ ਕਮੇਟੀ ਨੇ ਫੈਸਲਾ ਕੀਤਾ ਵੀ ਸੇਵਾ ਕੀਤੀ ਜਾਏ। ਉਸ ਵੇਲੇ ਪਾਣੀ ਕੱਢਣ ਦਾ ਵਸੀਲਾ ਕੋਈ ਨਹੀਂ ਸੀ, ਝੱਟਿਆਂ ਨਾਲ, ਬਾਲਟੀਆਂ ਨਾਲ, ਪੀਪਿਆਂ ਨਾਲ ਪਾਣੀ ਕੱਢਣ। ਕਹਿੰਦੇ ਨੇ ਸੰਤ ਬਾਬਾ ਅਤਰ ਸਿੰਘ ਜੀ, ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ, ਇਹ ਮਹਾਂਪੁਰਸ਼ ਕਾਰ ਸੇਵਾ ਵਿੱਚ ਸ਼ਾਮਿਲ ਹੋਏ। ਜਦੋਂ ਜਲ ਕੱਢਣ ਉਹ ਨਿਕਲੇ ਨਾ, ਉਹਨਾਂ ਨੇ ਅਖੀਰ ਤੇ ਕਿਹਾ, ਕਹਿਣ ਲੱਗੇ ਮਹਾਂਪੁਰਸ਼ੋ ਦੇਖੋ ਕੋਈ ਨਾ ਕੋਈ ਹੀਲਾ ਵਸੀਲਾ ਸੋਚੀਏ, ਇਹ ਜਲ ਬਹੁਤ ਜ਼ਿਆਦਾ ਝੱਟਿਆਂ ਨਾਲ ਨਿਕਲਣਾ ਨਹੀਂ, ਇਹ ਇਤਿਹਾਸ ਦੇ ਪੰਨੇ ਨੇ, ਮਨਮਤ ਨਹੀਂ। ਕਹਿੰਦੇ ਨੇ ਦੋਨੋਂ ਮਹਾਂਪੁਰਸ਼ ਕਰਨੀ ਵਾਲੇ, ਸੁਰਤੀ ਬਿਰਤੀ ਵਾਲੇ, ਰਾਤ ਬਤੀਤ ਉੱਥੇ ਪਰਿਕਰਮਾ ਵਿੱਚ ਕੀਤੀ। ਅੰਮ੍ਰਿਤ ਵੇਲੇ ਦੋਨਾਂ ਨੇ ਇੱਕ ਜ਼ਬਾਨ ਕਿਹਾ ਕਿ ਕੌਲਸਰ ਦਾ ਸਰੋਵਰ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਨੀਵੀਂ ਥਾਂ ਤੇ ਹੈ, ਇੱਥੇ ਇੱਕ ਹੰਸਲੀ ਏ, ਹੰਸਲੀ ਅੱਗੇ ਪੱਥਰ ਆਇਆ, ਪੱਥਰ ਤੇ ਗਾਰ ਜੰਮੀ ਏ, ਤੁਸੀਂ ਪੱਥਰ ਪਰਾਂ ਕਰ ਦਿਓ, ਜਲ ਆਪਣੇ ਆਪ ਹੀ ਨਿਕਲ ਜਾਏ। 1923 ਨੂੰ ਇਹ ਪੱਥਰ ਹਟਾਇਆ ਗਿਆ, ਇਸ ਜਲ ਨੂੰ ਕੌਲਸਰ ਵਾਲੇ ਪਾਸੇ ਕੱਢਿਆ ਗਿਆ। ਇੱਥੇ ਫਿਰ ਸਿੱਖ ਸੰਗਤਾਂ ਨੇ ਇੰਨੀ ਭਾਵਨਾ ਨਾਲ ਸੇਵਾ ਕੀਤੀ ਜਿਹੜੀ ਅੱਜ ਵੀ ਦੇਖਣ ਨੂੰ ਮਿਲਦੀ ਏ। 1923 ਤੋਂ ਬਾਅਦ ਨੌਵੀਂ ਵਾਰ ਸੇਵਾ ਹੋਈ ਸੀ 1973। ਆਪ ਵਿੱਚੋਂ ਕਈ ਉਹਦੇ ਵਿੱਚ ਸ਼ਾਮਿਲ ਹੋਏ ਹੋਣਗੇ। ਉਦੋਂ ਬਾਬਾ ਜੀਵਨ ਸਿੰਘ ਜੀ ਕਾਰ ਸੇਵਾ ਵਾਲੇ, ਉਹਨਾਂ ਗੁਰਮੁਖਾਂ ਨੇ ਇਹ ਸੇਵਾ ਕੀਤੀ। ਉਸ ਵੇਲੇ ਸਿੱਖ ਸੰਗਤਾਂ ਦਾ ਉਤਸ਼ਾਹ ਵੇਖਣ ਵਾਲਾ ਸੀ, 10 ਲੱਖ ਦੇ ਕਰੀਬ ਉੱਥੇ ਗਿਣਤੀ ਉਦੋਂ ਨਾਲ ਕੀਤੀ। ਇੰਨੀ ਸੰਗਤ ਸੇਵਾ ਵਿੱਚ ਸ਼ਾਮਿਲ ਹੋਈ, ਪੱਲਿਆਂ ਵਿੱਚ, ਬਸਤਰਾਂ ਵਿੱਚ ਪਾ ਪਾ ਕੇ ਲੋਕਾਂ ਨੇ ਗਾਰ ਦੀ ਸੇਵਾ ਕੀਤੀ ਸੰਗਤ ਨੇ। ਉਸ ਤੋਂ ਬਾਅਦ ਗੁਰੂ ਕੇ ਸਿੱਖੋ 1984 4, 5 ਤੇ 6 ਜੂਨ ਨੂੰ ਜਦੋਂ ਘੱਲੂਘਾਰਾ ਹੋਇਆ, ਇਹ 10ਵੀਂ ਕਾਰ ਸੇਵਾ ਸੀ ਗੁਰੂ ਰਾਮਦਾਸ ਜੀ ਤੋਂ ਲੈ ਕੇ ਹੁਣ ਤੱਕ। ਉਦੋਂ ਤੁਹਾਨੂੰ ਸਭ ਨੂੰ ਪਤਾ ਹੈ, ਲਾਸ਼ਾਂ ਵਿੱਚ ਸਨ, ਫੌਜੀਆਂ ਨੇ ਕੱਪੜੇ ਧੋਤੇ, ਸਰੋਵਰ ਦੇ ਪਾਣੀ ਦਾ ਰੰਗ ਇਸ ਤਰ੍ਹਾਂ ਸੀ ਕਿ ਜਿਵੇਂ ਕਿਸੇ ਨੇ ਲਾਲ ਸ਼ਰਬਤ ਘੋਲਿਆ ਹੋਵੇ। ਉਸ ਵੇਲੇ ਕੌਮ ਨੇ ਫੈਸਲਾ ਕੀਤਾ ਕਿ ਆਪ ਹੱਥੀਂ ਸੇਵਾ ਕਰਨੀ ਹੈ। ਕਹਿੰਦੇ ਉਸ ਸਮੇਂ ਬਾਬਾ ਖੜਕ ਸਿੰਘ ਉਹਨਾਂ ਦੇ ਉੱਤਰਾ ਅਧਿਕਾਰੀ ਬਾਬਾ ਦਰਸ਼ਨ ਸਿੰਘ ਉਹਨਾਂ ਨੂੰ ਇਹ ਸੇਵਾ ਦਿੱਤੀ ਗਈ। ਸਿੱਖ ਸੰਗਤ ਸਤੰਬਰ ਦੇ ਮਹੀਨੇ ਵਿੱਚ ਇਹ ਸੇਵਾ ਬੜੀ ਭਾਵਨਾ ਨਾਲ ਕੀਤੀ, ਉਹ 10ਵੀਂ ਸੀ। ਹੁਣ ਜਿਹੜੀ ਸੇਵਾ ਕੀਤੀ ਗਈ ਹੈ ਇਹ 11ਵੀਂ ਕਾਰ ਸੇਵਾ ਹੈ। ਇਹ ਮੈਂ ਬੇਨਤੀ ਇਸ ਕਰਕੇ ਕਰਾਂ, ਕਿਸੇ ਇੱਕ ਬੰਦੇ ਦੀ ਖੁਸ਼ਾਮਦ ਨਾ ਸਮਝਿਓ, ਜਿਸ ਨੇ ਵੀ ਉੱਥੇ ਸੇਵਾ ਕੀਤੀ ਹੈ, ਰਹਿੰਦੀ ਦੁਨੀਆਂ ਤੱਕ ਜਿੱਦਣ ਵੀ ਤਵਾਰੀਖ ਦੇ ਪੰਨੇ ਕੋਈ ਬੋਲੇਗਾ ਉਹਦੇ ਨਾਂ ਨੂੰ ਕਿਸੇ ਨੇ ਮਿਟਾ ਨਹੀਂ ਦੇ ਸਕਣਾ। ਹਕੀਕਤ ਹੈ ਇਹ 11ਵੀਂ ਸੇਵਾ ਤੁਸੀਂ ਅੱਖਾਂ ਨਾਲ ਤੱਕੀਏ ਟੀਵੀ ਤੇ, ਕਈ ਸੱਜਣ ਭਾਵਨਾ ਵਾਲੇ ਗਏ ਨੇ ਉੱਥੇ, ਨੌਜਵਾਨ ਕਦੀ ਤੱਕੋ। ਇਹ ਸਿੱਕੇ ਦੇ ਸਰੇਵ ਸੇਵਾ ਕਈ ਦਿਨ ਚੱਲਣੀ ਹੈ। ਸਿੱਖ ਸੰਗਤਾਂ ਨੇ ਕੁਝ ਘੰਟਿਆਂ ਵਿੱਚ ਟੱਪ ਕਿਸੇ ਨੂੰ ਕੀ ਲਾਣ ਦਿੱਤਾ, ਉੱਥੇ ਯੱਕ ਲਖਤ ਇੱਕੋ ਦਮ ਹੱਥੋ ਹੱਥੀ ਸੇਵਾ ਨੂੰ ਲੱਗ ਪਏ। ਤੇ ਜਦੋਂ ਸੇਵਾ ਨਾ ਮਿਲੀ, ਦੂਜੇ ਤੀਜੇ ਦਿਨ ਦੇਖਿਆ ਕਿ ਬੀਬੀਆਂ ਥੱਲੇ ਸਰੋਵਰ ਦੇ ਪੋਚਾ ਹੀ ਉਤਰੀ ਫੇਰੀ ਜਾਣ। ਮੈਂ ਕਹਿੰਦਾ ਉਸ ਵੇਲੇ ਨੌਜਵਾਨ ਜਿਹੜੀ ਸਰੋਵਰ ਤੋਂ ਸਭ ਤੇ ਥੱਲੇ ਵਾਲੀ ਪੌੜੀ ਏ, ਬਜ਼ੁਰਗਾਂ ਤੋਂ ਚੜਿਆ ਨਹੀਂ ਸੀ ਜਾਂਦਾ, ਬੀਬੀਆਂ ਤੋਂ ਚੜਿਆ ਨਹੀਂ ਸੀ ਜਾਂਦਾ, ਉਹ ਸਿੱਖਾਂ ਪ੍ਰੋਫੈਸਰ ਪੂਰਨ ਸਿੰਘ ਕਹਿੰਦਾ ਹਰਿਮੰਦਰ ਸਾਡਾ ਦਿਲ ਹੈ, ਇੱਥੇ ਹਰ ਸਿੱਖ ਦਾ ਅੰਦਰ ਝੁਕਦਾ ਹੈ। ਕਹਿੰਦੇ ਨੇ ਉਸ ਵੇਲੇ ਨੌਜਵਾਨ ਆਪਣੇ ਤਨ ਨੂੰ ਘੋੜੀਆਂ ਬਣਾ ਕੇ ਜ਼ਮੀਨ ਤੇ ਗੋਡੇ ਪਰਨੇ ਬੈਠੇ ਨੇ ਤੇ ਸਿੱਖ ਸੰਗਤਾਂ ਉਹਨਾਂ ਦੀ ਕਮਰ ਉੱਤੇ ਪੈਰ ਰੱਖ ਕੇ ਪੌੜੀਆਂ ਚੜ੍ਹਦੀਆਂ ਸਨ। ਉਹਨਾਂ ਦੇ ਸਰੀਰ ਤੇ ਪੈਰ ਰੱਖ ਰੱਖ ਕੇ ਪੌੜੀਆਂ ਚੜ੍ਹਨਾ ਕਿ ਤੈਨੂੰ ਪਤਾ ਨਹੀਂ ਇਹ ਗੁਰੂ ਰਾਮਦਾਸ ਦਾ ਦਰ ਹੈ, ਇੱਥੇ ਰਹਿਮਤਾਂ ਵਰਦੀਆਂ ਨੇ। ਮੈਂ ਇਸ ਕਰਕੇ ਅਰਜ਼ ਕਰ ਰਿਹਾ ਕਿਉਂਕਿ ਇਹ ਕਥਾ ਬਹੁਤ ਲੰਬੇਰਾ ਸਮਾਂ ਰਹਿ ਗਈ ਅਰਦਾਸ ਦੀ, ਕਿਉਂਕਿ ਰੋਜ਼ ਰੋਜ਼ ਹੋਣੀ ਨਹੀਂ। ਗੁਰੂ ਰਾਮਦਾਸ ਜੀ ਤੇ ਵੇਲੇ ਤੋਂ ਲੈ ਕੇ 11 ਵਾਰੀ ਇਹ ਕਾਰ ਸੇਵਾ ਹੋਈ ਹੈ। ਮੈਂ ਕੁਛ ਕੁ ਸਮਾਂ ਹੋਰ ਆਪ ਜੀ ਦਾ ਲੈਣਾ, ਭਾਵੇਂ ਹੋ ਸਕਦਾ ਅੱਜ ਕੋਈ 5-10 ਮਿੰਟ ਹੋਰ ਲੱਗਣ। ਇਸ ਤੋਂ ਇਲਾਵਾ ਸਿੱਖਾਂ ਦੀ ਭਾਵਨਾ ਕਿੰਨੀ ਕੁ ਬਣੀ ਸੀ ਹਰਿਮੰਦਰ ਸਾਹਿਬ ਦੀ ਸੇਵਾ। ਸ਼ੇਰੇ ਪੰਜਾਬ ਦਾ ਵੇਲਾ ਜਦੋਂ ਆਉਂਦਾ, ਇੱਥੇ ਮੈਂ ਕੱਲ ਨੂੰ ਅਰਜ਼ ਕਰਾਂਗਾ ਕੀਰਤਨ ਦੀ, ਸਰੋਵਰ ਦੇ ਇਸ਼ਨਾਨ ਸੰਬੰਧੀ। ਸ਼ੇਰੇ ਪੰਜਾਬ ਦੇ ਵੇਲੇ ਇੱਕ ਨਵੀਂ ਚੀਜ਼ ਪੈਦਾ ਹੋਈ, ਇੱਕ ਤਾਂ ਹਰਿਮੰਦਰ ਸਾਹਿਬ ਨੂੰ ਸੋਨਾ ਲਾਇਆ ਗਿਆ। ਬੇਨਤੀ ਕਰਾਂ ਇਹ ਗੋਲਡਨ ਟੈਂਪਲ ਨਹੀਂ, ਆਪਣੇ ਬੱਚਿਆਂ ਨੂੰ ਦਰਬਾਰ ਸਾਹਿਬ ਸਮਝਾਈਏ, ਉਹਨਾਂ ਨੂੰ ਇਹ ਨਾ ਕਹੀਏ ਗੋਲਡਨ ਟੈਂਪਲ ਹੈ। ਇਹ ਨਾਂ ਸੋਨਾ ਲੱਗਣ ਨਾਲ ਹੋਂਦ ਵਿੱਚ ਆਇਆ, ਅਸਲ ਵਿੱਚ ਉਹ ਦਰਬਾਰ ਸਾਹਿਬ ਹੈ ਨਾ ਕਿ ਸੋਨੇ ਦਾ ਮੰਦਰ ਹੈ, ਉਹ ਹਰੀ ਮੰਦਰ ਹੈ। ਅਸੀਂ ਜੇ ਸ਼ਬਦ ਇਸ ਨੂੰ ਪ੍ਰਚਲਿਤ ਕਰੀਏ ਤੇ ਕਿਉਂ ਨਹੀਂ ਹੋਵੇਗਾ ਦਰਬਾਰ ਸਾਹਿਬ। ਇਸ ਦੇ ਵਿੱਚ ਇੱਕ ਨਵੀਂ ਚੀਜ਼ ਸ਼ੁਰੂ ਹੋਈ, ਉਹ ਸੀ ਜਲੋ। ਅੱਜ ਤੁਹਾਨੂੰ ਪਤਾ ਹੋਵੇ ਗੁਰੂ ਨਾਨਕ ਸਾਹਿਬ ਦਾ ਪੁਰਬ ਹੋਵੇ, ਗੁਰੂ ਹਰਗੋਬਿੰਦ ਸਾਹਿਬ ਦਾ ਪੁਰਬ ਹੋਵੇ, ਗੁਰੂ ਰਾਮਦਾਸ ਜੀ ਦਾ ਆਗਮਨ ਪੁਰਬ ਹੋਵੇ, ਜਾਂ ਆਪਾਂ ਤੱਕਦੇ ਹਾਂ ਗੁਰੂ ਗੋਬਿੰਦ ਸਿੰਘ ਗੁਰੂ ਗ੍ਰੰਥ ਸਾਹਿਬ ਦਾ ਆਗਮਨ ਪ੍ਰਕਾਸ਼ ਦਿਵਸ ਹੋਵੇ, ਉਦੋਂ ਜਲੋ ਸਲਾਇਆ ਜਾਂਦਾ। ਜਲੋ ਦਾ ਅਰਥ ਹੁੰਦਾ ਚਮਕ ਦਮਕ ਵਾਲਾ ਸਮਾਨ। ਉਸ ਸਿੱਖ ਦੀ ਭਾਵਨਾ ਕਦੀ ਤੱਕਿਓ ਹਰਿਮੰਦਰ ਦੇ ਲਈ। ਅੱਜ ਕੁਝ ਚੀਜ਼ਾਂ ਹੈ, ਕੁਝ ਕੁ ਚਲੀਆਂ ਗਈਆਂ ਨੇ। ਸਭ ਤੋਂ ਪਹਿਲੀ ਗੱਲ ਸਰੋਵਰ ਦੀ ਸੇਵਾ, ਹਰਿਮੰਦਰ ਦੇ ਸੋਨੇ ਦੀ ਸੇਵਾ। ਜਿਹੜੇ ਤੁਸੀਂ 4 ਦਰਵਾਜ਼ੇ ਦੇਖਦੇ ਹੋ ਹਰਿਮੰਦਰ ਦੇ, ਆਮ ਅੱਗੇ ਪਿੱਛੇ ਚਾਂਦੀ ਦੇ ਪੱਤਰਿਆਂ ਵਾਲੇ ਨੇ। ਜਿੱਦਣ ਜਲੋਸ ਸੱਜਦਾ ਉਦਣ ਇਹ ਦਰਵਾਜ਼ੇ ਨਹੀਂ ਹੁੰਦੇ, ਉਦਣ ਸੋਨੇ ਦੇ ਪੱਤਰਿਆਂ ਵਾਲੇ ਹੁੰਦੇ ਨੇ। ਜਿਹੜਾ ਪਹਿਲਾ ਦਰਵਾਜ਼ਾ ਅੰਦਰ ਵਾਲਾ, ਇਹ ਸ਼ੇਰੇ ਪੰਜਾਬ ਵੱਲੋਂ ਅਰਦਾਸ ਕਰਾਇਆ ਗਿਆ। ਇੱਕ ਦਰਵਾਜ਼ਾ ਮਹਾਰਾਜਾ ਖੜਕ ਸਿੰਘ ਦੀ ਮਾਂ ਵੱਲੋਂ ਭੇਟ ਕੀਤਾ ਅਰਦਾਸ ਕਰਾਇਆ ਗਿਆ, ਇੱਕ ਦਰਵਾਜ਼ਾ ਮਹਾਰਾਜਾ ਖੜਕ ਸਿੰਘ ਵੱਲੋਂ ਦਿੱਤਾ ਗਿਆ, ਤੇ ਚੌਥਾ ਦਰਵਾਜ਼ਾ ਜਿਹੜਾ ਕੰਵਰ ਨੌ ਨਿਹਾਲ ਸਿੰਘ ਵੱਲੋਂ ਭੇਟ ਕੀਤਾ ਗਿਆ ਸੀ। ਜਿਹੜੀ ਬੇਨਤੀ ਮੈਂ ਕਰਨ ਲੱਗਾ, 4 ਦਰਵਾਜ਼ੇ ਨੇ। ਇਸੇ ਜਲੋ ਦੇ ਸਮਾਨ ਵਿੱਚ ਇੱਕ ਛਤਰ ਜੜਾਓ ਹੈ, ਸ਼ੇਰੇ ਪੰਜਾਬ ਵੱਲੋਂ ਭੇਟ ਕੀਤਾ ਗਿਆ। ਇਸ ਛਤਰ ਜੜਾਓ ਦੀ ਜਿਹੜਾ ਭਾਰ ਹੈ 10 ਕੱਚੇ ਸ਼ੇਰਾਂ ਸ਼ੇਰ ਨੇ, 10 ਕੱਚੇ ਸ਼ੇਰ ਦਾ ਬਣਿਆ। ਉਹਦੇ ਵਿੱਚ ਇੱਕ ਮੋਤੀਆਂ ਨੀਲਮ ਦਾ ਬਣਿਆ ਹੋਇਆ ਮੋਰ ਹੈ, ਉਸ ਮੋਰ ਦੀ ਗਰਦਨ ਬੜੀ ਕੀਮਤੀ ਹੈ। ਉਸ ਦੇ ਵਿੱਚ ਇੱਕ ਸੁੱਚੇ ਮੋਤੀਆਂ ਦੀ ਮੂੰਹ ਵਿੱਚ ਮਾਲਾ ਹੈ। ਕਦੀ ਤੱਕੋ ਜਦੋਂ ਜਲੋਸ ਸਜਦਾ ਹੈ ਤੇ ਉਹਦੇ ਛਤਰ ਦੇ 4 ਚਵੇਰੇ ਇੱਕ ਬਹੁਤ ਵੱਡੀ ਮਾਲਾ ਹੈ। ਉਹ ਮਾਲਾ ਕਿਹਦੀ ਹੈ ਜੀ? ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਮਹਾਰਾਜਾ ਸ਼ੇਰ ਸਿੰਘ ਮੱਥਾ ਟੇਕਣ ਆਉਂਦਾ ਪਿਆ ਸੀ, ਤੇ ਜਿਹਦੇ ਕੋਲ ਮਾਇਆ ਸੀ ਮੱਥਾ ਟੇਕਣ ਲਈ, ਉਹ ਪਿੱਛੇ ਰਹਿ ਗਿਆ। ਉਹ ਲੱਖਾਂ ਰੁਪਈਆਂ ਦੀ ਮਾਲਾ, ਮਨ ਨੇ ਕਿਹਾ ਖਾਲੀ ਹੱਥ ਮੱਥਾ ਟੇਕੇਗਾ, ਮਾਲਾ ਰੱਖ ਕੇ ਗੁਰੂ ਰਾਮਦਾਸ ਨੂੰ ਮੱਥਾ ਟੇਕ ਦਿੱਤਾ ਸੀ। ਉਹ ਚੀਜ਼ ਉੱਥੇ ਪਈ, ਦੁੱਖ ਨਾਲ ਖੇਦ ਹੈ, ਹੈ ਉਹਦਾ ਭਾਣਾ। ਇੱਥੇ ਜਲੋ ਵਿੱਚ ਇੱਕ ਕੀਮਤੀ ਚਾਨਣੀ ਸੀ, ਅੱਜ ਕੇਵਲ ਬੋਰੀਆਂ ਵਿੱਚ ਰਾਖ ਪਈ ਏ। ਲੋਕ ਕਹਿੰਦੇ ਨੇ 84 ਭੁੱਲ ਜਾਓ, ਉਹ ਕਦੀ ਨਹੀਂ ਜੇ ਭੁੱਲਣਾ। ਤੱਕੋ ਉਹ ਚਾਨਣੀ ਕਿਹੜੀ ਹੈ, ਉਹਦੇ ਇਤਿਹਾਸ ਨੂੰ ਪੜ੍ਹੋ। ਹੈਦਰਾਬਾਦ ਦੇ ਨਿਜ਼ਾਮ ਨੇ ਸ਼ੇਰੇ ਪੰਜਾਬ ਨੂੰ ਭੇਟ ਕੀਤੀ, ਉਸ ਵੇਲੇ ਲਾਲ ਮਲਮਲ ਦੇ ਕੱਪੜੇ ਦੀ ਬਣੀ ਚਾਂਦਨੀ, ਸੁਨਹਿਰੀ ਤਿੱਲੇ ਨਾਲ ਕਢਾਈ ਹੋਈ, ਕੀਮਤੀ ਪੱਥਰ ਮੋਤੀ ਵਿੱਚ ਲੱਗੇ ਸਨ। ਰਾਮਬਾਗ ਸ਼ੇਰੇ ਪੰਜਾਬ ਬੈਠਾ, ਇਹਦੇ ਸਿਰ ਤੇ ਚਾਨਣੀ ਲੱਗੀ। ਜਦੋਂ ਉਤਾਂਹ ਤੱਕਿਆ, ਕਹਿਣ ਲੱਗੇ ਇਹ ਚਾਨਣੀ ਮੇਰੇ ਸਿਰ ਤੇ? ਕਹਿਣ ਲੱਗੇ ਹੈਦਰਾਬਾਦ ਨਿਜ਼ਾਮ ਨੇ ਤੁਹਾਨੂੰ ਭੇਟ ਕੀਤੀ। ਕਹਿੰਦਾ ਨਹੀਂ, ਅੰਮ੍ਰਿਤਸਰ ਦੀ ਧਰਤੀ ਤੇ ਛਤਰ ਤੇ ਚਾਨਣੀਆਂ ਕੇਵਲ ਗੁਰੂ ਰਾਮਦਾਸ ਦੇ ਸਿਰ ਤੇ ਝੁਲਦੀਆਂ। ਉਸੇ ਵੇਲੇ ਉਹ ਚਾਨਣੀ ਉਤਾਰੀ, ਅਕਾਲ ਤਖ਼ਤ ਸਾਹਿਬ ਤੇ ਲੈ ਗਏ। ਉਥੋਂ ਦੇ ਜਥੇਦਾਰ ਨੇ ਗੱਲ ਕਹੀ ਸੀ, ਕਹਿਣ ਲੱਗੇ ਹੁਣ ਇਹ ਚਾਨਣੀ ਗੁਰੂ ਗ੍ਰੰਥ ਸਾਹਿਬ ਤੇ ਲੱਗਣੀ। ਪੁੱਛਿਆ ਕਿਉਂ? ਕਹਿੰਦੇ ਨੇ ਆਪਣੇ ਸਿਰ ਤੇ ਲਾਣ ਤੋਂ ਪਹਿਲਾਂ ਲਿਆਉਂਦਾ ਤੇ ਲੱਗਦੀ, ਕਿਉਂਕਿ ਬੰਦੇ ਦੇ ਸਿਰ ਤੇ ਲੱਗੀ ਹੋਈ ਚੀਜ਼ ਕਦੀ ਗੁਰੂ ਦੇ ਸੀਸ ਤੇ ਲੱਗਦੀ। ਕਹਿੰਦੇ ਰੋ ਪਿਆ, ਕਹਿੰਦਾ ਮੈਂ ਘਰ ਨਹੀਂ ਲੈ ਕੇ ਜਾਣੀ, ਮੈਨੂੰ ਦੱਸੋ ਸਜ਼ਾ ਲਾਓ, ਮੇਰੇ ਤੋਂ ਭੁੱਲ ਹੋ ਗਈ। ਅੱਜ ਟੀਕਣਾ 2 ਪਿੰਡਾਂ ਦੀ ਜਗੀਰ ਦਰਬਾਰ ਸਾਹਿਬ ਨਾਲ ਲੱਗੀ ਹੈ, ਜ਼ਿਲ੍ਹਾ ਕਾਂਗੜਾ ਦਾ ਪਿੰਡ ਭਨੌੜੀ, ਜ਼ਿਲ੍ਹਾ ਗੁਰਦਾਸਪੁਰ ਦਾ ਪਿੰਡ ਨਰੈਣਗੜ੍ਹ, دو پینڈا دی تنخواہ لگی شیر پنجاب نے پھول منگی کھما منگی پھول دی یہ چاننی سر کیا بھی اسی گرو صاحب تے نہیں لگے گی اندر خزانہ ہے او دے تے لا دیاں گے پر جدوں انگریزاں دا ویلا آیا پرنس آف ویلز ایک پنجاب دی ترتی تے آیا اس ویلے انگریزاں دا پربند سی انہاں نے چاننی اوتھوں کھیل کے گھنٹا گھر والے پاسے ڈی سی آیا انہاں دے سر تے لائی گرنتھی صاحبانہ نے بہت ورودھ کیتا پر چوڑی چک منے نہ پرت کے او چاننی خرمندر دے خزانے تے لائی گئی او بکسے وچ شیشے دے رکھی گئی ڈنڈے لکڑ دے تے ٹنگی گئی ایک گولا بجا سی 84 وچ او سڑ کے بالکل راک ہو گئی ہے او راک اج کیول بوریاں وچ پئی ہے او بھی کدی ساڈا جلوش گرو رام داس دا اس تو اگے بینتی کراں جتھے اے نے اوتھے ہن دو ک ویروے فرق ہے ڈاکٹر جیت سنگھ سیتل لکھدے نے چھیرا قبر نو نہال دا تے دوسرے لکھدے نے ودوان چھیرا مہاراجا شیر سنگھ دا اوتھے ایک چھیرا ہے جدیاں 108 سچے موتی نے اودے وچ 1,32,400 روپیے دا اودو بنیا سی میری اس بینتی وال دھیان دیا جن شک نہ پایو ہو سکتا ہے کئی سجنا نو پتا بھی ہوئے کئی نے پہلے دن سننا وہ شیرا 1,32,400 روپیے کا بنیا تے کہنے او دے وچ 108 سچے موتی سن جدو پتر دے سر تے بنن لگے شیرا شیرے پنجاب نے کہا قیمتی بڑا میرے پتر دے سر تے نہیں اے گرو رام داس دے در تے پیٹھا کر کہنے او شیرا چکیا پتر دے سر تے بنن دی بجائے گرو رام داس دے در تے لے ہے ایک قیمتی کرپان ہے جیڑی سونے دی مٹھے والی ہے وہ شیر پنجاب کدی باہروں لوگ آدھے سن ادو پکڑ کے ہوں سی جاں کتے دربار صاحب متا ٹیکن آنا ادو آنا جاں کتے جیڑی کرسی پی ہے تھی اتنے بھی درشن کیتے نے سونے دی او دے تے بہنا تے مٹھے والی کرپان پکڑنی وہ گرو رام داس دے چرنوں میں پیٹ کر دیتی قیمتی شطر شطر جڑاؤ قیمتی شیرا قیمتی اس تو بعد کرپان تے گرو کے سکھوں اس بینتی خور کران اکلا سکھ نہیں اسی کہاں گے سکھاں دی پامنا سی میں اس بینتی کر کے سماپتی کرنا حاجی محمد مشکین لاہور دے جمپل ہوئے نے انہیں بغداد دی کچھ سماں مکے مدینے دی ترتی تے بتیت کیتا ہے اس بندے نے دو چور بنائے سن جدو جلوس آئی جائے کدی اکال تخت صاحب تے جائیو تے گرنتھی صاحباں نوں کہو سانوں اس چور دے درشن کراؤ یہ کتنا تقریباً 1925 دی ہے دسمبر دے مہینہ سی اس نے دو چور بنائے ایک چور بنایا سی 1,45,000 چھوٹیاں چھوٹیاں چندن دیاں تاراں کھچ کے دیکھو ہن پانگنا ہے لوکاں دی اسانوں تے بابا تیرے در تے گیامی ترک سوئی دے نے انہیں بنایا سی 9 من 14 سیر چندن 5 سال تے 7 مہینے لائے 1,45,000 بریک بریک تندا کھچ کے انہیں چندن دا چور بنایا کہندا میں چور اوتھے پیٹ کراں گا جتھے بیٹھے میرے من نوں شانتی ملے کہندا میں لے کے تریا وا پیٹ اوتھے کرنا ہے جتھے میرے من نوں ٹکا ملے اس چور اتنے اردو وچ لکھیا بھی ہے حاجی محمد مشکین نے اتنا سماں لایا 1,45,000 تندا نے گرو کے سکھو 9 من 14 سیر چندن وچوں نکلے ہے کوئی چھوٹی گل نہیں 9 من 14 سیر 5 سال تے 7 مہینے تارا کھچ دیا لانا رہا کہ چور لے کے بھارت کی ترتی تے آیا بڑا گھومیا یوپی دے علاقے وچ گیا بھائی صاحب بھائی ہیرا سنگھ جی فروکیاں والے انہوں نے کیرتن کیتا گرو نانک صاحب دے پرب تے کسے نے کیا حاجی محمد مسکین نو لاہور دا جمپل سی پنجاب دا کہ بابے نانک دا ایک کیرتنی آیا ہے یہ 1924 دے قریب دی گل ہے وہ کیرتن بھی جدو کتھا کرتا ہے تو لوکاں دے اندر کیلے جاندے نے حاجی محمد مسکین گیا انہیں کی کیتا چور نال لے کے جاندا سی جدو کیرتن سنیا کہندے نے بابے نانک دا پرسنگ بھائی ہیرا سنگھ نے اینے کمال دا سنایا وہ بھجن ورگی والا سجن سی ساڈی طرح کیول کہن والا نہیں حاجی محمد مسکین دا اندر وہ تریا انہوں سدھ بدھ بھول گئی اٹھیا چور باہر کڈ کے کہندا اج میری منزل مل گئی ہے بھائی ہیرا سنگھ دے شبد ورتے میں تواڈے تے چور کرنی دھیان دیا جے سکھ کتھوں لے کے آندا او داتاں ਕਹਿਣ ਲੱਗਾ ਤੁਹਾਡੇ ਤੇ ਚੌਰ ਕਰਨੀ ਹੈ। ਭਾਈ ਗੀਰਾ ਸਿੰਘ ਹੱਥ ਜੋੜ ਕੇ ਖੜੇ ਹੋਏ ਕਹਿੰਦੇ ਦੁਹਾਈ ਰੱਬ ਦੀ ਇਹ ਕੰਮ ਨਾ ਕਰੀ। ਕਹਿੰਦਾ ਮੈਂ ਪਰਨ ਕਰਕੇ ਆਇਆ, ਜਿਹਦੇ ਕੋਲ ਬੈਠਿਆ ਮੈਨੂੰ ਸ਼ਾਂਤੀ ਮਿਲੀ, ਚੌਰ ਨੂੰ ਦੇਣੀ ਹੈ। ਉਹ ਕਹਿੰਦਾ ਤੂੰ ਮੈਨੂੰ ਸੁਣਿਆ ਤੇ ਸ਼ਾਂਤੀ ਮਿਲੀ ਏ, ਪਰ ਮੈਂ ਅੰਮ੍ਰਿਤ ਦਾ ਖਜ਼ਾਨਾ ਹਰਿਮੰਦਰ ਸਾਹਿਬ ਵਿੱਚੋਂ ਲਿਆਉਣਾ, ਚੱਲ ਜੇ ਚੌਰ ਭੇਟ ਕਰਨੀ ਹੈ ਤੇ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਕਰੀਏ। ਭਾਈ ਕੀਰਾ ਸਿੰਘ ਉਹਨੂੰ ਲੈ ਕੇ ਹਰਿਮੰਦਰ ਸਾਹਿਬ ਆਏ, ਸ੍ਰੀ ਅਕਾਲ ਤਖ਼ਤ ਤੇ ਦੀਵਾਨ ਸਜਿਆ ਜੀ। ਬਕਾਇਦਾ ਹਾਜੀ ਮੁਹੰਮਦ ਮਸਕੀਨ ਨੇ ਆਪਣੇ ਵੱਲੋਂ ਚੌਰ ਕੱਢ ਕੇ ਗੁਰੂ ਰਾਮਦਾਸ ਦੇ ਦਰ ਤੇ ਭੇਟ ਕੀਤਾ। ਅਕਾਲ ਤਖ਼ਤ ਸਾਹਿਬ ਤੇ ਸੰਗਤ ਸੱਜੀ, ਉਹਨੇ ਖਲੋ ਕੇ ਕਿਹਾ, ਕਹਿੰਦਾ ਹਕੀਕਤ ਜੇ ਕਈ ਸਾਲਾਂ ਦੀ ਮਿਹਨਤ ਹੈ, ਇਹਦਾ ਕੋਈ ਮੁੱਲ ਨਹੀਂ, ਸਿਰ ਮੈਂ ਉਸ ਦਰ ਤੇ ਲੈ ਕੇ ਆਇਆ। ਕਹਿੰਦਾ ਇੱਕ ਸਿੱਖ ਨੂੰ ਸੁਣਿਆ ਸੀ ਅੰਦਰ ਸ਼ਾਂਤੀ ਮਿਲੀ ਸੀ, ਕਹਿੰਦਾ ਮੱਥਾ ਟੇਕਿਆ ਅੰਦਰ ਦੇ ਭਰਮ ਦੇ ਛੌੜੀ ਕੱਟੇ ਗਏ। ਕਹਿੰਦਾ ਮੈਂ ਚੌਰ ਮੇਰਾ ਪ੍ਰਵਾਨ ਕਰ ਲੋ। ਕਹਿੰਦੇ ਨੇ ਜਦੋਂ ਚੌਰ ਭੇਟ ਕੀਤਾ, 100 ਤੇ 1 ਸੋਨੇ ਦੀ ਮੋਹਰ ਸੰਗਤ ਨੇ ਦਿੱਤੀ ਸੀ। ਦੇਖੋ ਸਿੱਖਾਂ ਦੀ ਅੰਦਰ ਦੀ ਭਾਵਨਾ। ਉਹਨੇ ਕਿਹਾ ਮੈਂ ਲੈਣਾ ਨਹੀਂ। ਕਹਿਣ ਲੱਗੇ ਤੂੰ ਚੌਰ ਭੇਟ ਕੀਤਾ ਹੈ, ਇਹਨੂੰ ਗੁਰੂ ਰਾਮਦਾਸ ਦੀ ਬਖਸ਼ ਸਮਝ ਲੈ। ਕਹਿੰਦਾ ਮਾਇਆ ਨਹੀਂ। ਕਹਿੰਦੇ ਇੱਕ ਖੱਦਰ ਦਾ ਪੀਲਾ ਪਰਨਾ ਗਲ ਵਿੱਚ ਪਾਇਆ, 100 ਤੇ 8 ਕੁ ਰੁਪਈਆਂ ਦਾ ਕੀਮਤੀ ਤੁਸਾ ਸੀ ਬਨਾਰਸੀ ਦਾ, ਬਨਾਰਸ ਦਾ ਬਣਿਆ। ਕਹਿਣ ਲੱਗਾ ਕੱਲੀ ਮਾਇਆ ਨਾ ਦਿਓ। ਕਹਿੰਦੇ ਨੇ ਉਸ ਵੇਲੇ ਗੁਰੂ ਕੇ ਪਿਆਰਿਆਂ ਨੇ ਇਹਦੇ ਤੇ ਚਾਦਰ ਪਾਈ, ਹੱਥ ਜੋੜ ਕੇ ਕਹਿੰਦਾ ਗੁਰੂ ਰਾਮਦਾਸ ਮਰਨ ਤੋਂ ਬਾਅਦ ਤਾਂ ਪਤਾ ਨੀ ਕਿਸੇ ਪੱਤ ਟਕਣੀ ਸੀ ਕਿ ਨਹੀਂ, ਅੱਜ ਤੇਰੇ ਦਰ ਤੋਂ ਮੇਰੇ ਉੱਤੇ ਚਾਦਰ ਪੈ ਗਈ, ਮੈਨੂੰ ਪਤਾ ਮੇਰੇ ਔਗਣਾ ਨੂੰ ਜ਼ਰੂਰ ਤੂੰ ਟਕੇਗਾ। ਉਹ ਚੌਰ ਸਾਹਿਬ ਅੱਜ ਵੀ ਅਕਾਲ ਤਖ਼ਤ ਸਾਹਿਬ ਤੇ ਹੈ। ਮੇਰੇ ਕਹਿਣ ਤੋਂ ਮੁਰਾਦ ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ ਸਿੱਖ ਲੋਚਦਾ ਹੈ। ਉਸ ਧਰਤੀ ਤੇ ਰਹਿਮਤਾਂ ਵਰਦੀਆਂ ਨੇ, ਗੁਰੂ ਰਾਮਦਾਸ ਜੀ ਤੋਂ ਲੈ ਕੇ ਅੱਜ ਤੱਕ 11 ਸੇਵਾ ਹੋਈਆਂ ਨੇ। 11ਵੀਂ ਸੇਵਾ ਤੁਹਾਡੇ ਇੱਥੋਂ ਦੇ ਸੱਜਣਾਂ ਨੂੰ, ਜਿਨ੍ਹਾਂ ਨੂੰ ਤੁਸੀਂ ਸਾਰੇ ਜਾਣਦੇ ਹੋ ਖੁਸ਼ਾਮਦ ਨੇ ਟੁੱਟ ਬ੍ਰਦਰ, ਉਹਨਾਂ ਨੂੰ ਮਿਲੀ। ਸਾਹਿਬ ਕਿਰਪਾਲੂ ਮੇਰ ਕਰਨ 11 ਸੇਵਾ ਦਾ ਜ਼ਿਕਰ, ਹਰਿਮੰਦਰ ਸਾਹਿਬ ਦੀ ਉਸਾਰੀ ਸੰਬੰਧੀ ਤੇ ਜਲੌ ਦਾ, ਉਸ ਤੋਂ ਇਲਾਵਾ ਹੋਰ ਬੜੀਆਂ ਚੀਜ਼ਾਂ ਨੇ, ਚਾਂਦੀ ਦੇ ਤਸਲੇ ਨੇ, ਸੋਨੇ ਦੀਆਂ ਕਹੀਆਂ ਨੇ, ਹੋਰ ਵੀ ਕਈ ਕੀਮਤੀ ਸਮਾਨ ਜਿਹੜਾ ਉਸ ਧਰਤੀ ਤੇ ਗੁਰੂ ਰਾਮਦਾਸ ਦੇ ਘਰ ਵਿੱਚ। ਕੱਲ ਨੂੰ ਇਸ ਤੋਂ ਅੱਗੇ ਅਸੀਂ ਅੰਦਰ ਦੀ ਮਰਿਆਦਾ ਕੀਰਤਨ ਤੇ ਜਿਨ੍ਹਾਂ ਨੂੰ ਉੱਥੋਂ ਦਾਤਾਂ ਮਿਲੀਆਂ ਨੇ, ਇਹ ਕਿਉਂ ਲਿਖਣਾ ਪੈ ਗਿਆ ਕਿ ਅੰਮ੍ਰਿਤਸਰ ਜੀ ਦੇ ਇਸ਼ਨਾਨ ਕਿਉਂ ਅਰਦਾਸ ਵਿੱਚ ਦਰਜ ਕੀਤਾ ਤੇ ਸਿੱਖ ਕਿਵੇਂ ਇਸ਼ਨਾਨ ਕਰਦੇ ਰਹੇ, ਇਸ ਸੰਬੰਧੀ ਆਪਾਂ ਕੱਲ ਨੂੰ ਖੁੱਲ ਕੇ ਵਿਚਾਰਾਂਗੇ। ਯਤਨ ਕਰਾਂਗਾ ਕਿ ਕੱਲ ਨੂੰ ਇਹ ਵਿਸ਼ਾ ਸੰਕੋਚਿਆ ਜਾਏ। ਚਾਹਨਾ ਮੈਂ ਇਸੇ ਥਾਂ ਤੇ ਅਰਦਾਸ ਦੀ ਸੰਪੂਰਨਤਾ ਹੋ ਸਕੇ। ਖੋਈਆਂ ਭੁੱਲਾਂ ਬਖਸ਼ ਦੇਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।